ਸਿੰਧ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰਿ ਰਾਏ ਨਮੋ ਕਰ ਜੋਰੀ, ਨਮੋ ਕਰ ਜੋਰੀ, ਸ੍ਰੀ ਹਰਿ ਕ੍ਰਿਸ਼ਨ ਮਨਾਉਂ ਬਹੋਰੀ, ਗੁਰੂ ਤੇਗ ਬਹਾਦਰ ਪਰਮ ਕਿਰਪਾਲ, ਪਰਮ ਕਿਰਪਾਲ, ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲ, ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਨਕ ਭਗਤ ਬੈਰਾਗ, ਸ੍ਰੀ ਗੁਰੂ ਗ੍ਰੰਥ ਸਾਹਿਬ ਕਰਨ ਰਾਗ, ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ, ਤਿਨ ਸੰਤਨ ਕਉ ਵੰਦਨਾ ਸਿਰ ਚਰਨ ਪਰ ਤਾਰ, ਏਕ ਓਂਕਾਰਾ ਸਤਿਗੁਰੂ ਤੇਹ ਪ੍ਰਸਾਦ ਸਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਬਿਨਾਸ਼ਨ ਸੋਏ, ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਬਿਨਾਸ਼ਨ ਸੋਏ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਕਹਾਂ ਪਏ ਪੂਰਵ ਅਰ ਦਾਵ ਲਾਰਨ ਕੋ ਸਹਿਨ ਨਾ ਲਹਿ, ਹੋਏ ਪ੍ਰਾਤ ਕੇ ਮੰਡੋ ਜੰਗ, ਪਰ ਹੇਲ ਕਰ ਸਭ ਇੱਕ ਸੰਗ, ਕਹਾਂ ਪਏ ਪੂਰਵ ਅਰ ਰਹਿ।
ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।
ਦੀਨ ਦੁਨੀਆਂ ਦੇ ਵਾਲੀ ਜਬਰ ਛਤਰ ਤਖਤੇ ਮਾਲਕ ਕਿਰਪਾ ਨਿਧਾਨ ਅੰਤਰਜਾਮੀ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦੀ ਪਾਵਨ ਪਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਖਾਲਸਾ ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਉਹਨਾਂ ਦੇ ਦੱਸੇ ਸਰੂਪ ਦਸਾਂ ਹੀ ਪਾਤਸ਼ਾਹੀਆਂ ਦੇ ਆਤਮ ਜੋ ਸਰੂਪ, ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾਲਤਾ ਹੋਈ ਹੈ। ਰੋਜ਼ ਦੀ ਤਰ੍ਹਾਂ ਪਿਛਲੇ ਪੈਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਹੋਈ, ਰਹਿਰਾ ਸਾਹਿਬ ਜੀ ਦੇ ਪਾਠ ਆਪ ਜੀ ਨੇ ਗੁਰਮੁਖਾਂ ਤੋਂ ਸਰਵਣ ਕੀਤੇ ਹਨ, ਗੁਰ ਇਤਿਹਾਸ ਦੀ ਲੜੀਵਾਰ ਕਥਾ ਜੋ ਗੁਰੂ ਘਰ ਵਿੱਚ ਆਪ ਜੀ ਰੋਜ਼ ਸਰਵਣ ਕਰਦੇ ਹੋ, ਇਸ ਦਾ ਸਮਾਂ ਹੈ। ਜੋ ਪ੍ਰਸੰਗ ਆਪ ਜੀ ਨੇ ਕੱਲ੍ਹ ਸਰਵਣ ਕੀਤਾ ਸੀ ਤੇ ਇਸ ਵਿੱਚ ਲੜਾਈ ਸਾਧ ਸੰਗਤ ਜੀ ਲੱਗੀ ਹੋਈ ਹੈ, ਸਾਰੇ ਪਹਾੜੀ ਰਾਜੇ ਗੁੱਜਰਾਂ ਤੇ ਰੰਗੜਾਂ ਦੀ ਫੌਜ, ਜਿਨ੍ਹਾਂ ਦਾ ਸਰਦਾਰ ਜਮਤੁੱਲਾ ਭਾਊ ਮਾਰਿਆ ਗਿਆ ਹੈ, ਅਜੇ ਵੀ ਅਨੰਦਪੁਰ ਦੇ ਦੁਆਲੇ ਹੀ ਹੈ ਸਾਧ ਸੰਗਤ ਜੀ ਸਾਰੀ ਫੌਜ। ਰਾਤ ਪਈ, ਭੀਮ ਚੰਦ ਨੇ ਸਾਰਿਆਂ ਦੀ ਸਲਾਹ ਪੁੱਛੀ, ਮੰਡੀ ਦੇ ਰਾਜੇ ਨੇ ਆਖਿਆ ਉਹ ਬਹੁਤ ਫੌਜ ਆਪਾਂ ਮਰਵਾ ਲਈ ਹੈ, ਗੁਰੂ ਸਾਹਿਬ ਜੀ ਸਰਬ ਕਲਾ ਸਮਰੱਥ ਨੇ, ਉਹਨਾਂ ਨਾਲ ਮੱਥਾ ਨਹੀਂ ਲਾਉਣਾ ਬਣਦਾ, ਅਜੇ ਵੀ ਆਪਾਂ ਉਹਨਾਂ ਕੋਲੋਂ ਮਾਫ਼ੀ ਮੰਗ ਲਈਏ। ਕੇਸਰੀ ਚੰਦ ਸਾਧ ਸੰਗਤ ਜੀ ਤਮ ਕੇ ਬੋਲਿਆ, ਕਹਿਣ ਲੱਗਾ ਵੀ ਜੇ ਰਾਜ ਭਾਗ ਨਹੀਂ ਕਰਨਾ, ਜੇ ਸਾਧੂ ਬਣ ਜਾਣਾ ਫਿਰ ਏਦਾਂ ਦੀਆਂ ਗੱਲਾਂ ਕਰ, ਤਾਂ ਕੀ ਹੋ ਗਿਆ, ਫੌਜ ਮਾਰੀ ਗਈ, ਰਾਜਨੀਤੀ ਚ ਏਦਾਂ ਹੁੰਦਾ ਹੀ ਹੁੰਦਾ, ਆਪਾਂ ਤੋਲ ਕੇ ਵੇਖ ਲਿਆ ਇੱਕ ਵਾਰੀ ਵੀ ਕਿੱਦਾਂ ਖਾਲਸਾ ਲੜਦਾ, ਕੋਈ ਨੀ ਕੱਲ ਦਾ ਦਿਨ ਚੜ੍ਹਨ ਦਿਓ, ਲੱਗ ਜਾਵੇਗਾ ਪਤਾ। ਇੱਥੋਂ ਤੱਕ ਸਾਧ ਸੰਗਤ ਜੀ ਪ੍ਰਸੰਗ ਆਪ ਜੀ ਨੇ ਪਹਿਲਾਂ ਸਰਵਣ ਕੀਤਾ ਹੈ, ਅੱਗੇ ਜਿਵੇਂ ਮਹਾਰਾਜ ਕਿਰਪਾ ਕਰਦੇ ਆਓ, ਗੁਰੂ ਸਾਹਿਬ ਜੀ ਦਾ ਪਾਵਨ ਪਿੱਤਰ ਜੀਵਨ ਹੈ, ਸਰਦਾ ਭਾਵਨਾ ਨਾਲ ਸਰਵਣ ਕਰੀਏ, ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ੍ਰੀ ਵਾਹਿਗੁਰੂ ਜੀ, ਕਹਾਂ ਪਏ ਪੂਰਵ ਅਰ ਰਹਿ।
ਕਹਿਣ ਲੱਗੇ ਤਾਂ ਕੀ ਹੋਇਆ, ਜੇ ਅੜਕੇ ਰਹਿ ਸਾਡੇ ਅੱਗੇ ਖਾਲਸਾ ਅੜਿਆ ਵੀ ਰਹਿ ਗਿਆ, ਨਹੀਂ ਅਸੀਂ ਕੁਝ ਕਰ ਸਕੇ ਤਾਂ।
ਦਾਵ ਲੜਨ ਕੋ ਸੈਨ ਨਾ ਲਹਿ,
ਕਹਿੰਦੇ ਸਾਡੀ ਸੈਨਾ ਨੂੰ ਲੜਨ ਦਾ ਅਜੇ ਪਤਾ ਨਹੀਂ ਸੀ ਲੱਗਾ, ਕਿਉਂਕਿ ਆਪਾਂ ਪਹਿਲਾਂ ਹੀ ਆਣ ਕੇ ਹੱਲਾ ਬੋਲ ਦਿੱਤਾ ਹੈ, ਤੇ ਕੋਈ ਨੀ ਇਹਨੇ ਨਾਲ ਆਪਾਂ ਤੋਲ ਲਿਆ ਉਹਨਾਂ ਨੂੰ ਵੀ ਤੇ ਆਪਣੇ ਆਪ ਨੂੰ ਵੀ।
ਹੋਏ ਪ੍ਰਾਤ ਕੇ ਮੰਡਾ ਜੰਗ,
ਕਹਿੰਦੇ ਕੋਈ ਗੱਲ ਨੀ ਕੱਲ ਦਾ ਦਿਨ ਚੜਦਾ ਤੇ ਫੇਰ ਲੜਾਈ ਮਚਾਓ ਇੱਕ ਵਾਰੀ ਤੁਸੀਂ,
ਪਰ ਹੇਲ ਕਰ ਸਭ ਇੱਕ ਸੰਗ,
ਇੱਕੋ ਵਾਰੀ ਸਾਰੇ ਇਕੱਠੇ ਹੋ ਕੇ ਹੱਲਾ ਕਰ ਦਿਓ ਤੁਸੀਂ ਹੁਣ।
ਕਬਲਾ ਲੜੈ ਖਾਲਸਾ ਜੋਈ,
ਕਹਿੰਦੇ ਖਾਲਸਾ ਕਿੰਨੀ ਕੁ ਤੱਕ ਲੜੇਗਾ ਸਾਡੇ ਨਾਲ,
ਦਰਬ ਦੇਸ਼ ਕੋ ਰਾਜ ਨਾ ਕੋਈ,
ਨਾ ਇਹਨਾਂ ਦੇ ਕੋਲ ਬਹੁਤਾ ਖਜ਼ਾਨਾ, ਨਾ ਇਹਨਾਂ ਦਾ ਕਿਸੇ ਧਰਤੀ ਤੇ ਰਾਜ ਭਾਗ, ਤੇ ਇਹ ਕਿੰਨੀ ਦੇਰ ਲੜ ਸਕਦੇ ਜਿਹੜੇ ਇਕੱਲੇ ਅਨੰਦਪੁਰ ਵਿੱਚ ਬੈਠੇ ਹਨ।
ਤੂੰ ਸਮਰੱਥ ਤਨ ਰਾਜ ਮਜਾਰੇ,
ਇਹ ਕੇਸਰੀ ਚੰਦ ਕਹਿ ਰਿਹਾ ਤੁਸੀਂ ਸਮਰੱਥ ਜੇ, ਰਾਜ ਭਾਗ ਤੁਹਾਡੇ ਕੋਲ ਆ, ਧਨ ਦੀ ਤੁਹਾਨੂੰ ਕੋਈ ਕਮੀ ਨਹੀਂ, ਫੌਜਾਂ ਹਾਥੀ ਘੋੜੇ ਕਿੰਨਾ ਕੁਝ ਤੁਹਾਡੇ ਕੋਲ ਹੈ, ਉਹਨਾਂ ਕੋਲ ਕੀ ਹੈ? ਤੁਸੀਂ ਉਹੀ ਡਰੀ ਜਾਂਦੇ ਹੋ।
ਕਿਮ ਆਨੰਦਪੁਰ ਵਸਣ ਸੁਖਾਰ,
ਆਪਣੇ ਨਾਲ ਮੱਥਾ ਲਾ ਕੇ ਖਾਲਸਾ ਸੁਖ ਨਾਲ ਨੀ ਆਨੰਦਪੁਰ ਵਿਚ ਵਸ ਸਕਦਾ।
ਭੀਮ ਚੰਦ ਸੁਣ ਸਭ ਤੇ ਕਹਾ,
ਕਹਿੰਦੇ ਭੀਮ ਚੰਦ ਨੇ ਸਾਧ ਸਿੰਘ ਜੀ ਇਹ ਗੱਲ ਸੁਣ ਕੇ ਫਿਰ ਏਦਾਂ ਜਵਾਬ ਦਿੱਤਾ ਜੀ,
ਉਹ ਜਸਵਾਰ ਇਸੀ ਵਿਦ ਆਹ,
ਕਹਿਣ ਲੱਗਾ ਹੇ ਜਸਵਾਰੀਆ ਠੀਕ ਹੈ ਤੇਰੀ ਗੱਲ ਜੋ ਤੂੰ ਕਹਿੰਦਾ ਹੈ,
ਤੂੰ ਦੇਖੀਏ ਲਿਓ ਵਿਚਾਰ,
ਕਹਿੰਦਾ ਪਰ ਫਿਰ ਵੀ ਤੁਸੀਂ ਵਿਚਾਰ ਕਰ ਲੋ, ਚੰਗੀ ਤਰ੍ਹਾਂ ਵਿਚਾਰ ਕੇ ਆਪਾਂ ਨੂੰ ਦੇਖ ਲੈਣਾ ਚਾਹੀਦਾ ਹੈ।
ਪੈਂਡ ਖਾਨ ਆਯੂ ਬਲ ਪਾਰ,
ਇਹ ਦਿੱਲੀ ਤੋਂ ਪੈਂਡੇ ਖਾਂ ਆਇਆ ਸੀ, ਬੜਾ ਵੱਡਾ ਸੂਰਮਾ ਤੇ ਫਿਰ ਫੌਜ ਵੀ ਬੜੀ ਸੀ ਉਹਦੇ ਨਾਲ।
ਜਿਮ ਮਾਰਿਓ ਦਲ ਗਯੋ ਭਲਾਏ,
ਪੈਂਡੇ ਖਾਂ ਮਾਰ ਦਿੱਤਾ ਸੀ ਮਹਾਰਾਜ ਨੇ ਇੱਥੇ ਤੇ 10,000 ਫੌਜ ਲੈ ਕੇ ਆਏ, ਅੱਧੀ ਮਰਵਾ ਕੇ ਵਾਪਸ ਮੁੜ ਗਏ ਸਨ। ਇਹ ਵੀ ਵਿਚਾਰ ਕਰ ਲੋ ਤੁਸੀਂ,
10,000 ਪਾਟੂ ਹੈ ਸਮੁਦਾਏ,
ਕਹਿੰਦੇ 10,000 ਚੁਣਵੇਂ ਸੂਰਮਿਆਂ ਨੂੰ ਲੈ ਕੇ ਆਇਆ ਸੀ ਉਹ ਦੀਨਾ ਬੇਗ ਤੇ ਪੈਂਡੇ ਖਾਨ।
ਫਿਰ ਅੱਜ ਕੋ ਜੰਗ ਹੈ ਰਾਸਾ,
ਭੀਮ ਚੰਦ ਕਹਿੰਦਾ ਅੱਜ ਦੀ ਲੜਾਈ ਦੇਖ ਕੇ ਤਾਂ ਮੇਰਾ ਮਨ ਹੀ ਟੁੱਟ ਗਿਆ ਹੈ।
ਲਸ਼ਕਰ ਪਯੂ ਬਿਨਾਸਾ,
ਕਿੰਨੀ ਜ਼ਿਆਦੀ ਫੌਜ, ਆਪਣਾ ਲਸ਼ਕਰ ਨਾਸ ਹੋ ਗਿਆ ਹੈ।
ਕਹਿਲੂਰੀ ਕੋ ਇੱਕ ਵਜ਼ੀਰਾ,
ਉੱਥੇ ਕਹਿਲੂਰੀ ਦਾ ਇੱਕ ਸਾਧ ਸੰਗਤ ਜੀ ਸੈਨਾਪਤੀ ਬੈਠਾ ਸੀ, ਵਜ਼ੀਰ ਬੈਠਾ ਸੀ ਵਿੱਚ ਸਾਰੀ ਸਭਾ ਦੇ।
ਬੋਲਿਓ ਹੱਥ ਬੰਦ ਜੁੱਤ ਤੇਰਾ,
ਕਹਿੰਦੇ ਹੱਥ ਬੰਨ ਕੇ ਸਾਧ ਸੰਗਤ ਜੀ, ਉਸ ਵਜ਼ੀਰ ਨੇ ਇਸ ਤਰ੍ਹਾਂ ਬੇਨਤੀ ਕੀਤੀ ਸਾਰਿਆਂ ਦੀ ਗੱਲ ਸੁਣ ਕੇ,
ਆਪ ਗਿਰ ਪਾਤ ਤੂੰ ਸਭ ਚੜਿਆ।
ਕਹਿਣ ਲੱਗਾ ਵਜ਼ੀਰ ਵੀ ਦੇਖੋ ਹੁਣ ਸਾਰੇ ਪਹਾੜੀ ਰਾਜੇ ਤੁਸੀਂ ਇਕੱਠੇ ਹੋ ਕੇ ਇੱਕ ਮੁੱਠ ਹੋ ਕੇ ਚੜਾਈ ਕਰਕੇ ਆਏ ਜੇ ਆਨੰਦਪੁਰ ਤੇ,
ਲੜਾ ਨਹੀਂ ਇਹ ਕਿਮ ਬਣਿਆ,
ਤੇ ਹੁਣ ਤੁਸੀਂ ਲੜਾਈ ਵਿੱਚ ਛੱਡ ਕੇ ਮੁੜ ਜਾਓ, ਇਹ ਕਿੱਦਾਂ ਬਣ ਆਉਂਦਾ? ਇਹ ਗੱਲ ਹੁਣ ਬਣ ਨਹੀਂ ਆਉਂਦੀ ਤੁਹਾਨੂੰ।
ਇਸੀ ਪ੍ਰਕਾਰ ਧਰਮ ਛਤਰੀਨ,
ਇਹ ਛਤਰੀਆਂ ਦਾ ਧਰਮ ਹੁੰਦਾ ਜੰਗ ਕਰਨਾ ਲੜਨਾ ਮਰਨਾ।
ਪੂਰਵ ਸੁਨੇ ਜਥਾ ਸਭ ਕੀਨ,
ਵਜ਼ੀਰ ਕਹਿਣ ਲੱਗਾ ਪਹਿਲੇ ਜਿਹੜੇ ਸੂਰਮੇ ਬਹਾਦਰ ਹੋ ਚੁੱਕੇ ਨੇ, ਲੜਾਈ ਉਹਨਾਂ ਨੇ ਲੜੀ ਸੀ, ਉਹਨਾਂ ਦੇ ਪ੍ਰਸੰਗ ਸੁਣ ਕੇ ਦੇਖ ਲਓ ਤੁਸੀਂ।
ਇਸ ਅਵਨੀ ਹਿੱਤ ਲਾਰ ਮਰ ਗਏ,
ਕਹਿੰਦੇ ਇਸੇ ਧਰਤੀ ਵਾਸਤੇ ਵੱਡੇ 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 ਜਿਹੜੇ ਪਹਿਲਾਂ ਹੋ ਚੁੱਕੇ ਪੂਰਬਲੇ ਯੋਧੇ ਲੜਦੇ ਰਹੇ ਹਨ।
ਜੀਤ ਪਾਏ ਸੁਖ ਭੋਗਤ ਪਾਏ,
ਉਹ ਜੇ ਤਾਂ ਜਿੱਤ ਗਏ ਸਨ ਲੜਾਈ ਵਿੱਚ ਤਾਂ ਬੜੇ ਰਾਜ ਦੇ ਸੁਖ ਉਹਨਾਂ ਮਾਣੇ ਸਨ।
ਕਹਿ ਪ੍ਰਮੋਦ ਸੁਰਪੁਰ ਕੋ ਪਾਏ,
ਜੇ ਉਹ ਲੜਾਈ ਵਿੱਚ ਮਾਰੇ ਗਏ ਤੇ ਤਾਂ ਵੀ ਸਵਰਗਾਂ ਨੂੰ ਗਏ, ਉਹ ਨਰਕਾਂ ਨੂੰ ਨੀ ਗਏ ਹਨ।
ਜਗਤ ਵਿਖਾਇ ਜੋਧਾ ਜਸ ਛਾਏ,
ਕਹਿੰਦੇ ਜਗਤ ਵਿੱਚ ਯੋਧਿਆਂ ਤੇ ਸੂਰਬੀਰਾਂ ਦੀ ਵਡਿਆਈ ਹੁੰਦੀ ਹੈ।
ਲੜਨ ਮਰਨ ਹਰ ਸਾਕੇ ਕਰਨੇ,
ਕਹਿੰਦੇ ਲੜਨਾ ਮਰਨਾ ਸਾਕੇ ਕਰਨੇ ਜੰਗ ਕਰਨੇ ਇਹ ਤਾਂ ਫਰਜ਼ ਹੈ, ਇਹ ਤਾਂ ਧਰਮ ਹੈ ਛਤਰੀਆਂ ਦਾ।
ਇਹੀ ਕਾਮ ਰਾਜਨ ਕੇ ਵਰਨੇ,
ਰਾਜਾ ਮਹਾਰਾਜਿਆਂ ਦੇ ਸ਼ੁਰੂ ਤੋਂ ਹੀ ਇਹ ਕੰਮ ਰਹੇ ਨੇ, ਜੰਗਾਂ ਲੱਗਣੀਆਂ ਲੜਾਈਆਂ ਹੋਣੀਆਂ ਏਦਾਂ ਲੜਨਾ ਮਰਨਾ, ਇਹ ਕਿਹੜੀ ਗੱਲ ਹੈ? ਡਰ ਕਿਉਂ ਗਏ ਹੋ ਤੁਸੀਂ?
ਸਭ ਤੇ ਸੁਣ ਕੇ ਨਿਰਪ ਕਹਿਲੋਰੇ,
ਕਹਿੰਦੇ ਉਸ ਵਜ਼ੀਰ ਦੀ ਗੱਲ ਸੁਣ ਕੇ ਜਿਹੜਾ ਕਹਿਲੂਰੀਆ ਰਾਜਾ ਭੀਮ ਚੰਦ ਸੀ ਇਹ ਬੋਲਿਆ ਜੀ,
ਬੋਲਿਓ ਸੁਣਿਓ ਨੀਤ ਜੈ ਮਰੋਰੇ,
ਸੋ ਜਿਸ ਤਰ੍ਹਾਂ ਇਹਨੇ ਸੁਣੀ ਸੀ ਸਾਰੀ ਗੱਲ ਨੀਤੀ ਅਨੁਸਾਰ ਸਾਧ ਸੰਗਤ ਜੀ ਫਿਰ ਇਹਨੇ ਏਦਾਂ ਜਵਾਬ ਦਿੱਤਾ,
ਉਹ ਤੂੰ ਅਪਰਾਧ ਘੇਰਾ ਦਿਓ ਡਾਲਾ,
ਕਹਿਣ ਲੱਗਾ ਚਲੋ ਠੀਕ ਹੈ ਮੈਂ ਤੁਹਾਡੇ ਸਾਰਿਆਂ ਨਾਲ ਸਹਿਮਤ ਹੋ ਜਾਂਦਾ, ਹੁਣ ਦਿਨ ਚੜਦਾ ਤੇ ਆਪਾਂ ਥੋੜੀ ਜਿਹੀ ਲੜਾਈ ਦਾ ਰੁਖ ਜਿਹੜੀ ਇਹਦੀ ਤਕਨੀਕ ਹੈ ਬਦਲੀ ਕਰੀਏ, ਨੀਤੀ ਬਦਲ ਦੇਈਏ, ਕੱਲ ਨੂੰ ਆਪਾਂ ਘੇਰਾ ਪਾਈਏ ਆਨੰਦਪੁਰ ਸਾਹਿਬ ਨੂੰ।
ਉਤਰਾ ਸਦਨ ਨਿਰਪਾਲਾ,
ਕਹਿੰਦੇ ਆਨੰਦਪੁਰ ਦੇ ਚਾਰਜ ਫਿਰ ਸਾਰੇ ਰਾਜੇ ਵੱਖਰੇ ਵੱਖਰੇ ਹੋ ਕੇ ਆਪੋ ਆਪਣੀ ਫੌਜ ਲੈ ਕੇ ਘੇਰਾ ਪਾ ਲੈਣ।
ਅਨ ਆਦ ਨੇ ਦਿਉ ਪਰਵੇਸ਼ਨ,
ਆਨੰਦਪੁਰ ਦੇ ਵਿੱਚ ਕਿਸੇ ਨੂੰ ਅਨਾਜ ਲੈ ਕੇ ਨੀ ਵੜਨ ਦੇਣਾ, ਕਿਉਂਕਿ ਗਿਣਤੀ ਮਿਣਤੀ ਦਾ ਉਹਨਾਂ ਦੇ ਕੋਲ ਆਨੰਦਪੁਰ ਚ ਖਾਣ ਪੀਣ ਦਾ ਰਸ ਪਾਣੀ ਹੋਵੇਗਾ, ਬਾਹਰੋਂ ਨੀ ਆਪਾਂ ਆਉਣ ਦੇਣੀ ਕੋਈ ਚੀਜ਼।
ਸਾਵਧਾਨ ਬਣ ਸਰਵ ਗ੍ਰੀਸ਼ਨ,
ਕਹਿੰਦੇ ਸਾਵਧਾਨ ਹੋ ਜੋ ਸਾਰੇ ਪਹਾੜੀ ਰਾਜੇ, ਘੇਰਾ ਪਾ ਲਓ ਆਨੰਦਪੁਰ ਨੂੰ ਤੇ ਆਖਰ ਖਾਣ ਵਾਲੀਆਂ ਰਸਤਾ ਮੁੱਕਣਗੀਆਂ ਇਹਨਾਂ ਦੀਆਂ, ਬਾਹਰੋਂ ਆਪਾਂ ਆਉਣ ਨੀ ਦੇਵਾਂਗੇ।
ਆਨੰਦਪੁਰ ਹੀ ਮੈਂ ਪ੍ਰਵਿਸ਼ਾ ਜਵਾ,
ਜਦੋਂ ਖਾਲਸੇ ਨੂੰ ਆਪਾਂ ਕੱਲ ਨੂੰ ਭਜਾ ਦਿਆਂਗੇ ਆਨੰਦਪੁਰ ਦੇ ਵਿੱਚ ਵਾੜ ਦਿਆਂਗੇ ਤਾਂ
ਨੈਕਟਰ ਲਗਾਏ ਮੋਰਚੇ ਸਵਾ,
ਤੇ ਆਪਾਂ ਬਿਲਕੁਲ ਆਨੰਦਪੁਰ ਦੇ ਨੇੜੇ ਜਾ ਕੇ ਮੋਰਚੇ ਲਾ ਲੈਣੇ ਆ, ਵੀ ਇਹ ਬਾਹਰ ਨਾ ਆ ਸਕਣ ਤੇ ਬਾਹਰੋਂ ਕੋਈ ਅੰਦਰ ਨਾ ਜਾ ਸਕੇ।
ਕਰੋ ਤੰਗ ਨਿਤ ਕਰ ਕਰ ਜੰਗ,
ਕਹਿੰਦੇ ਛੋਟੀਆਂ ਮੋਟੀਆਂ ਝੜਪਾਂ ਜੰਗ ਕਰ ਕਰਕੇ ਖਾਲਸੇ ਨੂੰ ਘੇਰ ਕੇ ਆਨੰਦਪੁਰ ਦੇ ਵਿੱਚ ਤੰਗ ਕਰ ਦਿਓ ਚੰਗੀ ਤਰ੍ਹਾਂ।
ਵਿਚਰਦਾ ਤੋਤ ਭੰਗਨ ਸੰਗ,
ਕਹਿੰਦੇ ਨੇ ਇਸ ਤਰ੍ਹਾਂ ਜੇ ਕੋਈ ਵਿਚਰੇ ਬਾਹਰ ਨਿਕਲ ਕੇ ਤੇ ਗੋਲੀ ਮਾਰ ਕੇ ਮਾਰੋ ਉਸ ਨੂੰ।
ਜਿਤਗਤ ਤੇ ਘੇਰੋ ਭਰਿਆਈ,
ਜਿਸ ਪਾਸਿਓਂ ਵੀ ਤੁਹਾਨੂੰ ਲੱਗਦਾ ਨਾ ਵੀ ਇਹ ਨਿਕਲਣਗੇ, ਤਕੜਾਈ ਕਰਕੇ ਉਸ ਪਾਸੇ ਨੂੰ ਘੇਰ ਕੇ ਰੱਖੋ।
ਪ੍ਰਵਿਸ਼ਨ ਨਿਕਸਨ ਕੋ ਨਹਿ ਪਾਏ,
ਨਾ ਕੋਈ ਪ੍ਰਵੇਸ਼ ਕਰ ਸਕੇ ਬਾਹਰੋਂ ਆਨੰਦਪੁਰ ਚ, ਤੇ ਨਾ ਆਨੰਦਪੁਰ ਦੇ ਘੇਰੇ ਵਿੱਚ ਆਇਆ ਕੋਈ ਬਾਹਰ ਹੀ ਜਾ ਸਕੇ। ਇਸ ਤਰ੍ਹਾਂ ਕਰ ਲੋ ਤੁਸੀਂ ਤਕੜਾਈ।
ਇਹ ਸਲਾਹ ਆਵਤ ਮੁਝ ਮਨ ਮੈਂ,
ਭੀਮ ਚੰਦ ਨੇ ਆਖਿਆ ਮੇਰੇ ਮਨ ਵਿੱਚ ਤਾਂ ਏਦਾਂ ਸਲਾਹ ਆਉਂਦੀ ਜੇ ਤੁਸੀਂ ਮੰਨ ਲਵੋ ਤਾਂ।
ਅਤੇ ਨਾ ਜਾਏ ਸਿੰਘ ਕਿਮ ਰਨ ਮੈਂ,
ਕਹਿੰਦੇ ਓਦਾਂ ਨੀ ਆਪਾਂ ਜਿੱਤ ਸਕਦੇ ਲੜਾਈ ਦੇ ਮੈਦਾਨ ਵਿੱਚ। ਕਹਿੰਦਾ ਇਹ ਨਾ ਜਾਏ ਸਿੰਘ ਕਿਮ ਰਨ ਮੈਂ, ਰਣ ਵਿੱਚ ਨੀ ਆਪਾਂ ਇਹਨਾਂ ਨੂੰ ਮਾਰ ਸਕਦੇ, ਹਾਂ ਇਸ ਤਰ੍ਹਾਂ ਨੀਤੀ ਨਾਲ ਆਪਾਂ ਮਾਰ ਦਿਆਂਗੇ ਇਹਨਾਂ ਨੂੰ।
ਸਭ ਇਹਨੇ ਸੁਣ ਕੇ ਮਸਲਤ ਐਸੇ,
ਸਾਰੇ ਸਾਧ ਸੰਗਤ ਜੀ ਅਮੀਰਾਂ ਵਜ਼ੀਰਾਂ ਨੇ ਤੇ ਰਾਜਿਆਂ ਨੇ ਭੀਮ ਚੰਦ ਦੀ ਇਹ ਸਲਾਹ ਸੁਣੀ ਹੈ।
ਮਾਨੀ ਗਰ ਈਸ਼ਨ ਤਬ ਤੈਸੇ,
ਸਾਰਿਆਂ ਨੇ ਹਾਂ ਕਰ ਦਿੱਤੀ, ਕਹਿੰਦੇ ਹਾਂ ਇਹ ਤੇਰੀ ਗੱਲ ਠੀਕ ਹੈ। ਜ਼ੋਰ ਦਾ ਹੱਲਾ ਕਰਕੇ ਖਾਲਸੇ ਨੂੰ ਇੱਕ ਵਾਰ ਭਜਾ ਕੇ ਤੇ ਫਿਰ ਚਾਰ ਚ ਫਿਰ ਘੇਰਾ ਕਰ ਲਈਏ, ਅਨੰਦਪੁਰ ਦੇ ਵਿੱਚ ਹੀ ਰਹਿਣ ਦਈਏ ਇਹਨਾਂ ਨੂੰ ਬੰਦ।
ਨਿਜ ਨਿਜ ਸਿਵਰ ਗਏ ਸਹਿ ਚਿੰਤਾ,
ਇਹਦਾ ਮਤਾ ਪਕਾ ਕੇ ਸਾਧ ਸੰਗਤ ਜੀ ਚਿੰਤਾ ਦੇ ਵਿੱਚ ਗ੍ਰਸੇ ਹੋਏ ਆਪੋ ਆਪਣੇ ਤੰਬੂ ਵਿੱਚ ਚਲੇ ਗਏ ਹਨ।
ਗੁਰੂ ਨਾ ਹਾਰ ਹੈ ਲੜਤ ਕਦੰਤਾ,
ਕਹਿੰਦੇ ਨੇ ਗੁਰੂ ਸਾਹਿਬ ਸਾਧ ਸੰਗਤ ਜੀ ਅਸਲ ਵਿੱਚ ਤੋ ਇਹਨਾਂ ਨੇ ਜਾਣ ਲਿਆ ਵੀ ਹਾਰਨ ਵਾਲੇ ਕਦੀ ਨੀ, ਲੜਾਈ ਦੇ ਵਿੱਚ ਤਾਂ ਮਹਾਰਾਜ ਦੀ ਕਦੀ ਹਾਰ ਨੀ ਹੋਵੇਗੀ, ਇਸ ਗੱਲ ਦਾ ਇਹਨਾਂ ਨੇ ਨਿਰਣਾ ਕਰ ਲਿਆ ਅੱਜ ਰਾਤ।
ਰਾਸਮਾਨ ਆਦਿ ਸਾਵਧਾਨਾ,
ਆਪੋ ਆਪਣੇ ਤੰਬੂਆਂ ਚ ਜਾ ਕੇ ਅੱਧੇ ਤਾਂ ਡਰਦੇ ਸਾਧ ਸੰਗਤ ਜੀ ਸਾਵਧਾਨ ਖੜੇ ਰਹੇ, ਪਹਿਰੇ ਤੇ ਰਹੇ ਹਨ।
ਖੜੇ ਰਹੇਗਾ ਆਜੁਦ ਪਾਨਾ,
ਹੱਥਾਂ ਵਿੱਚ ਸ਼ਸਤਰ ਪੜ ਕੇ ਖੜੇ ਹੋ ਕੇ ਅੱਧਿਆਂ ਨੇ ਡਰਦਿਆਂ ਹੋਇਆ ਪਹਿਰਾ ਦਿੱਤਾ ਹੈ।
ਹਰ ਦਿਨ ਪਰ ਕੀਨਸ ਵਿਸਰਾਮ,
ਅੱਧੇ ਜਿਹੜੇ ਸਨ ਸਾਧ ਸੰਗਤ ਜੀ ਉਹਨਾਂ ਨੇ ਸੌ ਕੇ ਆਰਾਮ ਕਰਕੇ ਆਪਣਾ ਥਕੇਵਾ ਉਤਾਰਿਆ ਹੈ।
ਖਾਨ ਪਾਨ ਕਰ ਧਾਰ ਆਰਾਮ,
ਇੱਦਾਂ ਖਾ ਪੀ ਕੇ ਪ੍ਰਸ਼ਾਦਾ ਆਦਿਕ ਸਾਧ ਸੰਗਤ ਜੀ ਆਰਾਮ ਕੀਤਾ ਇਹਨਾਂ ਨੇ।
ਸਭਨ ਜਾਵਨੀ ਡਰਤ ਬਿਤਾਏ,
ਸਾਰੀ ਰਾਤ ਇਹਨਾਂ ਦੀ ਡਰਦਿਆਂ ਡਰਦਿਆਂ ਬਤੀਤ ਹੋਈ ਹੈ।
ਸ਼ੂਰਤ ਰਹੀ ਤੁਬਕ ਨਿਜ ਥਾਂ,
ਆਪੋ ਆਪਣੇ ਥਾਂ ਤੇ ਜਿਹੜੇ ਪਹਿਰੇਦਾਰ ਖੜੇ ਸਨ ਕਦੇ ਕਦੇ ਗੋਲੀ ਚਲਾ ਛੱਡਦੇ, ਪਤਾ ਲੱਗੇ ਵੀ ਅਸੀਂ ਸਾਵਧਾਨ ਹਾਂ।
ਬੀਤੀ ਰਾਤ ਪ੍ਰਾਤ ਪੁਨ ਗਏ,
ਉਹ ਰਾਤ ਸਾਧ ਸੰਗਤ ਜੀ ਬਤੀਤ ਹੋ ਗਈ, ਅਗਲਾ ਦਿਨ ਜਦੋਂ ਚੜਿਆ ਤਾਂ
ਪੂਰਬ ਦਿਸ਼ ਪੀਅਰੀ ਪਰ ਗਏ,
ਪੂਰਬ ਵਾਲੇ ਪਾਸੇ ਸਾਧ ਸੰਗਤ ਜੀ ਸੂਰਜ ਦੀ ਟਿੱਕੀ ਮਾੜੀ ਜੀ ਦਿਖਾਈ ਦਿੱਤੀ ਤੇ ਲਾਲੀ ਲਾਲੀ ਜੀ ਹੋ ਗਈ ਪੂਰਬ ਵਾਲੇ ਪਾਸੇ, ਭਾਵ ਸੂਰਜ ਨਿਕਲਣ ਵਾਲਾ ਹੋ ਗਿਆ।
ਸੋ ਇਸ਼ਨਾਨ ਦੋਨ ਦਿਸ ਕੀਨ,
ਦੋਵਾਂ ਪਾਸਿਆਂ ਦੇ ਲੋਕਾਂ ਨੇ ਇਸ਼ਨਾਨ ਕੀਤਾ ਹੈ।
ਵਸਤਰ ਸ਼ਸਤਰ ਤਨ ਧਾਰ ਸਵੀਨ,
ਇਸ਼ਨਾਨ ਕਰਕੇ ਸ਼ਸਤਰ ਵਸਤਰ ਸਾਧ ਸੰਗਤ ਜੀ ਧਾਰਨ ਕੀਤੇ ਹਨ।
ਨਿਜ ਨਿਜ ਥਾਨ ਬਣੇ ਸਾਵਧਾਨ,
ਆਪੋ ਆਪਣੇ ਥਾਵਾਂ ਤੇ ਸਾਵਧਾਨ ਹੋ ਗਏ ਹਨ ਦੋਵਾਂ ਪਾਸਿਆਂ ਦੇ ਸੂਰਮੇ।
ਦੁੰਦਬ ਵਾਜੇ ਅਲਪ ਮਹਾਨਾ,
ਛੋਟੇ ਵੱਡੇ ਵਾਜੇ ਸਾਰੇ ਦੋਵਾਂ ਪਾਸਿਆਂ ਦੀਆਂ ਫੌਜਾਂ ਵਿੱਚ ਵੱਜੇ ਹਨ।
ਪੰਖ ਕਨੇ ਸ਼ਹਿਨਾਏ ਨਫੀਰਨ,
ਕਹਿੰਦੇ ਨਫੀਰੀਆਂ ਤੂਤੀਆਂ ਸ਼ਹਿਨਾਈਆਂ ਸੰਖ ਕਈ ਕੁਝ ਵੱਜਿਆ ਉਸ ਵੇਲੇ ਜੀ।
ਵੱਡੇ ਢੋਲ ਉਤਸ਼ਾਹ ਫੀਰਨ,
ਤੇ ਸੂਰਮਿਆਂ ਨੂੰ ਉਤਸ਼ਾਹ ਦੇਣ ਵਾਸਤੇ ਵੱਡੇ ਵੱਡੇ ਢੋਲਾਂ ਉੱਤੇ ਵੀ ਡੱਗੇ ਪਏ ਹਨ।
ਚੜੀ ਚਮੂ ਸਭ ਰਾਜਨ ਕੈਰੀ,
ਫਿਰ ਸਾਧ ਸੰਗਤ ਜੀ ਸਾਰੇ ਰਾਜਿਆਂ ਦੀ ਫੌਜ ਚੜੀ ਹੈ।
ਵਹਿ ਨਾ ਸਕੇ ਆਨੰਦਪੁਰ ਹੈਰੀ,
ਇੰਨੀ ਜ਼ਿਆਦਾ ਫੌਜ ਸੀ ਕਹਿੰਦੇ ਦੂਰੋਂ ਤਾਂ ਆਨੰਦਪੁਰ ਦਿਸਦਾ ਹੀ ਨਹੀਂ ਸੀ, ਫੌਜ ਹੀ ਫੌਜ ਦਿਸਦੀ ਸੀ।
ਦੂਰ ਦੂਰ ਲੱਗ ਪਸਰੀ ਕਰਨੀ,
ਦੂਰ ਦੂਰ ਤੱਕ ਸਾਧ ਸੰਗਤ ਜੀ ਫੌਜ ਹੀ ਫੌਜ ਪਸਰੀ ਪਈ ਸੀ।
ਘੇਰਨ ਕੋ ਡੇਰੇ ਕਰ ਆਨੀ,
ਏਦਾਂ ਸਾਧ ਸੰਗਤ ਜੀ ਦੇਖਣ ਘੇਰਨ ਵਾਸਤੇ ਆਨੰਦਪੁਰ ਸਾਹਿਬ ਨੂੰ ਤੇ ਨੇੜਾ ਕਰਨਾ ਚਾਹੁੰਦੇ ਮਹਾਰਾਜ ਜੀ ਦੇ ਸਥਾਨ ਦਾ।
ਸਭ ਸਤਗੁਰ ਜੰਜੀਲ ਚਲਾਈ,
ਕਹਿੰਦੇ ਜਦੋਂ ਇਹਨਾਂ ਨੇ ਘੇਰੇ ਜੀ ਸਕੀਮ ਬਣਾ ਕੇ ਥੋੜਾ ਅੱਗੇ ਹੋਣਾ ਕੀਤਾ ਤੇ ਕਲਗੀਧਰ ਪਾਤਸ਼ਾਹ ਜੀ ਨੇ ਕਹਿੰਦੇ ਤਬ ਸਤਗੁਰ ਜੰਜੇਲ ਚ, ਜੰਜੇਲ ਕਹਿੰਦੇ ਸਾਧ ਸੰਗਤ ਜੀ ਬਹੁਤ ਲੰਮੀ ਨਾਲੀ ਵਾਲੀ ਬੰਦੂਕ ਪੁਰਾਤਨ ਸਮੇਂ ਦੀ, ਜਿਵੇਂ ਤੁਸੀਂ ਦੇਖੋ ਜਾ ਕੇ ਮਾਤਾ ਭਾਗੋ ਵਾਲੀ ਜਿਹੜੀ ਸਾਧ ਸੰਗਤ ਜੀ ਬੰਦੂਕ ਹੈ ਲਗਭਗ ਉਹਦੀ 10 ਫੁੱਟ ਦੇ ਕਰੀਬ ਕਰੀਬ ਲੰਬਾਈ ਹੈ ਤੇ ਉਹਦੇ ਨਾਲੋਂ ਵੀ ਲੰਮੀ ਹੁੰਦੀ ਜਿਹੜੀ ਜੰਜੀਰ, ਦੂਰ ਤੱਕ ਮਾਰ ਕਰਦੀ। ਕਹਿੰਦੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਆਪ ਉਹ ਚਲਾਈ ਹੈ।
ਬਾਗਨ ਤੋਪ ਤੁੰਗ ਥਿਰ ਥਾਏ,
ਇੱਕ ਛੋਟੀ ਤੋਪ ਸੀ ਮਹਾਰਾਜ ਜੀ ਦੇ ਕੋਲ, ਉਹਦਾ ਨਾਂ ਸੀ ਬਾਗਨ। ਕਹਿੰਦੇ ਉਹ ਮਹਾਰਾਜ ਜੀ ਨੇ ਫਿਰ ਉਹਦੇ ਗੋਲੇ ਦਾਗੇ ਹਨ।
ਗਨ ਲਛਮੜਾ ਛਿਪਾਹਨ ਤਰ ਤਰ,
ਕਹਿੰਦੇ ਨੇ ਫਿਰ ਸਾਧ ਸੰਗਤ ਜੀ ਇੱਕ ਹੋਰ ਹੁੰਦੀ ਹੈ ਬੰਦੂਕ, ਉਹ ਜਿੰਨੀ ਨਾਲੀ ਲੰਮੀ ਹੁੰਦੀ ਹੈ ਇੰਨੀ ਪਿੱਛੋਂ ਉਹਦੀ ਲੱਕੜ ਲੰਮੀ ਹੁੰਦੀ ਹੈ, ਉਹਦੀ ਵੀ ਮਾਰ ਬਹੁਤ ਦੂਰ ਤੱਕ ਜਾਂਦੀ ਹੈ। ਫਿਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹਦੇ ਤੋਂ ਫਾਇਰ ਕੀਤੇ ਹਨ।
ਤਕ ਤਕ ਸਿਵਰ ਹੱਤੀ ਤਬ ਭਰ ਭਰ,
ਦੇਖ ਦੇਖ ਕੇ ਇਹਨਾਂ ਦੇ ਡੇਰੇ ਤੇ ਮੋਰਚੇ ਸਾਧ ਸੰਗਤ ਜੀ ਨਿਸ਼ਾਨੇ ਲਾ ਲਾ ਕੇ ਫਾਇਰ ਕੀਤੇ ਗਏ ਹਨ।
ਦੂਰ ਦੂਰ ਲੰਗ ਮਾਰ ਹਟਾਏ,
ਏਦਾਂ ਜਦੋਂ ਤੋਪ ਦੇ ਗੋਲੇ ਚੱਲੇ ਲੰਮੀ ਮਾਰ ਵਾਲੀਆਂ ਬੰਦੂਕਾਂ ਚੱਲੀਆਂ ਤੇ ਜਿਹੜੇ ਇਹ ਘੇਰਾ ਘੱਤਣ ਦੀ ਨੀਤ ਨਾਲ ਨੇੜੇ ਆਏ ਸੀ ਬਿਲਕੁਲ ਭੱਜ ਕੇ ਪਿੱਛੇ ਹੋ ਗਏ, ਭਾਈ ਗੋਲੀ ਦੀ ਮਾਰ ਤੋਂ ਪਿੱਛੇ ਹੋ ਜਾਓ ਸਾਰੇ ਜਾਣੇ।
ਲੇਲੇ ਓਟ ਥਿਰੇ ਸਮਦਾਏ,
ਸਾਰਿਆਂ ਨੇ ਸਾਧ ਸੰਗਤ ਜੀ ਓਟ ਲੈ ਲਈ ਵੱਡੇ ਵੱਡੇ ਪੱਥਰਾਂ ਦੀ, ਓਹਲਾ ਤੱਕ ਲਿਆ ਹੈ।
ਪਯੋ ਖਾਲਸਾ ਤਿਆਰ ਲੜਾਏ,
ਇੱਧਰ ਖਾਲਸਾ ਵੀ ਲੜਾਈ ਵਾਸਤੇ ਸਾਧ ਸੰਗਤ ਜੀ ਤਿਆਰ ਹੋ ਗਿਆ ਹੈ।
ਕਹਿ ਨਾ ਸਕੇ ਰਿਪ ਕੀ ਭਰਿਆਏ,
ਕਿਉਂਕਿ ਖਾਲਸਾ ਕਿਸੇ ਦੀ ਸਾਧ ਸੰਗਤ ਜੀ ਜੋਰਾਵਰੀ ਕਦੋਂ ਸਹਿ ਸਕਦਾ, ਭਾਵੇਂ ਕਿੰਨੇ ਰਾਜੇ ਚੜ ਕੇ ਆਏ ਕਿੰਨੀ ਫੌਜ ਸੀ, ਏਦਾਂ ਕਿਸੇ ਦਾ ਸਾਧ ਸੰਗਤ ਜੀ ਇੱਕ ਦਾ ਜ਼ੋਰ ਨੀ ਖਾਲਸੇ ਨੇ ਕਦੇ ਚੱਲਿਆ।
ਠੋਰ ਠੋਰ ਚਾਰੋਂ ਦਿਸ਼ ਹੋਏ,
ਏਦਾਂ ਸਾਧ ਸੰਗਤ ਜੀ ਖਾਲਸਿਆਂ ਨੇ ਵੀ ਖਿੱਲਰ ਖਿੱਲਰ ਕੇ ਤੇ ਮੋਰਚੇ ਸਾਂਭ ਲਏ ਹਨ।
ਫਿਰੇ ਮੋਰਚਨ ਮੈਂ ਸਭ ਕੋਏ,
ਸਭ ਸੂਰਮੇ ਮੋਰਚਿਆਂ ਵਿੱਚ ਸਾਵਧਾਨ ਹੋ ਗਏ ਜੀ।
ਲਗੀ ਤੰਗੈ ਤੜ ਫੜ ਛੂਟਨ,
ਹੁਣ ਦੂਰ ਦੀ ਲੜਾਈ ਚੱਲ ਪਈ ਸਾਧ ਸੰਗਤ ਜੀ, ਗੋਲੀਆਂ ਚੱਲਣ ਲੱਗ ਪਈਆਂ ਹਨ।
ਫਿਰ ਛਾਤੀ ਗਨ ਸੁਭਟਨ ਫੂਟਨ,
ਮਾੜਾ ਜਾ ਕਿਸੇ ਦਾ ਸਿਰ ਨਜ਼ਰੀ ਪੈਂਦਾ ਤੇ ਸਿਰ ਚ ਗੋਲੀ ਆਣ ਕੇ ਵੱਜਦੀ ਹੈ, ਜੇ ਕੋਈ ਬਾਹਰ ਨਿਕਲਣ ਦਾ ਯਤਨ ਕਰਦਾ ਤੇ
ਛਾਤੀ ਵਿਚ ਆਣ ਕੇ ਗੋਲੀ ਵੱਜਦੀ ਹੈ।
ਲੈ ਲੈ ਆੜ ਥਿਰੀ ਤੱਕ ਮਾਰ ਹੈ।
ਹੁਣ ਸਾਰੇ ਦੋਵਾਂ ਪਾਸਿਆਂ ਦੇ ਸੂਰਮੇ ਸਾਹ ਸਿੰਘ ਜੀ ਓਟ ਲੈ ਕੇ ਲੜਦੇ ਆ, ਆਪਣੇ ਆਪ ਨੂੰ ਬਚਾ ਕੇ ਓਹਲੇ ਵਿਚ ਰੱਖ ਕੇ ਫੇਰ ਗੋਲੀਆਂ ਚਲਾਉਂਦੇ ਹਨ।
ਸੁਬਟ ਤੁਰੰਗ ਭੂਮ ਪਰ ਡਰ ਹੈ।
ਤੇ ਜਿਹੜੇ ਘੋੜ ਸਵਾਰ ਆ ਜੇ ਉਹ ਕਿਸੇ ਪਾਸੇ ਨਿਕਲਣ ਦਾ ਯਤਨ ਕਰਦੇ ਆ ਤੇ ਸਮੇਤ ਘੋੜੇ ਦੇ ਸੁੱਟ ਦਿੰਦੇ ਹਨ ਥੱਲੇ ਜੀ।
ਡਰ ਹੈ ਪੁਨ ਬਰੂਦ ਉਤਾਲੇ,
ਜਿੱਦਾਂ ਇੱਕ ਵਾਰੀ ਗੋਲੀ ਚਲਾ ਕੇ ਫਿਰ ਉਸੇ ਵੇਲੇ ਬਰੂਦ ਪਾ ਲੈਂਦੇ ਹਨ।
ਗੁਲਕਾਂ ਠੋਕ ਠੋਕ ਗਜ ਨਾਲੇ,
ਗਜ ਦੇ ਨਾਲ ਬਰੂਦ ਦੇ ਉੱਪਰ ਗੋਲੀ ਪਾ ਕੇ ਸਾਧ ਸੰਗਤ ਜੀ ਫਿਰ ਠੋਕਦੇ ਹਨ। ਅਜਾਇਬ ਘਰ ਵਿਚ ਸਾਹਿਬ ਤੁਸੀਂ ਜਾਓ ਜਿਹਨਾਂ ਗੁਰਮੁਖਾ ਦਰਸ਼ਨ ਕੀਤੇ ਤੇ ਉਹ ਪੁਰਾਤਨ ਸਮੇਂ ਦੀਆਂ ਗੋਲੀਆਂ ਸਾਧ ਸੰਗਤ ਜੀ ਪਹਿਲਾਂ ਬਰੂਦ ਪਾ ਕੇ ਉੱਪਰ ਗੋਲੀ ਪਾ ਕੇ ਉੱਪਰੋਂ ਗਜ ਨਾਲ ਠੋਕੀ ਜਾਂਦੀ ਸੀ। ਉਹ
ਪਸਰ ਗਈ ਚੌਂ ਦਿਸ਼ ਨਾ ਲੜਾਏ,
ਚਾਰਾਂ ਦਿਸ਼ਾਵਾਂ ਤੇ ਲੜਾਈ ਸਾਧ ਸੰਗਤ ਜੀ ਕਿਉਂਕਿ ਖਿੱਲਰ ਗਏ ਨਾ ਘੇਰਿਆ ਪਾਉਣ ਦੀ ਨੀਤ ਨਾਲ, ਹੁਣ ਚਾਰਾਂ ਦਿਸ਼ਾਵਾਂ ਤੋਂ ਲੜਾਈ ਹੋ ਰਹੀ ਹੈ।
ਦਸਤਰਵਾਂ ਕਰ ਸ਼ਿਸ਼ਤ ਲਗਾਏ,
ਜਿੱਦੀਆਂ ਦੁਸ਼ਮਣ ਵੱਲ ਕਰਕੇ ਬੰਦੂਕਾਂ ਦੀਆਂ ਨਾਲੀਆਂ ਤੇ ਸ਼ਿਸ਼ਤਾਂ ਲਾਉਂਦੇ, ਸ਼ਿਸ਼ਤ ਕਹਿੰਦੇ ਨਿਸ਼ਾਨਾ ਲਾਉਣ ਨੂੰ, ਨਿਸ਼ਾਨੇ ਲਾਉਂਦੇ ਹਨ।
ਵਿਚਰੇ ਹੈ ਕਹਿ ਜੋਧ ਪਦੰਤੇ,
ਫਿਰ ਕੁਝ ਸਮੇਂ ਬਾਅਦ ਸਾਧ ਸੰਗਤ ਜੀ ਕੁਝ ਪੈਦਲ ਫੌਜ ਤੇ ਕੁਝ ਘੋੜ ਸਵਾਰ ਬਾਹਰ ਨਿਕਲੇ ਹਨ ਓਟ ਵਿਚੋਂ।
ਡਾਂਫੇ ਤੋੜਾ ਤਦਸ਼ਨ ਘਾਤੇ,
ਉਸ ਵੇਲੇ ਸੂਰਮਿਆਂ ਨੇ ਸਾਧ ਸੰਗਤ ਜੀ ਗੋਲੀਆਂ ਚਲਾਈਆਂ ਤੇ ਚੰਗਾ ਘਾਤ ਇਹਨਾਂ ਦਾ ਕੀਤਾ।
ਰਾਖੇ ਦੂਰ ਬਾਰਜ ਕਰ ਅਰੇ,
ਫਿਰ ਇਹਨਾਂ ਨੂੰ ਪਿੱਛੇ ਲੁਕਣਾ ਪਿਆ ਤੇ ਇਸ ਤਰ੍ਹਾਂ ਮਹਾਰਾਜ ਦੇ ਸੂਰਮਿਆਂ ਨੇ ਪਿੱਛੇ ਦੂਰ ਹੀ ਉਹਨਾਂ ਨੂੰ ਸਾਧ ਸੰਗਤ ਜੀ ਰੁਕਣ ਵਾਸਤੇ ਮਜਬੂਰ ਕੀਤਾ ਹੈ।
ਤੋਪ ਜੰਜਾ ਲੈਣ ਮਾਰਨ ਕਰੀ,
ਜੇ ਨੇੜੇ ਆਉਂਦੇ ਆ ਤੇ ਉਹ ਜਿਹੜੀ ਛੋਟੀ ਤੋਪ ਹੈ ਉਹਦੇ ਨਾਲ ਤੇ ਜੰਜੇਲ ਜਿਹੜੀ ਲੰਮੀ ਨਾਲੀ ਵਾਲੀ ਬੰਦੂਕ ਹੁੰਦੀ ਉਹਦੇ ਨਾਲ ਮਾਰ ਕਰਦੇ, ਉਹਦੀ ਮਾਰ ਦੂਰ ਤੱਕ ਜਾਂਦੀ, ਇਸ ਕਰਕੇ ਪਿੱਛੇ ਰੁਕਿਆ ਹੋਇਆ ਵੈਰੀਆਂ ਨੂੰ।
ਕੀਤਕ ਚੜੇ ਸੌਰ ਪਹਾੜੀ,
ਕਹਿੰਦੇ ਕੁਝ ਜਿਹੜੇ ਸਾਧ ਸੰਗਤ ਜੀ ਇਹ ਪਹਾੜੀ ਸਨ, ਪਿੱਛੇ ਚਲੇ ਗਏ ਸਵਾਰ ਹੋ ਕੇ ਘੋੜਿਆਂ ਤੇ, ਮਾਰ ਤੋਂ ਪਿੱਛਾ ਚਲੇ ਗਏ ਹਨ ਜੀ।
ਉਤਰੇ ਦੂਰ ਜਾਏ ਡਰ ਧਾਰੇ,
ਡਰਦੇ ਹੋਏ ਸਾਧ ਸੰਗਤ ਜੀ ਤੋਪ ਦੇ ਗੋਲੇ ਦੀ ਤੇ ਬੰਦੂਕਾਂ ਦੀ ਮਾਰ ਤੋਂ ਪਿੱਛੇ ਚਲੇ ਗਏ ਵੀ ਇੱਥੇ ਆਪਣਾ ਬਚਾਅ ਹੋ ਸਕਦਾ ਹੈ।
ਅੱਗੇ ਲੈ ਗਏ ਢੁਕੇ ਪਦੰਤੇ,
ਫਿਰ ਕੁਝ ਸਮੇਂ ਬਾਅਦ ਇਹਨਾਂ ਆਖਿਆ ਏਦਾਂ ਤਾਂ ਲੜਾਈ ਪਤਾ ਨੀ ਫਿਰ ਜਿੱਤ ਹੀ ਨੀ ਸਕਦੇ, ਫਿਰ ਪੈਦਲ ਫੌਜ ਨੂੰ ਅੱਗੇ ਕੀਤਾ ਸਾਧ ਸੰਗਤ ਜੀ ਤੇ ਲੈ ਕੇ ਨਿਕਲੇ ਇੱਕ ਵਾਰੀ ਮੋਰਚਿਆਂ ਚੋਂ।
ਗੁਲਕਾ ਫੋਰੇ ਤਿੰਨ ਕੀ ਛਾਤੀ,
ਕਹਿੰਦੇ ਉਹਨਾਂ ਦੀ ਛਾਤੀ ਵਿੱਚ ਇੰਨੀ ਸਾਧ ਸੰਗਤ ਜੀ ਤੇਜ਼ੀ ਨਾਲ ਗੋਲੀਆਂ ਦਾ ਮੀਂਹ ਵਰਿਆ, ਪੈਰ ਉਖੇੜ ਦਿੱਤੇ ਖਾਲਸੇ ਨੇ,
ਲੋਟ ਪੋਟ ਹੋਏ ਗਿਰ ਗਿਰ ਪਰ,
ਕਹਿੰਦੇ ਲੋਟਣੀਆਂ ਖਾ ਖਾ ਕੇ ਧਰਤੀ ਉੱਤੇ ਡਿੱਗੇ ਹਨ।
ਦੂਸਰ ਨਹੀਂ ਆਏ ਬੂ ਕਰੇ,
ਤੇ ਫਿਰ ਦੂਸਰਿਆਂ ਦਾ ਹੌਸਲਾ ਨੀ ਪਿਆ ਅੱਗੇ ਆਉਣ ਦਾ, ਜਦੋਂ ਪਹਿਲਿਆਂ ਨੂੰ ਮਰਦੇ ਦੇਖਿਆ ਤਾਂ।
ਵਜੇ ਬੰਦੂਕ ਦੋ ਤਰਫੇ ਘਣੀ,
ਦੋਵਾਂ ਪਾਸਿਆਂ ਤੋਂ ਬੰਦੂਕਾਂ ਦੀ ਮਾਰ ਪੈਂਦੀ ਹੈ ਜੀ।
ਸਾਡੇ ਲੈ ਲੈ ਲੜਤੀ ਅਨੀ,
ਹੁਣ ਫੌਜ ਸਾਧ ਸੰਗਤ ਜਿਹੜੇ ਬੰਦੂਕਾਂ ਵਾਲੇ ਨੇ ਓਟ ਲੈ ਕੇ ਲੜਦੇ ਪਏ ਹਨ।
ਗਿਰ ਕਰ ਮਰੇ ਸੈਂਕੜੇ ਸੂਰਾ,
ਸੈਂਕੜਿਆਂ ਦੀ ਗਿਣਤੀ ਵਿੱਚ ਸੂਰਮੇ ਸਾਧ ਸੰਗਤ ਜੀ ਡਿੱਗ ਕੇ ਮਰ ਗਏ ਹਨ।
ਤੜਫਤ ਕਾਇਲ ਮਿਲ ਮਿਲ ਧੂਰਾ,
ਜਿਹੜੇ ਜ਼ਖਮੀ ਹੋਏ ਸਨ ਉਹ ਬੜੇ ਤੜਫਦੇ ਨੇ ਮਿੱਟੀ ਵਿੱਚ ਮਿਲ ਕੇ ਜੀ।
ਚੌਂ ਦਿਸ਼ਮੇ ਬਹੁ ਮਾਰ ਮੱਚੀ ਹੈ,
ਚਾਰਾਂ ਸਫੇਰਿਆਂ ਵਿੱਚ ਚਾਰਾਂ ਦਿਸ਼ਾਵਾਂ ਵਿੱਚ ਬੜੀ ਭਾਰੀ ਮਾਰ ਮੱਚੀ ਹੈ।
ਜੈ ਕਹਿ ਸਰੋਣ ਤੇ ਧੂਲ ਰੱਚੀ ਹੈ,
ਜਿੱਥੇ ਕਿੱਥੇ ਸਾਧ ਸੰਗਤ ਜੀ ਧੂੜ ਵਿੱਚ ਖੂਨ ਹੀ ਖੂਨ ਰਲਿਆ ਪਿਆ ਹੈ।
ਹੈ ਮਾਰ ਮਾਰ ਕਰ ਧਾਵੇ,
ਮਾਰ ਲੋ ਕਰਕੇ ਸਾਧ ਸੰਗਤ ਜੀ ਪੈਂਦੇ ਨੇ ਇੱਕ ਦੂਜੇ ਨੂੰ।
ਤਨਮੁਖ ਹੋਇਆ ਮੁਖ ਤਰਫਾਵੇਂ,
ਤੇ ਜਦੋਂ ਵੈਰੀ ਸਾਹਮਣੇ ਹੁੰਦੇ ਆ ਫਿਰ ਖਾਲਸੇ ਤੋਂ ਆਪਣਾ ਮੂੰਹ ਭਰਵਾ ਲੈਂਦੇ ਹਨ।
ਪਯੋ ਦੁਪਹਿਰਾ ਮਜਤ ਲੜਾਈ,
ਏਦਾਂ ਸਾਧ ਸੰਗਤ ਜੀ ਕਦੀ ਨੇੜੇ ਦੀ ਕਦੀ ਦੂਰ ਦੀ ਲੜਾਈ ਕਰਦਿਆਂ ਦੁਪਹਿਰ ਆ ਗਈ ਹੈ।
ਤੇਰੇ ਮੋਰਚਨ ਪਹਟ ਸਮੁੰਦਾਈ,
ਤੇ ਫਿਰ ਸਾਰੇ ਆਪੋ ਆਪਣੇ ਮੋਰਚਿਆਂ ਵਿੱਚ ਟਿਕ ਗਏ ਹਨ ਜੀ।
ਜਵਾਲਾ ਬਮਣੀ ਤਕ ਤਕ ਸ਼ੂਰੇ,
ਬਸ ਬੰਦੂਕਾਂ ਨਾਲ ਇੱਕ ਦੂਜੇ ਨੂੰ ਦੂਰ ਰੋਕਿਆ ਹੋਇਆ ਗੋਲੀਆਂ ਚਲਾਉਂਦੇ ਹਨ।
ਉੱਤੇ ਆਪ ਤੇ ਉਹ ਹੱਥ ਹੱਥ ਮੂਰੇ,
ਜੇ ਕੋਈ ਆਉਣ ਦਾ ਯਤਨ ਕਰਦਾ ਤੇ ਸਾਧ ਸੰਗਤ ਜੀ ਫਿਰ ਉਹਦੇ ਤੇ ਹੱਲਾ ਕਰਕੇ ਖਾਲਸਾ ਮੋੜ ਦਿੰਦਾ ਪਿੱਛੇ ਵੈਰੀ ਨੂੰ।
ਪਸਰੀ ਸੈਨਾ ਰਾਜਨ ਕੇਰੀ,
ਸਾਰੇ ਰਾਜਿਆਂ ਦੀ ਸੈਨਾ ਖਿਲਰੀ ਪਈ ਹੈ ਜੀ।
ਜਨ ਸਮੁੰਦਰ ਉਛਲਿਓ ਇਸ ਬੇਰੀ,
ਕਹਿੰਦੇ ਜਿਵੇਂ ਸਮੁੰਦਰ ਸਾਧ ਸੰਗਤ ਜੀ ਚੜ ਕੇ ਆਇਆ ਹੋਵੇ।
ਚੌਂਦਿਸ ਪਸਰਿਓ ਜਾਲ ਸਮ ਢਰ ਢਰ,
ਐਂ ਸਮਝ ਲਓ ਵੀ ਜਿਵੇਂ ਉਹ ਛਾਲਾ ਖਾ ਕੇ ਸਮੁੰਦਰ ਦਾ ਪਾਣੀ ਸਾਧ ਸੰਗਤ ਜੀ ਆ ਗਿਆ ਹੋਵੇ ਬਾਹਰ ਕੰਢਿਆਂ ਨੂੰ ਤੋੜ ਕੇ।
ਵੀਚ ਅਨੰਦਪੁਰ ਟਾਪੂ ਸੰਸਰ,
ਇਹ ਵੇਖਣ ਨੂੰ ਐਂ ਲੱਗਦਾ ਵੀ ਅਨੰਦਪੁਰ ਜਿਵੇਂ ਕਿਸੇ ਸਮੁੰਦਰ ਵਿੱਚ ਟਾਪੂ ਹੋਵੇ, ਭਾਵ ਅਨੰਦਪੁਰ ਉੱਚੇ ਥਾਂ ਤੇ ਦਿਸਦਾ, ਬੰਨੇ ਬੰਨੇ ਫੌਜ ਹੀ ਫੌਜ ਦਿਸਦੀ ਹੈ। ਕਹਿੰਦੇ ਐਂ ਸਮਝ ਲਓ ਵੀ ਫੌਜ ਭੁਲੇਖਾ ਪਾਉਂਦੀ, ਜਿਵੇਂ ਸਮੁੰਦਰ ਦਾ ਪਾਣੀ ਕੰਢਿਆ ਤੇ ਉਛਲ ਕੇ ਬਾਹਰ ਆ ਗਿਆ ਤੇ ਸਮੁੰਦਰ ਵਿੱਚ ਇੱਕ ਟਾਪੂ ਨਜ਼ਰੀ ਪੈਂਦਾ ਹੋਵੇ ਅਨੰਦਪੁਰ ਸਾਹਿਬ।
ਦੋਹਰਾ ਧਰੇ ਦੁਪਹਿਰੇ ਖਾਲਸੇ ਕੀਨਸ ਬੀਜਿਆ ਪਾਨ,
ਜਦੋਂ ਦੁਪਹਿਰਾ ਢਲਿਆ ਤੇ ਸਾਧ ਸੰਗਤ ਜੀ ਸਿੰਘਾਂ ਸੂਰਮਿਆਂ ਨੇ ਪ੍ਰਸ਼ਾਦਾ ਪਾਣੀ ਛਕਿਆ ਹੈ।
ਬਹੁ ਇਸ਼ਨਾਨ ਮਹਾਨ ਕਰ ਪਏ ਸਗਲ ਸਵਧਾਨ,
ਏਦਾਂ ਸਾਧ ਸੰਗਤ ਜੀ ਫਿਰ ਇਸ਼ਨਾਨ ਆਦਿ ਇੱਕ ਵਾਰੀ ਫਿਰ ਕੀਤਾ ਦੁਪਹਿਰ ਤੋਂ ਬਾਅਦ, ਤੇ ਫਿਰ ਸਾਵਧਾਨ ਹੋ ਗਏ ਸੂਰਮੇ।
ਚੌਪਈ ਜਪਜੀ ਆਦ ਪਠੈ ਗੁਰਬਾਣੀ,
ਕਈ ਇਸ਼ਨਾਨ ਕਰਦੇ ਜਾਂਦੇ ਤੇ ਜਪਜੀ ਸਾਹਿਬ ਦਾ ਪਾਠ ਕਰੀ ਜਾਂਦੇ, ਗੁਰਬਾਣੀ ਪੜ੍ਹ ਵੰਡਦੇ ਹਨ।
ਬੀਨ ਬੀਨ ਦਸਤਾਰ ਮਹਾਨ ਨੇ
ਤੇ ਚੁਣ ਚੁਣ ਕੇ ਸਾਧ ਸੰਗਤ ਜੀ ਦਸਤਾਰ ਬੱਧੀ ਫਿਰ ਸੂਰਮਿਆਂ ਨੇ।
ਗੰਗਾ ਕਰ ਕਰ ਜੂੜ ਬਣਾਏ,
ਗੰਗਾ ਕਰਕੇ ਕੇਸਾਂ ਵਿਚ ਜੂੜਾ ਕੀਤਾ ਹੈ।
ਉਪਰ ਬਾਂਧ ਤੋਂ ਪਾਗ ਸੁਹਾਏ,
ਉਪਰ ਫਿਰ ਸਾਧ ਸੰਗਤ ਜੀ ਜੂੜੇ ਦੇ ਸੋਹਣੀ ਸੋਭਨੀਕ ਪੱਗ ਬੰਨੀ ਸਾਰਿਆਂ ਨੇ।
ਸ਼ਮਸ ਸੁਧਾਰ ਕਰਤ ਮੁੱਛ ਬਾਂਕੇ,
ਕਹਿੰਦੇ ਨੇ ਸ਼ਮਸ ਸੁਧਾਰ, ਸੁਧਾਰਨ ਦਾ ਸਿੱਧਾ ਦਾੜੇ ਨੂੰ ਸਿੱਧਾ ਕੰਘਾ ਕੀਤਾ ਤੇ ਮੁੱਛਾਂ ਕੁੰਡੀਆਂ ਕੀਤੀਆਂ ਸੂਰਮਿਆਂ ਨੇ।
ਗੁਰਕੀ ਰਹਿਤ ਸਹਿਤ ਅਕਲਾਂਕੇ,
ਕਹਿੰਦੇ ਗੁਰੂ ਸਾਹਿਬ ਜੀ ਦੀ ਦੱਸੀ ਰਹਿਤ ਵਿਚ ਬੜੇ ਪ੍ਰਪੱਕ ਹਨ ਸਾਰੇ।
ਜੀਨ ਤੁਰੰਗਮ ਪਰ ਸਭ ਡਾਲੇ,
ਫਿਰ ਪਿਛਲਾ ਪੈਰ ਹੋਇਆ ਜਾਣ ਕੇ ਸਾਵਧਾਨ ਹੋ ਕੇ ਤਿਆਰ ਬਰ ਤਿਆਰ ਹੋ ਕੇ ਘੋੜਿਆਂ ਉੱਤੇ ਜੀਨਾਂ ਪਾਈਆਂ, ਕਾਠੀਆਂ ਕੱਸੀਆਂ ਹਨ ਜੀ।
ਕਰਾਂ ਚੋਲ ਗੁਰਤੁਪਕ ਸੰਭਾਲੇ,
ਇਹ ਤਾਂ ਸਾਧ ਸੰਗਤ ਜੀ ਬੰਦੂਕਾਂ ਸਾਂਭ ਲਈਆਂ, ਕਿਰਪਾਨਾਂ ਗਲਾਂ ਵਿਚ ਪਾਈਆਂ, ਧਨਖ ਤੀਰ ਸਾਰਾ ਕੁਝ ਸਾਵਧਾਨ ਹੋਏ ਲੈ ਕੇ ਸ਼ਸਤਰ।
ਹੁਕਮ ਪਿਤਾ ਕੋਲੇ ਤਿਸਕਾਲੇ,
ਕਹਿੰਦੇ ਉਸ ਵੇਲੇ ਸਾਧ ਸੰਗਤ ਜੀ ਫਿਰ ਕਲਗੀਧਰ ਪਾਤਸ਼ਾਹ ਜੀ ਦੀ ਹਜ਼ੂਰੀ ਵਿਚ ਸਨਾਦਬਾਦ ਹੋ ਕੇ ਸਾਹਿਬਜ਼ਾਦਾ ਅਜੀਤ ਸਿੰਘ ਜੀ ਪਹੁੰਚੇ ਹਨ।
ਪਿਆਰ ਅਜੀਤ ਸਿੰਘ ਸਭ ਨਾਲੇ,
ਬਾਬਾ ਅਜੀਤ ਸਿੰਘ ਜੀ ਸਾਧ ਸੰਗਤ ਜੀ ਤਿਆਰ ਬਰ ਤਿਆਰ ਹੋ ਕੇ ਸ਼ਸਤਰ ਸਜਾ ਕੇ ਤੇ ਕਲਗੀਧਰ ਪਾਤਸ਼ਾਹ ਜੀ ਦੇ ਕੋਲੇ ਆਏ।
ਪ੍ਰਭ ਜੀ ਬਲ ਪ੍ਰਤਾਪ ਤੁਮ ਪਾਓ,
ਆਣ ਕੇ ਆਪਣੇ ਪਿਤਾ ਸਤਿਗੁਰੂ ਜੀ ਨੂੰ ਮੱਥਾ ਟੇਕ ਕੇ ਬਾਬਾ ਅਜੀਤ ਸਿੰਘ ਜੀ ਨੇ ਆਖਿਆ, ਮਹਾਰਾਜ ਮੈਂ ਤੁਹਾਡੇ ਤੋਂ ਇੱਕ ਬਚਨ ਲੈਣਾ ਚਾਹੁੰਦਾ, ਵਰ ਪ੍ਰਾਪਤ ਕਰਨਾ ਚਾਹੁੰਦਾ ਹਾਂ ਜੀ।
ਇਸ ਪ੍ਰਕਾਰ ਸੰਗਰਾਮ ਮਚਾਓ,
ਮਹਾਰਾਜ ਮੈਂ ਚਾਹੁੰਦਾ ਵੀ ਬਾਹਰ ਨਿਕਲ ਕੇ ਮੈਂ ਸੰਗਰਾਮ ਕਰਾਂ ਇੱਕ ਵਾਰੀ ਵੈਰੀਆਂ ਨਾਲ।
ਭੀਮ ਚੰਦ ਤੇ ਆਦਿ ਪਹਾੜੀ,
ਮਹਾਰਾਜ ਜਿਹੜੇ ਭੀਮ ਚੰਦ ਤੇ ਹੋਰ ਪਹਾੜੀ ਰਾਜੇ ਹਨ,
ਚਿੰਤੀ ਨਾ ਸੁਧ ਜਾਏ ਸੰਹਾਰੀ,
ਮੈਂ ਏਦਾਂ ਜੰਗ ਕਰਨਾ ਚਾਹੁੰਦਾ ਵੀ ਇਹਨਾਂ ਨੂੰ ਆਪਣੀ ਖਬਰ ਹੀ ਭੁੱਲ ਜਾਵੇ, ਸੁਧ ਨਾ ਰਵੇ ਇਹਨਾਂ ਨੂੰ ਕੋਈ ਜੀ।
ਲੜਵੀ ਸਵਾਦ ਆਜ ਸੋ ਪਾਵੇ,
ਮਹਾਰਾਜ ਏਦਾਂ ਅੱਜ ਦੀ ਲੜਾਈ ਜਿਹੜੀ ਹੈ ਇਹਦਾ ਮੈਂ ਏਦਾਂ ਦਾ ਸਵਾਦ ਇਹਨਾਂ ਨੂੰ ਦੇਣਾ ਚਾਹੁੰਦਾ ਹਾਂ।
ਚੜਿਆਵਨ ਕੋ ਮਨ ਪਛਤਾਵੇ,
ਇਹ ਸਾਰੀ ਉਮਰ ਪਛਤਾਉਂਦੇ ਰਹਿਣ ਵੀ ਕਾਹਨੂੰ ਆਨੰਦਪੁਰ ਤੇ ਚੜ ਕੇ ਗਏ ਸਾਂ।
ਪੁੱਤਰ ਬਾਕ ਕੋ ਸੁਣ ਤੇ ਆਨੰਦ,
ਆਪਣੇ ਪੁੱਤਰ ਦੇ ਸਾਹਿਬਜ਼ਾਦੇ ਦੇ ਬਚਨ ਸੁਣ ਕੇ ਬਹੁਤ ਆਨੰਦ ਵਿਚ ਆਏ ਕਲਗੀਧਰ ਪਾਤਸ਼ਾਹ ਜੀ।
ਸਤਰਨ ਬਨ ਕੋ ਅਗਨ ਮਨਿੰਦੇ,
ਜਾਣ ਲਿਆ ਵੀ ਸਾਡਾ ਸਾਹਿਬਜ਼ਾਦਾ ਵੈਰੀਆਂ ਦੇ ਸਾਧ ਸੰਗਤ ਜੀ ਜੰਗਲ ਨੂੰ ਸਾੜਨ ਵਾਸਤੇ ਅੱਗ ਦੀ ਨਿਆਈ, ਜਿਵੇਂ ਜੰਗਲ ਦਾ ਕੱਖ ਨੀ ਅੱਗ ਰਹਿਣ ਦਿੰਦੀ, ਕਹਿੰਦੇ ਵੈਰੀਆਂ ਦਾ ਨਾਸ ਕਰਨ ਲਈ ਸਾਡਾ ਸਾਹਿਬਜ਼ਾਦਾ ਕਾਲਾ ਪੈ ਰਿਹਾ ਹੈ।
ਸਗਲ ਖਾਲਸੇ ਮੈਂ ਉਤਸ਼ਾਹ,
ਸਾਰੇ ਖਾਲਸੇ ਵਿਚ ਹੀ ਬੜਾ ਭਾਰੀ ਉਤਸ਼ਾਹ ਸੀ ਜੀ।
ਤੁਮਰੇ ਸਾਮ ਰਿਪ ਮੈਂ ਬਲ ਨਾਹੀ,
ਮਹਾਰਾਜ ਨੇ ਆਖਿਆ ਆਪਣੇ ਸਾਧ ਸੰਗਤ ਜੀ ਸਾਹਿਬਜ਼ਾਦੇ ਅਜੀਤ ਸਿੰਘ ਨੂੰ, ਭਾਈ ਸਪੁੱਤਰ ਤੇਰੇ ਵਰਗਾ ਬਲ ਹੋਰ ਕਿਸੇ ਵਿਚ ਨਹੀਂ ਵੈਰੀਆਂ ਵਿਚੋਂ,
ਬਲ ਕਰਵੇ ਮੈਂ ਨਹਿ ਉਤਲਾਵੋ,
ਕਹਿੰਦੇ ਪਰ ਆਪਣੇ ਬਲ ਨੂੰ ਸਾਂਭ ਕੇ ਰੱਖ, ਏਡਾ ਕਾਲਾ ਨਾ ਪਾਇਆ ਤੂੰ,
ਬਦੋ ਨਾ ਆਗੇ ਜੰਗ ਮਚਾਵੋ।
ਤੁਹਾਨੂੰ ਜਿਹੜੇ ਮੈਂ ਉਸ ਦਿਨ ਆਰੰਭ ਵਾਲੇ ਦਿਨ ਦੱਸਿਆ ਸੀ, ਇੱਕ ਲਕੀਰ ਦੱਸ ਦਿੱਤੀ ਸੀ, ਉਦੋਂ ਅੱਗੇ ਨਹੀਂ ਜਾਣਾ, ਜੰਗ ਮਚਾ ਤੂੰ, ਤੈਨੂੰ ਆਗਿਆ ਦਿੰਨੇ ਆ, ਪਰ ਜਿਹੜੀ ਹੱਦ ਦੱਸੀ ਸੀ ਉਸ ਤੋਂ ਅੱਗੇ ਨਹੀਂ ਜਾਣਾ ਹੈ।
ਇਧਰ ਗੱਡੀ ਬੀਤੇ ਹਟਿਆ,
ਚਾਰ ਘੜੀਆਂ ਵਾਸਤੇ ਤੈਨੂੰ ਲੜਨ ਦੀ ਆਗਿਆ ਦਿੰਨੇ ਆ, ਚਾਰ ਘੜੀਆਂ ਲੰਘ ਜਾਣਗੀਆਂ ਤੇ ਮੁੜ ਕੇ ਆਉਣਾ ਤੂੰ ਵਾਪਸ।
ਸਿੰਘਨ ਵਰਜ ਸੰਘ ਨਿਜ ਲਿਆਵੋ,
ਜੇ ਜੋਸ਼ ਵਿਚ ਆਣ ਕੇ ਸਿੰਘ ਅੱਗੇ ਜਾਣਗੇ ਤੇ ਤੂੰ ਵਰਜ ਕੇ ਇਹਨਾਂ ਨੂੰ ਵਾਪਸ ਲਿਆਉਣਾ, ਕਿਉਂਕਿ ਜਿਹੜੀ ਅਸੀਂ ਤੁਹਾਨੂੰ ਲਿਮਿਟ ਦੱਸੀ ਆ, ਜਿਹੜਾ ਬਾਰਡਰ ਦੱਸਿਆ, ਉਦੋਂ ਅੱਗੇ ਨਹੀਂ ਜਾਣਾ ਹੈ।
ਇਸ ਹੀ ਵਿਦ ਕੀ ਖੇਲ ਹਮਾਰੀ,
ਮਹਾਰਾਜ ਨੇ ਆਖਿਆ ਇਹ ਸਾਡੀ ਖੇਲ ਰਚੀ ਹੈ, ਤੇ ਜਿੱਦਾਂ ਅਸੀਂ ਹੁਕਮ ਕਰਦੇ ਉਹਦੀ ਉਸ ਹੁਕਮ ਦੇ ਉਸ ਆਗਿਆ ਦੇ ਅੰਦਰ ਰਹਿਣਾ ਤੁਸਾਂ।
ਸਨੇ ਸਨੇ ਇਹਨਾਂ ਗਰਭ ਪ੍ਰਹਾਰੀ,
ਮਹਾਰਾਜ ਨੇ ਆਖਿਆ ਹੌਲੀ ਹੌਲੀ ਆਪਾਂ ਮਾਰ ਦੇਣੇ ਇਹ ਸਾਰੇ ਵੈਰੀ।
ਤੁਰਕਨ ਸੰਘ ਬਿਨਸ ਕਰ ਜਾਏ,
ਆਖਿਆ ਤੁਰਕਾਂ ਦੇ ਨਾਲ ਹੀ ਇਹ ਵੀ ਨਾਸ ਹੋ ਜਾਣਗੇ ਜਿਹੜੇ ਵੈਰ ਕਰਦੇ ਨਿਰਵੈਰਾਂ ਨਾਲ।
ਬਲੀ ਖਾਲਸਾ ਲੈ ਠੁਕਰਾਏ,
ਸਤਿਗੁਰਾਂ ਨੇ ਆਖਿਆ ਖਾਲਸਾ ਬਹੁਤ ਬਲੀ ਹੈ ਤੇ ਇਹ ਹੀ ਹੁਣ ਬਣੇਗਾ ਸਾਰਿਆਂ ਦਾ ਠਾਕੁਰ, ਸਾਰਿਆਂ ਦਾ ਮਾਲਕ,
ਇਹ ਕੁਛ ਲੜਤ ਨਹੀਂ ਆਪ ਜੂਵੇ,
ਆਖਿਆ ਪਹਾੜੀ ਬਹੁਤਾ ਜ਼ਿਆਦਾ ਤੇਜ਼ੀ ਨਾਲ ਲੜਦੇ ਨਜ਼ਰੀ ਨਹੀਂ ਪੈਂਦੇ ਸਾਨੂੰ ਹੇ ਪੁੱਤਰ।
ਆਨੰਦ ਰਾਜ ਕੋ ਕੁਲ ਤੇ ਖੋਵੇ,
ਇਹ ਜਿਸ ਤਰੀਕੇ ਨਾਲ ਛਲ ਕਰਕੇ ਲੜਦੇ ਆ, ਬਹੁਤੀ ਦੇਰ ਇਹਨਾਂ ਨੂੰ ਰਾਜ ਭਾਗ ਦਾ ਆਨੰਦ ਨਹੀਂ ਮਿਲਦਾ ਰਹਿਣਾ ਹੁਣ।
ਇਮਕੈ ਪੁੱਤਰ ਲੜਨ ਕੇ,
ਏਦਾਂ ਕਹਿ ਕੇ ਕਲਗੀਧਰ ਪਾਤਸ਼ਾਹ ਜੀ ਨੇ ਆਪਣੇ ਸਾਹਿਬਜ਼ਾਦੇ ਨੂੰ ਜਿਹੜਾ ਲੜਨ ਵਾਸਤੇ ਆਇਆ ਸੀ।
ਪੜੂ ਪ੍ਰਭੂ ਕਰ ਭਲੇ ਸੁਚੇਤ,
ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਲੜਨ ਦੀ ਆਗਿਆ ਦੇ ਦਿੱਤੀ, ਆਖਿਆ ਜਾ ਸਾਵਧਾਨ ਹੋ ਕੇ ਨਿਕਲ ਕੇ ਬਾਹਰ ਜੰਗ ਮਚਾ। ਫਿਰ
ਮੁਕਤਾ ਜਰੇ ਨਿਖੰਗ ਸੁਹਾਇਓ,
ਉਸੇ ਵੇਲੇ ਸਾਧ ਸੰਗਤ ਜੀ ਬਾਬਾ ਅਜੀਤ ਸਿੰਘ ਜੀ ਨੇ ਆਪਣੇ ਇੱਕ ਸੰਗੀ ਸਿੰਘ ਨੂੰ ਇਸ਼ਾਰਾ ਕੀਤਾ ਤੇ ਉਹਨੇ ਸੁੱਚੇ ਮੋਤੀਆਂ ਦਾ ਜੜਿਆ ਹੋਇਆ ਇੱਕ ਬਹੁਤ ਵਧੀਆ ਪੱਥਾ ਲਿਆ ਕੇ ਬਾਬਾ ਅਜੀਤ ਸਿੰਘ ਜੀ ਨੂੰ ਤੀਰਾਂ ਦਾ ਫੜਾਇਆ।
ਲਿਓ ਦਾਸ ਤੇ ਗਰ ਮੈਂ ਪਾਇਓ,
ਲੈ ਕੇ ਉਸ ਦਾਸ ਕੋਲੋਂ ਸਾਧ ਸੰਗਤ ਜੀ ਬਾਬਾ ਜੀ ਨੇ ਉਹ ਪੱਥਾ ਆਪਣੇ ਗਲ ਚ ਕੱਸ ਲਿਆ ਹੈ।
ਖੜਗ ਪ੍ਰਥਮ ਹੀ ਥੋ ਗਰ ਪੜਿਓ,
ਕਹਿੰਦੇ ਖੜਗ ਪ੍ਰਥਮ ਹੀ ਤਲਵਾਰ ਪਹਿਲਾਂ ਹੀ ਉਹਨਾਂ ਦੇ ਗਲ ਵਿਚ ਪਾਈ ਹੋਈ ਸੀ ਬਾਬਾ ਅਜੀਤ ਸਿੰਘ ਜੀ ਦੇ।
ਉਪਰ ਦੁਪੱਟਾ ਇੰਜਨ ਕਰਿਓ,
ਇੱਕ ਕੱਪੜਾ ਲੈ ਕੇ ਉਹਦਾ ਉਪਰ ਲੱਕ ਦੇ ਸਾਧ ਸੰਗਤ ਜੀ ਕਮਰ ਕਸਾ ਕੱਸ ਲਿਆ ਸਾਹਿਬਜ਼ਾਦਾ ਜੀ ਨੇ।
ਜਰੀ ਜਵਾਹਰ ਜ਼ਾਹਰ ਜੂਤ,
ਜਿਸ ਸਾਧ ਸੰਗਤ ਜੀ ਸ਼ਸਤਰਾਂ ਦੇ ਮੁੱਠੇ ਵਿਚ ਭੱਥੇ ਵਿਚ ਬਹੁਤ ਜੜਾਊ ਜੜੇ ਹੋਏ ਸਨ,
ਅੰਗ ਵੀ ਭੂਖਣ ਸੋਭਾ ਹੋਤ,
ਬਹੁਤ ਸੋਭਾ ਪਾ ਰਿਹਾ ਸੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ ਦਾ ਅੰਗ ਅੰਗ ਜੀ,
ਕੰਚਨ ਫੂਲ ਸਿਪਰ ਕਹੋ ਜਾਰੇ,
ਕਹਿੰਦੇ ਨੇ ਜਿਹੜਾ ਭੱਥਾ ਸੀ ਉਹਦੇ ਉੱਤੇ ਸਾਧ ਸੰਗਤ ਜੀ ਸੋਨੇ ਦੇ ਫੁੱਲਾਂ ਦੀ ਕਢਾਈ ਕੀਤੀ ਹੋਈ ਸੀ, ਸੋ ਢਾਲ ਦੇ ਉੱਤੇ ਸੋਨੇ ਦੇ ਫੁੱਲਾਂ ਦੀ ਕਢਾਈ ਕੀਤੀ ਸੀ,
ਤਰਸ ਕੰਧ ਪਰ ਸ਼ੋਭਿਓ ਖਰੇ,
ਉਹ ਢਾਲ ਵੀ ਸਾਹਿਬਜ਼ਾਦਾ ਜੀ ਨੇ ਸਾਧ ਸੰਗਤ ਜੀ ਆਪਣੀ ਪਿੱਠ ਦੇ ਪਿੱਛੇ ਬੰਨ ਲਈ ਹੈ,
ਕਠਨ ਕੁਦੰਡ ਹਾਥ ਮੈਂ ਲੈ ਕੇ,
ਫਿਰ ਇੱਕ ਬਹੁਤ ਕਰੜਾ ਤਕੜਾ ਜਿਹੜਾ ਧਨਕ ਸੀ ਉਹ ਆਪਣੇ ਹੱਥ ਵਿਚ ਫੜਿਆ,
ਪਿਤਾ ਗੁਰੂ ਕੋ ਬੰਧਨ ਕਹਿ ਕਹਿ,
ਇਹ ਤਾਂ ਸ਼ਸਤਰਧਾਰੀ ਸਾਰੀਆਂ ਵਿਧੀਆਂ ਨਾਲ ਹੋ ਕੇ ਫਿਰ ਕਲਗੀਧਰ ਪਾਤਸ਼ਾਹ ਜੀ ਨੂੰ ਮੱਥਾ ਟੇਕਿਆ ਸਾਹਿਬਜ਼ਾਦੇ ਨੇ,
ਨਿਕਸ ਬਹਿਰ ਹੈ ਕੋ ਮੰਗਵਾਇਓ,
ਫਿਰ ਸਾਧ ਸੰਗਤ ਜੀ ਆਗਿਆ ਕਰਕੇ ਤੇ ਆਪਣਾ ਘੋੜਾ ਮੰਗਾਇਆ ਬਾਬਾ ਅਜੀਤ ਸਿੰਘ ਜੀ ਨੇ,
ਕਰ ਪ੍ਰਦਰਸ਼ਨਾ ਉਪਰ ਆਇਓ,
ਤੇ ਫਿਰ ਗੁਰੂ ਸਾਹਿਬ ਜੀ ਦੀਆਂ ਪ੍ਰਕਰਮਾ ਕੀਤੀਆਂ, ਪ੍ਰਕਰਮਾ ਕਰਕੇ ਤੇ ਬਾਬਾ ਅਜੀਤ ਸਿੰਘ ਜੀ ਘੋੜੇ ਤੇ ਚੜ ਗਏ ਹਨ,
ਹਰੀ ਦੋ ਚੋਬੈ ਕਰ ਜੋ ਭਾਰ,
ਜਿਸ ਵੇਲੇ ਨਿਕਲ ਲੱਗੇ ਖਾਲਸੇ ਨੂੰ ਲੈ ਕੇ ਸਾਧ ਸੰਗਤ ਜੀ ਬਾਬਾ ਅਜੀਤ ਸਿੰਘ ਜੀ, ਤੇ ਉਸ ਵੇਲੇ ਰਣਜੀਤ ਨਗਾਰੇ ਉੱਤੇ ਦੋਹਰੀਆਂ ਚੋਟਾਂ ਪਈਆਂ ਜੋਸ਼ ਦਵਾਉਣ ਵਾਸਤੇ,
ਉੱਚੀ ਧੁਨ ਰਣਜੀਤ ਨਗਾਰ,
ਬਹੁਤ ਉੱਚੀ ਧੁਨੀ ਨਾਲ ਰਣਜੀਤ ਨਗਾਰਾ ਵੱਜਿਆ ਜੀ,
ਗੁਰਸੁੱਤ ਸੰਗ ਖਾਲਸਾ ਚੜਿਓ,
ਮਹਾਰਾਜ ਜੀ ਦੇ ਸਾਹਿਬਜ਼ਾਦੇ ਦੇ ਨਾਲ ਹੁਣ ਖਾਲਸਾ ਚੜਿਆ ਸਾਧ ਸੰਗਤ ਜੀ ਜੰਗ ਵਾਸਤੇ ਬਾਹਰ ਨਿਕਲ ਕੇ,
ਸਤਰ ਹਤਨ ਪਰ ਚਾਲ ਸੁ ਬੜਿਓ,
ਜਿਸ ਸਾਹਿਬਜ਼ਾਦੇ ਦੇ ਮਨ ਵਿੱਚ ਵੈਰੀਆਂ ਨੂੰ ਮਾਰਨ ਦਾ ਬੜਾ ਚਾਅ ਹੈ ਜੀ,
ਕਸ ਕਸ ਤੁਪਕਨ ਪਾਏ ਦੁਗੋਰੀ,
ਕਹਿੰਦੇ ਕਸ ਕਸ ਕੇ ਸਾਧ ਸੰਗਤ ਜੀ ਬੰਦੂਕਾਂ ਦੋ ਦੋ ਗੋਲੀਆਂ ਪਾ ਕੇ,
ਨਿਕਸੇ ਭੀਮ ਚੰਦ ਜਸ ਓਰੀ,
ਜਿਸ ਪਾਸੇ ਭੀਮ ਚੰਦ ਦਾ ਡੇਰਾ ਸੀ ਸਾਧ ਸੰਗਤ ਜੀ, ਹੁਣ ਬਾਬਾ ਅਜੀਤ ਸਿੰਘ ਜੀ ਉਸ ਪਾਸੇ ਨੂੰ ਨਿਕਲੇ ਹਨ,
ਪਿੱਛੇ ਉਦੇ ਸਿੰਘ ਸੋ ਕਹਿਓ,
ਤੇ ਨਾਲ ਕੌਣ ਕੌਣ ਗਿਆ, ਜਦੋਂ ਸਾਹਿਬਜ਼ਾਦਾ ਜੀ ਤੁਰੇ ਕਹਿੰਦੇ ਪਿੱਛੋਂ ਭਾਈ ਉਦੇ ਸਿੰਘ ਜੀ ਨੇ ਇਸ ਤਰ੍ਹਾਂ ਆਖਿਆ,
ਜਾਤ ਅਜੀਤ ਸਿੰਘ ਰਣ ਚਾਹਿਓ,
ਆਖਿਆ ਵੀ ਬਾਬਾ ਅਜੀਤ ਸਿੰਘ ਜੀ ਬਾਹਰ ਨਿਕਲ ਕੇ ਲੜਾਈ ਕਰਨਾ ਚਾਹੁੰਦੇ ਹਨ,
ਕਰੋ ਮੋਰਚਨ ਬਹੁਤ ਤਕੜਾਏ,
ਭਾਈ ਉਦੇ ਸਿੰਘ ਨੇ ਸਾਧ ਸੰਗਤ ਜੀ ਸੂਰਮਿਆਂ ਨੂੰ ਆਖਿਆ ਵੀ ਮੋਰਚਿਆਂ ਵਿੱਚ ਤਕੜਾਈ ਕਰ ਦਿਓ, ਇੱਕ ਵਾਰੀ ਤਕੜੇ ਹੋ ਕੇ ਵੀ ਸਾਰੇ ਜਾਣੇ ਨਾ ਸਾਹਿਬਜ਼ਾਦੇ ਨੂੰ ਆਣ ਕੇ ਪੈ ਜਾਣ,
ਸਵਾਰਨ ਦਲ ਹੋਵੇ ਸਮਹਾਏ,
ਇਹ ਘੋੜਿਆਂ ਦਾ ਜਿਹੜਾ ਸਵਾਰ ਦਲ ਆ ਕਹਿੰਦੇ ਨੇ ਉਹ ਸਾਹਮਣੇ ਹੋ ਜਾਵੇ ਬਾਬਾ ਅਜੀਤ ਸਿੰਘ ਜੀ ਦੇ ਆਸੇ ਪਾਸੇ ਰਹੇ ਨਾਲ ਨਾਲ,
ਇੱਕ ਤਮਾਚਾ ਰਣ ਕੋ ਮਾਰੋ,
ਕਹਿੰਦੇ ਇੱਕ ਤਗੜਾ ਹੱਲਾ ਬਾਬਾ ਅਜੀਤ ਸਿੰਘ ਜੀ ਦੇ ਨਾਲ ਜਾ ਕੇ ਵੈਰੀ ਉੱਤੇ ਕਰ ਦਿਓ,
ਸਤਰੂ ਸੈਂਕੜੇ ਹੱਥ ਕਰ ਡਾਰੋ,
ਇੱਕੋ ਹੱਲੇ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਵੈਰੀਆਂ ਨੂੰ ਮਾਰ ਕੇ ਸੁੱਟੋ ਧਰਤੀ ਉੱਤੇ,
ਹੁਣ ਹਟਿਆਵੋ ਲੈ ਕਰ ਫਤੇ,
ਤੇ ਕਹਿੰਦੇ ਸਿਰਫ ਚਾਰ ਘੜੀਆਂ ਦਾ ਸਮਾਂ ਮਹਾਰਾਜ ਨੇ ਦਿੱਤਾ ਹੱਲਾ ਕਰਕੇ ਤੇ ਵਾਪਸ ਆ ਜਾਓ ਉਸੇ ਵੇਲੇ,
ਹੀਰੇ ਗਿਰ ਪੱਤ ਨਿਜ ਭੰਡ ਹੱਤੇ,
ਕਹਿੰਦੇ ਬਸ ਦੇਖਦੇ ਹੀ ਰਹਿ ਜਾਣ ਪਹਾੜੀ ਰਾਜੇ ਵੀ ਕਿੰਨੇ ਕੁ ਮਾਰੇ ਗਏ ਹਨ,
ਤੁੰਤ ਉਦੈ ਸਿੰਘ ਬੰਦਨ ਕਰੇ,
ਇਹ ਬਚਨ ਸੁਣ ਕੇ ਸਾਧ ਸੰਗਤ ਜੀ ਉਸ ਵੇਲੇ ਭਾਈ ਉਦੇ ਸਿੰਘ ਦਾ ਤੇ ਉਦੇ ਸਿੰਘ ਸਮੇਤ ਸਾਰਿਆਂ ਨੇ ਮਹਾਰਾਜ ਨੂੰ ਨਮਸਕਾਰ ਕੀਤੇ,
ਦਇਆ ਸਿੰਘ ਰਹਿ ਟਿਕ ਤਿਸ ਘਰੇ,
ਫੈਸਲਾ ਇਹ ਹੋਇਆ ਵੀ ਦਇਆ ਸਿੰਘ ਜਿਹੜਾ ਹੈ ਭਾਈ ਦਇਆ ਸਿੰਘ ਜੀ ਮਹਾਰਾਜ ਦੇ ਕੋਲ ਰਹਿਣਗੇ ਤੇ ਬਾਕੀ ਸੂਰਮੇ ਬਾਬਾ ਅਜੀਤ ਸਿੰਘ ਦੇ ਨਾਲ ਜਾਣਗੇ ਸਾਰੇ,
ਮੋਹਕਮ ਸਿੰਘ ਆਦਿ ਵੜ ਜੋਧਾ,
ਭਾਈ ਮੋਹਕਮ ਸਿੰਘ ਜੀ ਬਹੁਤ ਵੱਡੇ ਜਿਹੜੇ ਯੋਧੇ ਹਨ ਪੰਜਾਂ ਪਿਆਰਿਆਂ ਵਿੱਚੋਂ,
ਆਲਮ ਸਿੰਘ ਤਰੇ ਵੜ ਕਰੋਧਾ,
ਨਾਲ ਚੜੇ ਸਾਧ ਸੰਗਤ ਜੀ ਤੇ ਨਾਲ ਭਾਈ ਆਲਮ ਸਿੰਘ ਜੀ ਜਿਹੜੇ ਬਹੁਤ ਵੀਰ ਰਸੀ ਹਨ ਉਹ ਚੜੇ ਹਨ,
ਵੀਰ ਬਚਿੱਤਰ ਸਿੰਘ ਵੜ ਬਾਹੂ,
ਭਾਈ ਬਚਿੱਤਰ ਸਿੰਘ ਜੀ ਜਿਨ੍ਹਾਂ ਨੇ ਸਾਧ ਸੰਗਤ ਜੀ ਆਉਣ ਵਾਲੇ ਦਿਨਾਂ ਵਿੱਚ ਫਿਰ ਹਾਥੀ ਦਾ ਮੱਥਾ ਪਾੜਨਾ ਉਹ ਵੀ ਨਾਲ ਤਿਆਰ ਹੋਏ,
ਮਾਨ ਸਿੰਘ ਗਮਨਿਓ ਰਣ ਮਾਹੂ,
ਭਾਈ ਮਾਨ ਸਿੰਘ ਜੀ ਜਿਹੜੇ ਮਹਾਰਾਜ ਦੇ ਨਿਸ਼ਾਨ ਜੀ ਹਨ ਉਹ ਵੀ ਨਾਲ ਤੁਰੇ ਹਨ ਜੀ,
ਮੱਟੂ ਸੇਵਾ ਸਿੰਘ ਮਜਹਿਲ,
ਇੱਕ ਮਾਝੇ ਦਾ ਸੂਰਮਾ ਸੇਵਾ ਸਿੰਘ ਮੱਟੂ ਜੀ ਦੀ ਗੋਤ ਹੈ ਸਾਧ ਸੰਗਤ ਜੀ ਉਹ ਤੁਰਿਆ ਨਾਲ,
ਦੁਨੀ ਚੰਦ ਕੇ ਆਵ ਗੈਲ,
ਜਿਹੜਾ ਦੁਨੀ ਚੰਦ ਦੇ ਨਾਲ ਆਇਆ ਸੀ ਅਨੰਦਪੁਰ ਸਾਹਿਬ ਵਿੱਚ,
ਸਵਾ ਸਵਾਰ ਹੋਏ ਤਮ ਗਏ,
ਇਹ ਸਾਧ ਸੰਗਤ ਜੀ ਚੁਣਵੇਂ ਚੁਣਵੇਂ ਸੂਰਮੇ ਬਾਕੀ ਸਾਰੇ ਸੂਰਮਿਆਂ ਨੂੰ ਨਾਲ ਲੈ ਕੇ ਤਿਆਰ ਹੋ ਗਏ ਸਾਹਿਬਜ਼ਾਦੇ ਦੇ ਨਾਲ ਜਾਣ ਲਈ,
ਗੁਰ ਨੰਦਨ ਸੰਗ ਮਿਲਤੇ ਵਹੇ,
ਮਹਾਰਾਜ ਜੀ ਦੇ ਸਪੁੱਤਰ ਦੇ ਨਾਲ ਸਾਧ ਸੰਗਤ ਜੀ ਮਿਲ ਗਏ ਹਨ, ਇਹ ਵੀ
ਕਿਸੂ ਕਮਾਨ ਬਾਨ ਧਰ ਲੀਨ,
ਕਿਸੇ ਦੇ ਹੱਥ ਚ ਸਾਧ ਸੰਗਤ ਜੀ ਧਨਖ ਤੇ ਤੀਰ ਹੈ,
ਉਮਰ ਵਰਸ਼ੀ ਸਾਂਗ ਨਵੀਨ,
ਕਿਸੇ ਦੇ ਹੱਥ ਵਿੱਚ ਨਵੇਂ ਵਰਸ਼ੇ ਤੇ ਵਰਸ਼ੀਆਂ ਹਨ,
ਨਿਫੇ ਅਨੰਦਪੁਰ ਕੋ ਸ਼ੋਰ,
ਨਿਕਲ ਗਏ ਅਨੰਦਪੁਰ ਨੂੰ ਛੱਡ ਕੇ ਬਾਹਰ ਖੁੱਲੇ ਮੈਦਾਨ ਵਿੱਚ ਜੀ,
ਗਮਨੇ ਸਿੰਘ ਪੰਜ ਸੈ ਘੋਰ,
ਕਹਿੰਦੇ 500 ਘੋੜ ਸਵਾਰ ਬਾਬਾ ਅਜੀਤ ਸਿੰਘ ਦੇ ਨਾਲ ਨਿਕਲਿਆ ਉਸ ਵੇਲੇ,
ਸੁਣੋ ਪਹਾੜੀ ਵਜੋ ਨਗਾਰ,
ਕਹਿੰਦੇ ਸਾਧ ਸੰਗਤ ਜੀ ਜਦੋਂ ਨਗਾਰਾ ਵਜਿਆ ਤੇ ਪਹਾੜੀ ਸਾਵਧਾਨ ਹੋ ਗਏ ਵੀ ਇਹ ਨਗਾਰਾ ਕਿਉਂ ਵਜਿਆ ਇਸ ਵੇਲੇ,
ਜੀਨ ਪਾਏ ਤਿਆਰੀ ਅਸਵਾਰ,
ਉਧਰ ਵੀ ਸਾਧ ਸੰਗਤ ਜੀ ਉਹਨਾਂ ਨੇ ਉਸੇ ਵੇਲੇ ਘੋੜਿਆਂ ਤੇ ਕਾਠੀਆਂ ਕੱਸ ਲਈਆਂ,
ਉਤ ਮੋਰਚਨ ਜੁਦੀ ਲੜਾ,
ਕਿਉਂਕਿ ਮੋਰਚਿਆਂ ਵਿੱਚ ਤਾਂ ਲੜਾਈ ਚੱਲ ਹੀ ਰਹੀ ਸੀ, ਇਹ ਵੱਖਰਾ ਨਗਾਰਾ ਵੱਜਿਆ ਹੈ,
ਜਨ ਇਤ ਸੈਨਾ ਕੁਛ ਆਈ,
ਉਹ ਹੁਣ ਕੰਨ ਖੜੇ ਕਰ ਲਏ ਨੇ ਵੈਰੀਆਂ ਨੇ ਪਹਾੜੀਆਂ ਨੇ ਵੀ ਸ਼ਾਇਦ ਕੋਈ ਸੈਨਾ ਬਾਹਰੋਂ ਆ ਗਈ ਹੈ ਜਿਹੜਾ ਵੱਖਰਾ ਨਗਾਰਾ ਵੱਜ ਗਿਆ ਇਹ,
ਗਮਨੇ ਗਏ ਕਮਾਨ ਤਫੰਗ,
ਏਦਾਂ ਸਾਧ ਸੰਗਤ ਜੀ ਕਹਿ ਕੇ ਤੇ ਉਹਨਾਂ ਦੇ ਵੀ ਜਿਹੜੇ ਸੂਰਮੇ ਸਨ ਬੰਦੂਕਾਂ ਲੈ ਕੇ ਨਿਕਲੇ,
ਮੁੱਖ ਪਏ ਦੁਆ ਦਲ ਹਿਤ ਜੰਗ,
ਉਹ ਵੀ ਬਾਹਰ ਨਿਕਲ ਆਏ ਤੇ ਇਧਰੋਂ ਬਾਬਾ ਸਾਹਿਬ ਜੀ ਸਾਹਿਬ ਅਜੀਤ ਸਿੰਘ ਜੀ ਵੀ ਬਾਹਰ ਨਿਕਲ ਗਏ ਤੇ ਦੋਵੇਂ ਸਾਧ ਸੰਗਤ ਜੀ ਜਿਹੜੇ ਜਥੇ ਸਨ ਹੁਣ ਇੱਕ ਦੂਜੇ ਦੇ ਸਾਹਮਣੇ ਹੋਏ ਹਨ।
ਕਿਤੀ ਥਾਂ ਮੱਚ ਰਹੀ ਲੜਾਈ।
ਕਹਿੰਦੇ ਉਂਜ ਲੜਾਈ ਕਈਆਂ ਥਾਵਾਂ ਤੇ ਚੱਲ ਰਹੀ ਸੀ ਮੋਰਚਿਆਂ ਵਿਚ ਆਨੰਦਪੁਰ ਦੇ ਚਾਰ ਚੁਫੇਰੇ ਸੀ।
ਜਵਾਲਾ ਬਵਣੀ ਛੁੱਟ ਸਮਦਾਈ,
ਕਈ ਪਾਸੇ ਗੋਲੀਆਂ ਪਹਿਲਾਂ ਹੀ ਚੱਲ ਰਹੀਆਂ ਸਨ।
ਪਿਤਾ ਸਿੰਘ ਘਰ ਹਿੱਲਾ ਧਰੀ,
ਇਧਰੋਂ ਸਾਧ ਸਿੰਘ ਜੀ ਬੜਾ ਤਕੜਾ ਸੰਘਾਂ ਨੇ ਹੱਲਾ ਬਾਹਰ ਨਿਕਲ ਕੇ ਕੀਤਾ ਹੈ।
ਆਏ ਅਚਾਨਕ ਤਿਸ ਦਿਸ਼ ਲੜੀ,
ਅਚਾਨਕ ਹੀ ਸਾਧ ਸਿੰਘ ਜੀ ਭੀਮ ਚੰਦ ਵਾਲੇ ਪਾਸੇ ਨੂੰ ਭੱਜ ਕੇ ਪੈ ਗਏ ਹਨ। ਸੂਰਮੇ
ਮਨੋ ਚੇਤ ਬਹਿ ਬਾਉ ਬਡੇਰਾ,
ਐਂ ਸਮਝ ਲੋ ਵੀ ਜਿਵੇਂ ਚੇਤ ਦੇ ਮਹੀਨੇ ਦੀ ਹਵਾ ਸਾਧ ਸਿੰਘ ਜੀ ਤੇਜ਼ੀ ਨਾਲ ਵਗੇ ਗੁੱਸਾ ਖਾ ਕੇ।
ਸਿੰਘਨ ਕੋ ਦਰ ਜਲ ਦਰ ਪ੍ਰੇਰਾ,
ਜਿਵੇਂ ਉਹ ਸਾਰੇ ਬੱਦਲਾਂ ਨੂੰ ਇਕਦਮ ਹਵਾ ਤੇਜ਼ ਵਗ ਕੇ ਤੇ ਇਕੱਠਿਆਂ ਕਰ ਦਿੰਦੀ, ਸਮਝ ਲੋ ਵੀ ਏਦਾਂ ਬੱਦਲ ਦੀ ਤਰ੍ਹਾਂ ਸੂਰਮੇ ਨਿਕਲੇ ਤੇ ਕ੍ਰੋਧ ਦੀ ਹਨੇਰੀ ਨੇ ਸਾਧ ਸਿੰਘ ਜੀ ਵੀਰ ਰਸ ਦੇ ਜੋਸ਼ ਨੇ ਇਹਨਾਂ ਸਾਰੇ ਸਿੰਘਾਂ ਨੂੰ ਇਕੱਠੇ ਕੀਤਾ ਹੈ।
ਬਰਖਨ ਗੁਲਕਨ ਕਰਕਾ ਕੇਰੀ,
ਕਹਿੰਦੇ ਜਿਵੇਂ ਫਿਰ ਉਹ ਬੱਦਲ ਮੀਂਹ ਵਰਛਾਉਂਦੇ ਆ, ਇਸੇ ਤਰ੍ਹਾਂ ਫਿਰ ਸਾਧ ਸਿੰਘ ਜੀ ਗੋਲੀਆਂ ਦੀ ਵਰਖਾ ਕੀਤੀ ਸੂਰਮਿਆਂ ਨੇ।
ਪਰਵਤ ਲੱਗ ਕ੍ਰਿਖ ਪਾਗ ਕਨੇਰੀ,
ਜਦੋਂ ਗਲੇ ਪੈਣ ਤੇ ਪੱਕੀ ਫਸਲ ਦਾ ਨਾਸ ਕਰ ਦਿੰਦੇ, ਸਮਝ ਲੋ ਪਹਾੜੀਆਂ ਦੀ ਫੌਜ ਪੱਕੀ ਹੋਈ ਫਸਲ ਹੈ ਤੇ 500 ਸਿੰਘਾਂ ਦਾ ਜਥਾ ਇਹ ਬੱਦਲ ਦੀ ਤਰ੍ਹਾਂ ਗੋਲੀਆਂ ਦੀ ਤਰ੍ਹਾਂ ਗੜਿਆਂ ਦੀ ਤਰ੍ਹਾਂ ਇਹਨਾਂ ਨੇ ਗੋਲੀਆਂ ਦਾ ਮੀਂਹ ਵਰਾਇਆ, ਇਕਦਮ ਹੀ ਨਾਸ਼ ਕਰ ਦਿੱਤੇ ਬਹੁਤ ਸਾਰੇ ਪਹਾੜੀ।
ਇੱਕ ਵਾਰ ਪਾਰ ਕਰੀ ਬਿਨਾਸ਼ਨ,
ਕਹਿੰਦੇ ਏਡਾ ਜ਼ੋਰ ਦਾ ਹੱਲਾ ਸੀ ਵੀ ਇੱਕ ਵਾਰ ਹੀ ਹਜ਼ਾਰਾਂ ਦੀ ਗਿਣਤੀ ਵਿੱਚ ਨਾਸ਼ ਕੀਤੇ ਵੈਰੀ ਇਹਨਾਂ ਨੇ।
ਕਰਕੀ ਤੁਪਕਨ ਬਾਣ ਸਰਾਸਨ,
ਇਕਦਮ ਗੋਲੀਆਂ ਚੱਲੀਆਂ ਤੇ ਤੀਰਾਂ ਦੇ ਚੱਲਣ ਦੀ ਸ਼ਾਹ ਸਿੰਘ ਜੀ ਛੁੰਕਾਰ ਗੂੰਜੀ ਹੈ।
ਬੂਟੇ ਮੁੰਡ ਤੁੰਡ ਵਿਕਰਾਰੇ,
ਕਿਸੇ ਦਾ ਸਿਰ ਪਾੜ ਗਿਆ, ਕਿਸੇ ਦਾ ਸਾਧ ਸਿੰਘ ਜੀ ਹਿਰਦਾ ਪਾੜ ਗਿਆ, ਇਉਂ ਸਰੀਰ ਹੀ ਪਾੜ ਦਿੱਤੇ ਸਾਰਿਆਂ ਦੇ।
ਰੋਣ ਤੇ ਛੂਟੇ ਮਨੋ ਪਨਾਰੇ,
ਸਮਝ ਲੋ ਵੀ ਖੂਨ ਦੇ ਪ੍ਰਣਾਲੇ ਹੀ ਚੱਲ ਪਏ ਹਨ।
ਭੀਮ ਚੰਦ ਕੋ ਦਲ ਸਮਹਾਇਓ,
ਕਹਿੰਦੇ ਭੀਮ ਚੰਦ ਦਾ ਦਲ ਸਾਹਮਣੇ ਆਇਆ ਸੀ ਮਹਾਰਾਜ ਜੀ ਦੇ ਸਾਹਿਬਜ਼ਾਦੇ ਦੇ।
ਦੁੰਦ ਢੋਲਣ ਬ੍ਰਿੰਦ ਵਜਾਇਓ,
ਬਹੁਤ ਸਾਧ ਸਿੰਘ ਜੀ ਢੋਲਾਂ ਉੱਤੇ ਡੱਗੇ ਵੱਜੇ ਸਨ ਉਸ ਵੇਲੇ।
ਅਜੇ ਅਜੀਤ ਸਿੰਘ ਤਾਬ ਤੀਰ,
ਕਹਿੰਦੇ ਬਾਬਾ ਅਜੀਤ ਸਿੰਘ ਜੀ ਸਾਧ ਸਿੰਘ ਜੀ ਆਪਣੇ ਹੱਥੀ ਤੀਰ ਚਲਾ ਰਹੇ ਲਾ ਲਾ ਕੇ ਨਿਸ਼ਾਨ।
ਬੀਬੇ ਵੀਰਨ ਘਨੇ ਸਰੀਰ,
ਪਤਾ ਨੀ ਕਿੰਨਿਆਂ ਕਿੰਨਿਆਂ ਦੇ ਵਿੱਚੋਂ ਦੀ, ਕਹਿੰਦੇ ਘਨੇ ਸਰੀਰ ਕੀਤੇ ਵੇਦਨ, ਕਿੰਨਿਆਂ ਕਿੰਨਿਆਂ ਦੇ ਵਿੱਚੋਂ ਦੀ ਇੱਕ ਇੱਕ ਤੀਰ ਬਾਬਾ ਅਜੀਤ ਸਿੰਘ ਜੀ ਦਾ ਨਿਕਲ ਕੇ ਜਾਂਦਾ ਹੈ।
ਸੁਵਟ ਕੇ ਘੋੜਾ ਘੋਰ ਲੜੇ ਸਰ,
ਕਹਿੰਦੇ ਸਮੇਤ ਘੋੜਿਆਂ ਦੇ ਸਾਧ ਸਿੰਘ ਜੀ ਮਾਰੇ ਨੇ ਚਲਾ ਚਲਾ ਕੇ ਬਾਬਾ ਅਜੀਤ ਸਿੰਘ ਜੀ ਨੇ ਵੈਰੀ।
ਗਿਰਤ ਪ੍ਰਥੀ ਪਰ ਪ੍ਰਾਣ ਪਰ ਹਰ,
ਬਸ ਧਰਤੀ ਤੇ ਡਿੱਗਦੇ ਆ ਤੇ ਪ੍ਰਾਣ ਉਸੇ ਵੇਲੇ ਉਡਾਰੀ ਮਾਰ ਜਾਂਦੇ ਹਨ।
ਬਹੁਤ ਚੰਚਲਤਾ ਕਰੇ ਚਲਾਵ,
ਕਹਿੰਦੇ ਨੇ ਇੰਨੀ ਜ਼ਿਆਦਾ ਚੰਚਲਤਾ ਕਰਦੇ ਨਾ ਬਾਬਾ ਅਜੀਤ ਸਿੰਘ ਜੀ ਵੀ ਤੀਰ ਚਲਾ ਕੇ ਇਕਦਮ ਜਗ੍ਹਾ ਬਦਲ ਲੈਂਦੇ ਆ। ਉਧਰੋਂ ਜਿਹੜਾ ਤੀਰ ਆਉਂਦਾ ਉੱਥੇ ਆਣ ਕੇ ਵੱਜਣਾ ਹੁੰਦਾ ਜਿੱਥੇ ਖਲੋਤੇ ਸੀ। ਕਹਿੰਦੇ ਚੰਚਲਤਾ ਕਰ ਕਰਕੇ ਤੀਰ ਚਲਾਉਂਦੇ ਆ, ਆਪਣੀ ਜਗ੍ਹਾ ਬਦਲ ਬਦਲ ਕੇ, ਪੈਂਟੜਾ ਬਦਲ ਬਦਲ ਕੇ।
ਪਾਤਾ ਮੈਂ ਹੱਥ ਕਰ ਪਾਵਨ,
ਕਹਿੰਦੇ ਇੱਕ ਹੱਥ ਤੇ ਸਮਝ ਲਓ ਵੀ ਕਦੀ ਐਂ ਲੱਗਦਾ ਮਹਾਰਾਜ ਦੇ ਸਾਹਿਬਜ਼ਾਦੇ ਦਾ ਤੰਦੀ ਤੇ ਆ ਤੇ ਦੂਜੇ ਪਰ ਫਿਰ ਉਹ ਪੱਥੇ ਚ ਹੁੰਦਾ ਤੀਰ ਕੱਢਦੇ, ਫਿਰ ਤੰਦੀ ਤੇ ਇੰਨੀ ਫੁਰਤੀ ਨਾਲ ਤੀਰ ਚਲਾ ਰਹੇ ਹਨ।
ਹਰ ਨਿਕਾਸ ਗੁਣ ਮਹਿ ਬਗਰਾਵਨ,
ਏਦਾਂ ਸਾਧ ਸੰਗਤ ਜੀ ਕਹਿੰਦੇ ਨੇ ਵੀ ਬਸ ਤੀਰ ਕਦੀ ਐਂ ਲੱਗਦਾ ਤੰਦੀ ਤੇ ਚੜਿਆ ਤੇ ਕਦੀ ਲੱਗਦਾ ਮਹਾਰਾਜ ਦੇ ਸਾਹਿਬਜ਼ਾਦੇ ਦਾ ਹੱਥ ਪੱਥੇ ਵਿੱਚ ਹੈ।
ਇੰਜ ਕੰਨ ਸਨ ਪਾਨ ਲਗਾਵਨ,
ਕਹਿੰਦੇ ਕੰਨ ਤੱਕ ਤੰਦੀ ਖਿੱਚ ਖਿੱਚ ਕੇ ਮਾਰ ਰਹੇ ਹਨ ਤੀਰ।
ਕਦ ਛਤਰਨ ਤੱਕ ਛਤਰਨ ਕੇ ਅੰਗ ਲਗਾਵਨ,
ਇੱਕ ਵੀ ਤੀਰ ਵਿਅਰਥ ਨੀ ਗਿਆ। ਕਹਿੰਦੇ ਤੱਕ ਛਤਰਨ ਕੇ ਅੰਗ ਲਗਾਵਨ, ਤੱਕ ਕੇ ਨਿਸ਼ਾਨਾ ਮਾਰਦੇ ਆ ਤੇ ਕਈਆਂ ਕਈਆਂ ਵੈਰੀਆਂ ਨੂੰ ਵਿੰਨ ਕੇ ਰੱਖਦਾ ਤੀਰ ਉਹ ਜੀ।
ਜਾਣਿਓ ਪਰੇ ਨਾ ਗਾਨ ਕੀਏ ਘਾਵਨ,
ਕਹਿੰਦੇ ਕਿੰਨੇ ਕ ਮਾਰ ਕੇ ਸੁੱਟ ਦਿੱਤੇ ਆ, ਜਾਣਿਆ ਨੀ ਜਾਂਦਾ ਭਾਵ ਗਿਣਤੀ ਮਿਣਤੀ ਕੋਈ ਨਹੀਂ ਹਜੇ।
ਚੰਚਲ ਬਾਜੀ ਕਰਨ ਕੁਦਾਵਨ,
ਬਹੁਤ ਜ਼ਿਆਦਾ ਜਿਹੜਾ ਘੋੜਾ ਵੀ ਬਲ ਵਾਲਾ ਵਾ ਸਾਹਿਬਜ਼ਾਦੇ ਦਾ, ਇਕਦਮ ਸਾਧ ਸੰਗਤ ਜੀ ਚੁੰਗੀ ਭਰ ਜਾਂਦਾ ਉਹ।
ਵਿਚਰਤ ਰਿਵ ਕੋ ਵਾਰ ਵਿਚਾਵਨ,
ਏਦਾਂ ਸਾਧ ਸੰਗਤ ਜੀ ਵੈਰੀਆਂ ਦੇ ਵਿੱਚ ਹੀ ਹੋ ਕੇ ਲੜ ਰਹੇ ਆ ਬਾਬਾ ਅਜੀਤ ਸਿੰਘ ਦੀ, ਪਰ ਵੈਰ ਵੀ ਉਹਨਾਂ ਦਾ ਵਾਰ ਵੀ ਬਚਾਉਂਦੇ ਆ, ਬੜੀ ਸਾਵਧਾਨੀ ਨਾਲ ਲੜਦੇ ਹਨ।
ਨਿਰਾਸ਼ ਸੰਗ ਅਜੀਤ ਸਿੰਘ ਜੀਤ ਜਾਏ ਤੀਰ ਕੋ ਪ੍ਰਹਾਰ ਤੇ,
ਜੇ ਬਾਬਾ ਅਜੀਤ ਸਿੰਘ ਜੀ ਜੰਗ ਜਿੱਤਣਾ ਚਾਹੁੰਦੇ ਤੀਰਾਂ ਦੀ ਮਾਰ ਕਰਕੇ ਜੀ।
ਤੁਰੰਗ ਇੱਕ ਸੰਗ ਸਿੰਘ ਸੂਰਮੇ ਸੰਘਾਰ ਤੇ,
ਇੱਕ ਥਾਂ ਤੇ ਸਿੰਘਾਂ ਸੂਰਮਿਆਂ ਦਾ ਜਥਾ ਵਾ, ਪਰ ਚੰਚਲਤਾ ਕਰ ਕਰਕੇ ਵੈਰੀ ਦੇ ਉੱਤੇ ਵਾਰ ਕਰਦੇ ਹਨ।
ਮਰੀ ਪਹਾੜ ਬਾਹਨੀ ਪਸਾਰ ਸਮਵਾਇਕ,
ਇਹ ਭੀਮ ਚੰਦ ਦੇ ਸਵਾਰਾਂ ਦਾ ਜਿਹੜਾ ਸਾਧ ਸੰਗਤ ਜੀ ਸਾਹਮਣੇ ਆਇਆ ਸੀ, ਦਾਲ ਅੱਧਿਓਂ ਜ਼ਿਆਦਾ ਤਾਂ ਮਾਰ ਕੇ ਖਪਾ ਦਿੱਤਾ ਜੀ।
ਸੋ ਇੱਕ ਵਾਰ ਗੋਲੀਆਂ ਅਨੇਕ ਹੀ ਚਲਾਏਕ,
ਵਾਰ ਅਨੇਕਾਂ ਗੋਲੀਆਂ ਚਲਾ ਕੇ ਵੈਰੀ ਦਾ ਨਾਸ ਕਰਦੇ ਹਨ।
ਲੱਗੀ ਤੁਰੰਗ ਆਏਕ,
ਚਿਰ ਨੂੰ ਕੀ ਹੋਇਆ ਵੀ ਵੈਰੀ ਵਾਲੇ ਪਾਸੇ ਤੋਂ ਇੱਕ ਗੋਲੀ ਆਈ ਤੇ ਬਾਬਾ ਅਜੀਤ ਸਿੰਘ ਜੀ ਦੇ ਘੋੜੇ ਨੂੰ ਲੱਗੀ ਆਣ ਕੇ ਜੀ।
ਗਿਰਿਓ ਸੋ ਜੰਗ ਖੇਤ ਮੈਂ ਸੋ ਦੋਏ ਕਾਮ ਖਾਏਕ,
ਗੋਲੀ ਖਾ ਕੇ ਸਾਧ ਸੰਗਤ ਜੀ ਤੇ ਬਾਬਾ ਅਜੀਤ ਸਿੰਘ ਜੀ ਦਾ ਘੋੜਾ ਜਿਹੜਾ ਸੀ ਉਸੇ ਵੇਲੇ ਡਿੱਗ ਪਿਆ ਹੋ।
ਅਜੀਤ ਸਿੰਘ ਸ਼ੋਰ ਅੰਗ ਆਪਣੇ ਬਚਾਏਕ,
ਇਕਦਮ ਘੋੜੇ ਦੇ ਡਿੱਗਣ ਲੱਗਿਆ ਬਾਬਾ ਅਜੀਤ ਸਿੰਘ ਜੀ ਨੇ ਛਾਲ ਮਾਰੀ, ਘੋੜੇ ਤੋਂ ਆਪਣੇ ਅੰਗ ਬਚਾ ਕੇ ਪਰੇ ਹੋ ਗਏ ਹਨ।
ਕਰਿਓ ਚਰਨ ਭਾਰ ਫੇਰ ਬਾਣ ਕੋ ਚਲਾਏਕ,
ਖਰੋ ਚਰਨ ਭਾਰ, ਚਰਨ ਭਾਰ ਭਾਵ ਚਰਨਾਂ ਦੇ ਭਾਰ, ਹੁਣ ਪੈਦਲ ਖੜ ਗਏ ਆ ਬਾਬਾ ਅਜੀਤ ਸਿੰਘ ਜੀ, ਕਿਉਂਕਿ ਘੋੜਾ ਜਿਹੜਾ ਸ਼ਹੀਦ ਹੋ ਚੁੱਕਾ ਉਹਨਾਂ ਦਾ, ਤੇ ਹੁਣ ਖਲੋ ਕੇ ਤੀਰ ਚਲਾ ਰਹੇ ਹਨ ਜੀ।
ਪਹੁੰਚ ਗਏ ਸੋ ਦਾਸ ਆਏ ਬਾਜੌਰ ਦੀਨੇ,
ਉਹਨੇ ਜੇ ਨੂੰ ਇੱਕ ਦਾਸ ਛੇਤੀ ਦੇਣੀ ਦੂਜਾ ਘੋੜਾ ਲੈ ਕੇ ਬਾਬਾ ਅਜੀਤ ਸਿੰਘ ਜੀ ਦੇ ਕੋਲ ਪਹੁੰਚਿਆ ਹੈ।
ਕ੍ਰਿਸ਼ਤਾਵ ਦੌਰ ਕਰ ਕਰ ਭਾਈ ਲੀਨੇ,
ਇੱਕ ਪਲ ਦੀ ਵੀ ਦੇਰੀ ਨੀ ਕੀਤੀ, ਬਾਬਾ ਅਜੀਤ ਸਿੰਘ ਜੀ ਨੇ ਰਕਾਬ ਦੇ ਪੈਰ ਰੱਖਿਆ, ਮਾਰ ਕੇ ਛਾਲ ਦੂਜੇ ਘੋੜੇ ਤੇ ਸਵਾਰ ਹੋ ਗਏ ਜੀ।
ਰੋਹੀ ਤਤਕਾਲ ਹੀ ਚਲਾਕ ਕੋ ਚਲਾਏ,
ਉਸੇ ਤਰ੍ਹਾਂ ਹੀ ਤਤਕਾਲ ਇੱਕ ਲੇਸ ਮੱਤ ਦੀ ਢਿੱਲ ਨੀ ਆਉਣ ਦਿੱਤੀ ਤੇ ਉਸ ਘੋੜੇ ਉੱਤੇ ਚੜ ਕੇ ਫਿਰ ਤੀਰਾਂ ਦੀ ਵਰਖਾ ਉਦਾਂ ਹੀ ਕੀਤੀ ਜੀ।
ਪ੍ਰਹਾਰ ਬਾਨ ਫਿਰ ਤੱਕ ਤੱਕ ਸ਼ਤਰ ਕਾ ਏਕ,
ਕਹਿੰਦੇ ਕਿੰਨੇ ਵਾਰੀ ਮਾਰ ਦਿੱਤੇ ਬਾਬਾ ਅਜੀਤ ਸਿੰਘ ਜੀ ਨੇ ਤੇ ਨਾਲ ਦੇ ਯੋਧਿਆਂ ਨੇ, ਗਿਣਤੀ ਕੌਣ ਕਰਕੇ ਦੱਸੇ।
ਸਮੂਹ ਸਿੰਘ ਅਗਰ ਹੋਇਆ ਤਫੰਗ ਸੰਗ ਭੰਗ ਕੈ,
ਤੇ ਫਿਰ ਸਾਹਮਣੇ ਹੋ ਕੇ ਸਾਰੇ ਸਿੰਘ ਲੜ ਰਹੇ ਨੇ ਸਾਧ ਸੰਗਤ ਜੀ, ਅੰਗ ਤੇ ਜਾਨ ਬਚਾ ਕੇ ਨੀ ਕੋਈ ਲੜ ਰਿਹਾ, ਇਸੇ ਕਰਕੇ ਵੈਰੀਆਂ ਦਾ ਬਹੁਤਾ ਨੁਕਸਾਨ ਹੋ ਰਿਹਾ ਹੈ।
ਰੱਖੇ ਟਿਕਾਏ ਥਾਈ ਹੀ ਪਤਾ ਨਾ ਸ਼ਤਰ ਜੰਗ ਕੈ,
ਵੈਰੀਆਂ ਦੇ ਸਵਾਰਾਂ ਦੀ ਗਿਣਤੀ ਬਹੁਤੀ ਸੀ ਪਰ ਫਿਰ ਵੀ ਕਹਿੰਦੇ ਟਿਕਾ ਕੇ ਰੱਖੇ, ਖਾਲਸੇ ਨੇ ਇੱਕ ਪੈਰ ਨੀ ਅੱਗੇ ਆਉਣ ਦਿੱਤਾ ਕਿਸੇ ਨੂੰ।
ਨਿਸ਼ਾਨ ਮਾਨ ਸਿੰਘ ਲੈ ਦਇਓ ਸੋ ਚੀਰ ਸ਼ੋਰ ਕੈ,
ਉਹਨੇ ਜਦ ਨੂੰ ਸਾਧ ਸੰਗਤ ਜੀ ਭਾਈ ਮਾਨ ਸਿੰਘ ਜੀ ਜਿਨ੍ਹਾਂ ਕੋਲ ਕੇਸਰੀ ਨਿਸ਼ਾਨ ਸਾਹਿਬ ਹੈ ਉਹ ਗਏ ਤੇ ਵੈਰੀਆਂ ਦੇ ਸਾਹਮਣੇ ਜਾ ਕੇ ਉਹਨੇ ਨਿਸ਼ਾਨ ਸਾਹਿਬ ਗੱਡ ਦਿੱਤਾ ਧਰਤੀ ਵਿੱਚ ਤੇ ਉਹਦਾ ਫਰਲਾ ਹਵਾ ਵਿੱਚ ਉੱਡਣ ਲੱਗ ਪਿਆ।
ਕਿਰਪਾਏ ਕਹਿ ਤਰੰਗ ਕੋ ਚਹਿਤ ਹਿਲ ਦੌਰ ਕੈ,
ਤੇ ਫਿਰ ਉਹਦੇ ਦੁਆਲੇ ਦੁਆਲੇ ਪਹਿਰਾ ਰੱਖ ਕੇ ਸਾਧ ਸੰਗਤ ਜੀ ਘੋੜੇ ਦਾ ਭਾਈ ਮਾਨ ਸਿੰਘ ਜੀ ਤੀਰ ਚਲਾਉਂਦੇ ਹਨ।
ਪੁਕਾਰ ਮਾਰ ਮਾਰ ਕੋ ਪਰੇ ਸੋ ਇੱਕ ਵਾਰ,
ਮਾਰ ਲੋ ਕਰਕੇ ਵੈਰੀ ਵੀ ਇੱਕਦਮ ਟੁੱਟ ਕੇ ਪਿਆ ਸੀ।
ਬਜਾਏ ਜੰਗ ਜੀਤ ਕੋ ਨਨਾਦ ਕਹਿ ਉਚਾਰੀ,
ਨਨਾਦ ਦਾ ਰੌਲਾ ਪਾਉਣਾ, ਬਹੁਤ ਰੌਲਾ ਪਾ ਕੇ ਸਾਧ ਸੰਗਤ ਜੀ ਪਏ ਸਨ ਧਾ ਕੇ ਖਾਲਸੇ ਨੂੰ ਵੈਰੀ।
ਕ੍ਰਾਂਤ ਰੇਲ ਪੇਲ ਕੋ ਪ੍ਰਵੇਸ਼ ਹੋਏ ਸੂਰਮੈ,
ਪਰ ਕਹਿੰਦੇ ਸਾਧ ਸੰਗਤ ਜੀ ਸੂਰਮਿਆਂ ਨੇ ਐਸੀ ਰੇਲ ਪੇਲ ਉਹਨਾਂ ਦੀ ਕੀਤੀ, ਸੁੱਧ ਬੁੱਧ ਭੁੱਲ ਗਈ ਉਹਨਾਂ ਨੂੰ।
ਤਫੰਗ ਤੀਰ ਮਾਰ ਕੇ ਮਿਲਾਏ ਵੀਰ ਧੂਰ ਮੈਂ,
ਗੋਲੀਆਂ ਮਾਰ ਕੇ ਤੀਰ ਮਾਰ ਕੇ ਤੇ ਵੈਰੀਆਂ ਦੇ ਸੂਰਮੇ ਘੱਟੇ ਚ ਮਿਲਾ ਦਿੱਤੇ ਹਨ।
ਕਿਰਪਾਨ ਖੈਚ ਮਿਆਨ ਤੇ ਕੜਾ ਕੜੀ ਮਚਾਏ ਕੈ,
ਫਿਰ ਸਾਧ ਸੰਗਤ ਜੀ ਹੁਣ ਹੱਥੋ ਹੱਥੀ ਦੀ ਲੜਾਈ ਹੋਈ ਨੇੜੇ ਹੋ ਕੇ, ਕਹਿੰਦੇ ਕਿਰਪਾਨਾਂ ਮਿਆਨਾਂ ਚੋਂ ਨਿਕਲੀਆਂ ਲਿਸ਼ਕਾਂ ਮਾਰੀਆਂ ਤੇ ਹੁਣ ਸਾਧ ਸੰਗਤ ਜੀ ਕਟਾ ਵੱਢ ਕਿਰਪਾਨਾਂ ਨਾਲ ਚੱਲੀ ਹੈ।
ਵਿਆਂਡ ਰੌਂਡ ਮੁੰਡੂ ਤੁੰਡ ਪੰਡ ਤੇ ਪਲਾਏ ਕੈ,
ਜਦੋਂ ਇੰਨੇ ਕ ਸਿਰ ਪਲਾਂ ਵਿੱਚ ਹੀ ਲਾਹ ਕੇ ਧਰਤੀ ਤੇ ਸੁੱਟੇ, ਜਿਹੜੇ ਕਮਜ਼ੋਰ ਦਿਲ ਵਾਲੇ ਸਨ ਉਹ ਤਾਂ ਨੱਠ ਗਏ ਲੜਾਈ ਦੇ ਮੈਦਾਨ ਵਿੱਚੋਂ।
ਪ੍ਰਚੰਡ ਹੀ ਕਮੰਡ ਪਾਏ ਡੰਡ ਦੂਤ ਤਾਏ ਕੈ,
ਇਹ ਤਾਂ ਭੱਜ ਭੱਜ ਕੇ ਵੈਰੀਆਂ ਨੂੰ ਡੰਡ ਦਿੱਤਾ ਸਾਧ ਸੰਗਤ ਜੀ ਸਿੰਘਾਂ ਸੂਰਮਿਆਂ ਨੇ।
ਕਟੰਤ ਕੰਠ ਕੰਧ ਬਾਹੂ ਡੰਡ ਕੋ ਰਸਾਏ ਕੈ,
ਕਟੰਤ ਕੰਠ ਕੰਧ ਬਾਹੂ ਡੰਡ ਕੋ ਰਸਾਏ ਕੈ, ਕਿਸੇ ਦਾ ਸਿਰ ਕਿਸੇ ਦਾ ਮੋਢਾ ਕਿਸੇ ਦੀ ਗਰਦਨ ਕਿਸੇ ਦੀ ਵੱਖੀ, ਪਤਾ ਨੀ ਕਿੱਥੇ ਕਿੱਥੇ ਵਾਰ ਪਏ ਤੇ ਚੀਰ ਕੇ ਸਾਧ ਸੰਗਤ ਜੀ ਨਿਕਲ ਗਈ ਸੂਰਮਿਆਂ ਦੀ ਕਿਰਪਾਨ।
ਬਿਲੋ ਕਬੀਰ ਖਾਲਸਾ ਕਿਰਪਾਨ ਕੋ ਘਮੰਡ,
ਕਹਿੰਦੇ ਬਹੁਤ ਸਾਧ ਸੰਗਤ ਜੀ ਘਮਸਾਨ ਦਾ ਜੰਗ ਖੜਕੇ ਮਚਾਇਆ ਖਾਲਸੇ ਨੇ।
ਪਰ ਇਹ ਸੋ ਇੱਕ ਵਾਰ ਹੀ ਅਨੇਕ ਹੂੰ ਬਿਹੰਡ ਕੇ,
ਇੱਕ ਵਾਰ ਦਾ ਹੱਲਾ ਸਾਧ ਸੰਗਤ ਜੀ ਸਾਰੀ ਉਮਰ ਭੀਮ ਚੰਦ ਚੇਤੇ ਰੱਖੇ, ਐਸੀ ਮਾਰ ਮਾਰੀ ਸੂਰਮਿਆਂ ਨੇ।
ਚੰਡ ਉਹ ਯਕੀਨ ਤੁੰਡ ਮੋਰ ਕਹਿ ਰਿਪੂਨਿਓ,
ਕਹਿੰਦੇ ਦੇਖ ਕੇ ਸਾਧ ਸੰਗਤ ਜੀ ਇੰਨਾ ਬਲ ਖਾਲਸੇ ਦਾ ਤੇ ਇੱਕਦਮ ਖਾਨਿਓ ਗਈ ਸਾਰੇ ਵੈਰੀਆਂ ਦੀ।
ਪਲਾਏ ਕੰਡ ਦੇਖ ਵੀਰ ਧੀਰਜੋ ਕਿਸੋ ਨਾ ਦਿਓ,
ਖਾਲਸੇ ਦਾ ਧੀਰਜ ਵੇਖ ਕੇ ਸਾਧ ਸੰਗਤ ਜੀ ਹੁਣ ਭੱਜ ਤੁਰਿਆ ਵੈਰੀਆਂ ਦਾ ਦਲ ਅੱਗੇ ਲਾ ਕੇ ਨੱਠ ਗਿਆ ਖਾਲਸਿਆਂ ਦੇ।
ਨਿਹਾਰ ਤੇ ਨਾ ਮੋਰ ਨੈਣ ਤਰਾਸ ਕਹਿ ਵਿਚਾਨ ਵਿਸਾਲ ਤੇ,
ਕਿਸੇ ਨੇ ਦੂਰ ਜਾ ਕੇ ਵੀ ਪਿੱਛੇ ਮੁੜ ਕੇ ਨੀ ਵੇਖਿਆ, ਇੰਨਾ ਸਾਧ ਸੰਗਤ ਜੀ ਡਰ ਗਏ ਹੋ ਤੇ ਇੰਨਾ ਹੌਸਲਾ ਸੀ ਖਾਲਸੇ ਦਾ, ਕਹਿੰਦੇ ਭੱਜ ਗਏ ਅੱਗੇ ਲਾ ਕੇ ਤੇ ਪਿੱਛਾ ਮੁੜ ਕੇ ਨਾ ਦੇਖਿਆ ਕਿਸੇ ਨੇ। ਫਿਰ
ਵਜੇ ਰਹੇ ਪਲਾਏ ਜੇ ਅਰੇ ਸੋ ਮੇਲ ਕਾਲ ਤੇ,
ਵਜੇ ਰਹੇ ਪਲਾਏ, ਪਲਾਏ ਹੁੰਦਾ ਭੱਜਣਾ, ਕਹਿੰਦੇ ਬਚੇ ਸਿਰਫ ਉਹ ਜਿਹੜੇ ਭੱਜ ਗਏ, ਜਿਹੜੇ ਅੜੇ ਸਨ ਸਾਧ ਸੰਗਤ ਜੀ, ਇੱਕ ਨੀ ਬਚਿਆ ਰਹਿਣ ਦਿੱਤਾ ਸਿੰਘਾਂ ਸੂਰਮਿਆਂ ਨੇ।
ਉਤੋਂ ਸੋ ਦੂਰ ਕੇਸਰੀ ਬਿਲੋਕ ਸੂਰ ਭਾਜ ਤੇ,
ਏਦਾਂ ਜਦੋਂ ਭੀਮ ਚੰਦ ਦੀ ਫੌਜ ਭੱਜੀ ਸਾਧ ਸੰਗਤ ਜੀ, ਕੇਸਰੀ ਚੰਦ ਦੂਰੋਂ ਦੇਖ ਰਿਹਾ ਸੀ ਇਸ ਸਾਰੀ ਲੜਾਈ ਨੂੰ।
ਲਏ ਸਮੂਹ ਸੂਰਮੇ ਮਿਲੇ ਉਸ ਸਿੰਘ ਗਾਜ ਤੇ,
ਉਹਨੂੰ ਬੜਾ ਗੁੱਸਾ ਆਇਆ ਸਾਧ ਸੰਗਤ ਜੀ ਇਹ ਭੱਜੇ ਜਾਂਦੇ ਦੇਖ ਕੇ, ਉਹਨੇ ਆਪਣੀ ਫੌਜ ਲਈ ਤੇ ਭੱਜ ਕੇ ਆਇਆ ਸਿੰਘਾਂ ਦੇ ਸਾਹਮਣੇ ਉਹ ਛੇਤੀ ਕਰਕੇ।
ਖੁਦਾਂਡ ਐਂਜ ਕਹਿ ਪ੍ਰਹਾਰ ਬਾਨ ਕਾਲ ਕੋ,
ਇਹ ਵੀ ਸੂਰਮਾ ਸੀ ਕੇਸਰੀ ਚੰਦ, ਵੀ ਕਹਿੰਦੇ ਨੇ ਖਿੱਚ ਖਿੱਚ ਕੇ ਤੰਦੀ ਨੂੰ ਇਹਨੇ ਚੰਗੇ ਤੀਰ ਚਲਾਏ ਆਣ ਕੇ।
ਹਰੇ ਸੋ ਅਗਰ ਆਏ ਕਹਿ ਹਜ਼ਾਰ ਜੋਧ ਨਾਲ ਕੇ,
ਹਜ਼ਾਰਾਂ ਸੂਰਮੇ ਦੇ ਨਾਲ ਸੀ ਆਪਣੀ ਫੌਜ ਨੂੰ ਲੈ ਕੇ ਆਇਆ ਕੇਸਰੀ ਚੰਦ ਤੇ ਬੜੀ ਤੀਰਾਂ ਦੀ ਮਾਰ ਕੀਤੀ ਇਸਨੇ।
ਜਦਾ ਪ੍ਰਵਾਹ ਜਾਵ ਤੋਂ ਗ੍ਰੀਨ ਤੇ ਸਥੀਤ ਹੋਏ,
ਕਹਿੰਦੇ ਆ ਗਿਆ ਇਧਰੋਂ ਕੇਸਰੀ ਚੰਦ, ਪਰ ਹੋਇਆ ਕੀ, ਕਹਿੰਦੇ ਜਸਾ ਪ੍ਰਵਾਹ ਜਾਵ ਤੋਂ ਗ੍ਰੀਨ ਤੇ ਸਥਿਤ ਹਵਾ, ਜਿਵੇਂ ਸਮੁੰਦਰ ਦਾ ਪਾਣੀ ਤੇਜ਼ੀ ਨਾਲ ਆਉਂਦਾ ਹੋਵੇ ਤੇ ਅਗਲੇ ਬੰਨੇ ਪਰਬਤ ਕਰ ਦਈਏ ਤੇ ਉਹਨੂੰ ਰੁਕਣਾ ਪੈਂਦਾ, ਕਹਿੰਦੇ ਖਾਲਸਾ ਤਾਂ ਉੱਥੇ ਪਹਿਲਾਂ ਹੀ ਖੜਾ ਸੀ ਪੈਰ ਗੱਡ ਕੇ, ਇਹ ਨਵਾਂ ਦਲ ਆਇਆ ਇੱਕ ਪੈਰ ਖਾਲਸੇ ਨੇ ਫਿਰ ਵੀ ਪਿੱਛੇ ਨਹੀਂ ਕੀਤਾ ਜੀ।
ਤਥਾ ਥਿਰੰਤ ਖਾਲਸਾ ਚਾਹੰਤ ਜੀਤ ਜੀਤ ਹੋਇਆ,
ਕਿਉਂਕਿ ਖਾਲਸਾ ਤਾਂ ਸਾਧ ਸੰਗਤ ਜੀ ਜਾਨ ਦੀ ਪਰਵਾਹ ਹੀ ਨਹੀਂ ਕਰਦਾ ਤੇ ਜਿੱਤ ਦੀ ਆਸ ਜ਼ਰੂਰ ਹੈ ਕਲਗੀਧਰ ਜੀ ਦੇ ਚਰਨਾਂ ਦਾ ਆਸਰਾ ਲੈ ਕੇ, ਇਸ ਕਰਕੇ ਖੜ ਕੇ ਖਾਲਸਾ ਅੜ ਕੇ ਲੜ ਰਿਹਾ ਉਹਨਾਂ ਦੇ ਨਾਲ।
ਰਿਪੂਨ ਕਾਟ ਸੈਂਕੜੇ ਸਰੀਰ ਕਾਏ ਖਾਏ ਕਹਿ,
ਕਹਿੰਦੇ ਸੈਂਕੜੇ ਸਾਧ ਸੰਗਤ ਜੀ ਵੈਰੀ ਇਹਨਾਂ ਵਿੱਚੋਂ ਕੇਸਰੀ ਚੰਦ ਦੇ ਬੰਦਿਆਂ ਚੋਂ ਵੀ ਖਾਲਸੇ ਨੇ ਮਾਰ ਮੁਕਾਏ ਹਨ।
ਮੁਰੇ ਬਹੋਰ ਵੀਰ ਸਿੰਘ ਸ੍ਰੀ ਫਤਿਹ ਸੁਪਾਇਕ
ਚਿਰ ਨੂੰ ਚਾਰ ਘੜੀਆਂ ਦਾ ਸਮਾਂ ਹੋ ਗਿਆ ਤੇ ਮਹਾਰਾਜ ਜੀ ਦਾ ਵਚਨ ਸੀ, ਹੁਕਮ ਸੀ ਮੰਨਣ ਵਾਸਤੇ ਸਾਧ ਸੰਗ ਜੀ ਇਉਂ ਇੱਕ ਵਾਰੀ ਮਾਰ ਕੇ ਵੈਰੀਆਂ ਨੂੰ ਫਤਿਹ ਲੈ ਕੇ ਤੇ ਖਾਲਸਾ ਪਿੱਛੇ ਨੂੰ ਮੁੜ ਪਿਆ ਆਨੰਦਪੁਰ ਨੂੰ।
ਸਨੇ ਸਨੇ ਆਟਾਂ ਤਕਾਏ ਲਾਨਕੋ ਸੰਭਾਰਕ।
ਬੜੇ ਆਨੰਦ ਨਾਲ ਸਾਧ ਸੰਗਤ ਜੀ ਖਾਲਸਾ ਆਨੰਦਪੁਰ ਚ ਆਇਆ, ਆਪਣੇ ਜਿਹੜੇ ਜ਼ਖਮੀ ਸਿੰਘ ਸਨ ਉਹਨਾਂ ਨੂੰ ਵੀ ਚੁੱਕ ਲਿਆਂਦਾ ਜੀ।
ਫਿਰ ਇਸ ਥਾਨੇ ਆਪਣੇ ਸਮੂਹ ਤੀਰ ਧਾਰਕ।
ਬੜੇ ਧੀਰਜ ਨਾਲ ਆਪਣੇ ਸਥਾਨ ਤੇ ਆਣ ਕੇ ਖਾਲਸਾ ਟਿਕਿਆ ਹੈ।
ਸੁਖੰਗ ਸੰਗ ਅੰਗ ਬਾਹੂ ਭੰਗ ਕੈ ਵਿਸਾਲੀ।
ਬਹੁਤ ਸਾਰੀਆਂ ਗੋਲੀਆਂ ਚੱਲੀਆਂ, ਵੈਰੀਆਂ ਦੇ ਵੀ ਅੰਗ ਸਾਧ ਸੰਗਤ ਜੀ ਭੰਗ ਕੀਤੇ ਤੇ ਇਧਰੋਂ ਵੀ ਸਿੰਘ ਬਹੁਤ ਸਾਰੇ ਜ਼ਖਮੀ ਹੋਏ ਹਨ।
ਕਈ ਹਜ਼ਾਰ ਓਰੜੇ ਅਨੇਕ ਹਿਲ ਘਾਲੀ।
ਪਰ ਉਧਰ ਗਿਣਤੀ ਮਾਰਨ ਵਾਲਿਆਂ ਦੀ ਕਿੰਨੀ ਸੀ ਕਿ ਕਈ ਹਜ਼ਾਰ, ਕਹਿੰਦੇ ਪਤਾ ਹੀ ਨੀ ਕਿੰਨੇ ਹਜ਼ਾਰ ਮਾਰ ਕੇ ਸੁੱਟ ਦਿੱਤਾ ਇਹਨਾਂ 500 ਦੇ ਜਥੇ ਨੇ ਜੀ।
ਕਰੇ ਕਰੇ ਸੋ ਦੂਰ ਹੀ ਪ੍ਰਹਾਰ ਗੋਰੀਆਂ ਕੋ।
ਤੇ ਫੇਰ ਮੋਰਚਿਆਂ ਵਾਲਿਆਂ ਨੇ ਸਾਧ ਸੰਗਤ ਜੀ ਸਾਂਭ ਲਿਆ, ਉਹ ਹੀ ਫੇਰ ਪਹਿਲੇ ਵਾਲਾ ਦਾ ਕਿਸੇ ਨੂੰ ਅੱਗੇ ਨਹੀਂ ਆਉਣ ਦਿੱਤਾ, ਮੋਰਚਿਆਂ ਚੋਂ ਗੋਲੀਆਂ ਚਲਾਉਂਦੇ ਤੇ ਦੂਰ ਵੈਰੀ ਨੂੰ ਰੋਕ ਕੇ ਰੱਖਿਆ ਹੈ।
ਸਮੀਪ ਹੋਏ ਪਾਏ ਨਾ ਪ੍ਰਹਾਰੀਏ ਪ੍ਰਹਾਨ ਕੋ।
ਏਦਾਂ ਤਰੀਕੇ ਨਾਲ ਮਾਰ ਮਾਰਦੇ ਵੀ ਨੇੜੇ ਆਉਣ ਦਾ ਹੌਸਲਾ ਹੀ ਨਹੀਂ ਕਰਦੇ ਇਹ ਵੈਰੀ।
ਬੱਚੇ ਸੋ ਯੁੱਧ ਕ੍ਰੋਧ ਤੇ ਤੁਫਾਂਗ ਸੰਗ ਕਾਏ।
ਕਹਿੰਦੇ ਬੜਾ ਕ੍ਰੋਧ ਦਾ ਯੁੱਧ ਸਾਧ ਸੰਗਤ ਜੀ ਮੱਚਿਆ ਹੋਇਆ ਤੇ ਗੋਲੀਆਂ ਦੀ ਮਾਰ ਚੱਲਦੀ ਹੈ।
ਮਰੇ ਪਰੇ ਅਨੇਕ ਹੀ ਲਹੂ ਪ੍ਰਵਾਹ ਜਾਏ।
ਅਨੇਕਾਂ ਮਰੇ ਪਏ ਨੇ ਵੈਰੀ ਦੇ ਬੰਦੇ ਤੇ ਲਹੂ ਦਾ ਤੇ ਪ੍ਰਵਾਹ ਹੀ ਚੱਲ ਰਿਹਾ ਜਿਵੇਂ ਸਾਧ ਸੰਗਤ ਜੀ ਪਾਣੀ ਚੱਲਦਾ ਹੋਵੇ।
ਸੋ ਭੂਤ ਪ੍ਰੇਤ ਜੋਗਣੀ ਸ਼ਿੰਗਾਲ ਮਾਸ ਖਾਵ ਤੇ।
ਇਹ ਭੂਤ ਪ੍ਰੇਤ ਅੱਜਕਲ ਜੋਗਣੀਆਂ ਮਾਸ ਖਾਣ ਵਾਲੇ ਖੂਨ ਪੀਣ ਵਾਲੇ ਬੜੇ ਖੁਸ਼ ਹਨ।
ਕਾਰ ਕਾਂਕ ਕੰਕਨੀ ਕਰਾ ਲਈ ਸੁਨਾਵ ਤੇ।
ਇਸੇ ਤਰ੍ਹਾਂ ਗਿਰਜਾ ਕਾਂ ਆਦਿਕ ਸਾਧ ਸੰਗਤ ਜੀ ਖਾਂਦੇ ਮਾਸ ਤੇ ਬੜੀਆਂ ਭਿਆਨਕ ਆਵਾਜ਼ਾਂ ਕੱਢਦੇ ਹਨ।
ਤੁਰੰਗ ਅੰਗ ਭੰਗ ਤੇ ਕਤੇਕ ਸ਼ੂਸ਼ ਡੋਲ ਤੇ।
ਕਹਿੰਦੇ ਕਈ ਘੋੜੇ ਸਾਧ ਸੰਗਤ ਜੀ ਸਵਾਰ ਉਹਨਾਂ ਦੇ ਮਰ ਗਏ ਤੇ ਖਾਲੀ ਭੱਜੇ ਫਿਰਦੇ ਲੜਾਈ ਦੇ ਮੈਦਾਨ ਵਿੱਚ।
ਕੱਢੇ ਸਰੀਰ ਹਾਥ ਪਾਏ ਕੋਈ ਦੀਨ ਬੋਲ ਤੇ।
ਕਈ ਜ਼ਖਮੀ ਹੋਏ ਸਾਧ ਸੰਗਤ ਜੀ ਏਦਾਂ ਥੱਲੇ ਪਏ ਆ, ਬੜੀਆਂ ਉਹ ਵੀ ਆਵਾਜ਼ਾਂ ਕੱਢਦੇ ਹਾਏ ਹਾਏ ਦੀਆਂ।
ਬਿਹਾਲ ਹੈ ਵਿਸਾਲੀ ਕਰਾਲ ਬੀਚ ਖੇਤ ਕੇ।
ਜਿਹੜੇ ਲੜਾਈ ਦੇ ਮੈਦਾਨ ਵਿੱਚ ਸਾਧ ਸੰਗਤ ਜੀ ਜ਼ਖਮੀ ਹੋਏ ਪਏ ਆ, ਜਿਹੜੇ ਮਰ ਗਏ ਉਹ ਤਾਂ ਮਰ ਗਏ, ਜਿਨ੍ਹਾਂ ਦੀ ਅਜੇ ਜਾਨ ਨਹੀਂ ਨਿਕਲੀ ਕਹਿੰਦੇ ਉਹ ਬਹੁਤ ਦੁਖੀ ਹਨ।
ਕਰਾਹ ਤੇ ਪੁਕਾਰ ਤੇ ਮਰੰਤ ਸਵਾਮ ਹੇਤ ਕੇ।
ਕਹਿੰਦੇ ਨੇ ਸਾਧ ਸੰਗਤ ਜੀ ਉਹ ਕਰਾਉਂਦੇ ਆ, ਬੜੀ ਵਰਲਾਪ ਕਰਦੇ ਆ, ਪਰ ਕੁੱਤੇ ਗਿੱਦੜ ਉਹਨਾਂ ਦਾ ਮਾਸ ਤੋੜ ਤੋੜ ਕੇ ਖਾਈ ਜਾਂਦੇ ਹਨ।
ਮਰੰਤ ਇਹ ਰੀਤ ਸੋ ਪ੍ਰਕਾਸ਼ਮੰਦ ਹੋਇਓ।
ਏਦਾਂ ਲੜਦਿਆਂ ਲੜਦਿਆਂ ਸਾਧ ਸੰਗਤ ਇਹ ਜਥਾ ਤਾਂ ਵਾਪਸ ਆ ਗਿਆ ਤੇ ਮੋਰਚਿਆਂ ਵਾਲਿਆਂ ਦੀ ਲੜਾਈ ਲੜਦਿਆਂ ਕਹਿੰਦੇ ਉਹਨੇ ਚਿਰ ਨੂੰ ਸੂਰਜ ਛਿਪ ਗਿਆ ਜੀ।
ਪ੍ਰਗੋਪ ਮਾਰ ਤੰਡ ਪਾ ਭਿਆਨ ਸਾਂਝ ਸੋਇਓ।
ਸਾਂਝ ਦਾ ਸ਼ਾਮ ਦਾ ਸਮਾਂ ਹੋ ਗਿਆ, ਸੂਰਜ ਸਾਧ ਸੰਗਤ ਜੀ ਪਹਾੜਾਂ ਦੇ ਓਹਲੇ ਹੋ ਗਿਆ ਹੈ।
ਗ੍ਰੰਥ ਰੁਦਰ ਰੁਦਰ ਦੇਖ ਸੰਗਲੇ ਗਣਾਨ।
ਕਹਿੰਦੇ ਏਦਾਂ ਲੜਾਈ ਮੱਚੀ ਦੇਖ ਕੇ ਫੇਰ ਜਿੱਦਾਂ ਕੱਲ ਪ੍ਰਮਾਣ ਦਿੱਤਾ ਸੀ ਕਵੀ ਜੀ ਨੇ, ਕਹਿੰਦੇ ਸ਼ਿਵ ਜੀ ਆਇਆ ਆਪਣੇ ਗਣਾਂ ਨੂੰ ਨਾਲ ਲੈ ਕੇ, ਕਿਉਂਕਿ ਮੌਤ ਦੀ ਡਿਊਟੀ ਆ ਨਾ ਇਸ ਦੀ।
ਸਮੂਹ ਸੂਰ ਮੈਂ ਸਥਾਨ ਮੋਰ ਜਾਨਕ।
ਕਹਿੰਦੇ ਹੁਣ ਸ਼ਿਵ ਜੀ ਦਾ ਭਿਆਨਕ ਸਰੂਪ ਵੀ ਲੜਾਈ ਦੇ ਮੈਦਾਨ ਜੀ ਸਮਝ ਲੋ ਤੁਰਿਆ ਫਿਰਦਾ। ਇੱਧਰ ਸਿੰਘ ਸਾਧ ਸੰਗਤ ਜੀ ਆਪਣੇ ਮੋਰਚਿਆਂ ਵਿੱਚ ਟਿਕ ਗਏ ਰਾਤ ਪਈ ਜਾਣ ਕੇ ਜੀ।
ਫਿਰ ਸੋ ਆਪ ਆਪ ਕੋ ਸੰਭਾਲ ਖਾਏ ਲਾਨਕੋ।
ਜਿਹੜੇ ਸਾਧ ਸੰਗਤ ਜੀ ਜ਼ਖਮੀ ਹੋਏ ਸਨ ਉਹਨਾਂ ਦੀ ਸੰਭਾਲ ਕਰਨ ਲੱਗ ਪਏ ਹੈ।
ਬਲੋਕ ਭੀਮ ਚੰਦ ਬ੍ਰਿੰਦ ਵੀਰ ਮਿਰਤਕਾਨ ਕੋ।
ਇੱਧਰ ਭੀਮ ਚੰਦ ਡਰਿਆ ਹੋਇਆ ਸਾਧ ਸੰਗਤ ਜੀ ਝਾਤੀ ਮਾਰਦਾ ਆਪਣੇ ਮਰੇ ਹੋਏ ਬੰਦਿਆਂ ਦੇ ਉੱਤੇ, ਬੜਾ ਡਰਿਆ ਹੋਇਆ ਇਹ।
ਸਚੈਂਤ ਸ਼ੋਗ ਤਾਰ ਤੋ ਕਹਿ ਨਾ ਕਹੂੰ ਪਾਸ ਹੀ।
ਸੋ ਕੋਈ ਕੋਲ ਨੀ ਗਾ ਇਹਦੀ ਗੱਲ ਸੁਣਨ ਵਾਸਤੇ। ਸਾਧ ਸੰਗਤ ਜੀ ਸਾਰਿਆਂ ਦਾ ਧਿਆਨ ਲੜਾਈ ਵੱਲੇ ਸੀ ਤੇ ਭੀਮ ਚੰਦ ਸੋਗ ਦੇ ਵਿੱਚ ਡੁੱਬਾ ਹੋਇਆ ਏਦਾਂ ਸੋਚਦਾ ਹੈ।
ਲੜਾਂ ਜੋ ਏਵ ਨੀਤ ਹੀ ਨਾ ਜੀਤ ਹੋ ਤਾਸ ਕੀ।
ਸੋਚਦਾ ਕਹਿੰਦਾ ਜੀ ਇਸੇ ਤਰੀਕੇ ਨਾਲ ਹੀ ਲੜਾਈ ਹੋਈ ਤਾਂ ਫਿਰ ਤਾਂ ਭਾਵੇਂ ਕਿੰਨੀ ਫੌਜ ਆ ਸਾਰੇ ਪਹਾੜੀ ਰਾਜੇ ਆਏ ਆ, ਜਿੱਤ ਨੀ ਸਕਦੇ ਕਦੇ ਵੀ।
ਕਰੇ 71 ਆਣ ਕੇ ਅੰਬਾਰ ਦੀ ਲਾਗਿਓ।
ਇਹ ਤਾਂ ਅੰਬਾਰ ਹੀ ਲੱਗ ਗਿਆ ਬੰਦਿਆਂ ਦੀਆਂ ਲਾਸ਼ਾਂ ਦਾ ਤਾਂ।
ਮੰਗਾਏ ਕਾਸ਼ਟਾਨ ਤਤਕਾਲ ਦੀਨ ਦਾਗਿਓ।
ਫਿਰ ਸਾਧ ਸੰਗਤ ਜੀ ਨੇ ਆਪਣੇ ਬੰਦਿਆਂ ਨੂੰ ਹੁਕਮ ਕੀਤਾ ਤੇ ਲੱਕੜੀਆਂ ਇਕੱਠੀਆਂ ਕਰਵਾ ਕੇ ਜਿਹੜੇ ਮਰ ਚੁੱਕੇ ਸਨ ਇਹਨਾਂ ਦੀ ਫੌਜ ਦੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਹੈ।
ਵਿਸਾਲ ਸ਼ੋਗ ਤਾਰ ਕੇ ਸਚਿੰਤ ਰਾਤ ਹੋਏ ਗਏ।
ਬਹੁਤ ਸੋਗ ਤੇ ਚਿੰਤਾ ਵਿੱਚ ਡੁੱਬਿਆ ਹੋਇਆਂ ਨੂੰ ਇਹ ਵੀ ਰਾਤ ਆ ਗਈ ਹੈ ਜੀ।
ਪਸ਼ੂਕ ਖਾਨ ਪਾਨ ਕਹਿ ਰਹੇ ਪ੍ਰਿਯੰਕ ਸੋਏ ਗਏ।
ਕੁਝ ਕੁ ਲੋਕਾਂ ਨੇ ਸਾਧ ਸੰਗਤ ਜੀ ਖਾਧਾ ਪੀਤਾ, ਬਾਕੀਆਂ ਦੀ ਤੇ ਭੁੱਖ ਹੀ ਮਰ ਗਈ ਤੇ ਥਕੇਵਾਂ ਆਪਣਾ ਉਤਾਰਨ ਲੱਗ ਪਏ ਹਨ।
ਸ੍ਰੀ ਅਜੀਤ ਸਿੰਘ ਜੀਤ ਲੇ ਘਾਇਲ ਸਗਲ ਸੰਭਾਲ।
ਇੱਧਰ ਬਾਬਾ ਅਜੀਤ ਸਿੰਘ ਜੀ ਸਾਧ ਸੰਗਤ ਜੀ ਆ ਗਏ ਨੇ ਫਤਿਹ ਕਰਕੇ, ਉਧਰੋਂ ਮੋਰਚਾ ਬਹੁਤ ਬੰਦੇ ਭੀਮ ਚੰਦ ਦੇ ਮਾਰ ਕੇ ਤੇ ਜ਼ਖਮੀਆਂ ਦੀ ਹੁਣ ਸੰਭਾਲ ਬਾਬਾ ਅਜੀਤ ਸਿੰਘ ਜੀ ਆਪ ਕਰ ਰਹੇ ਹਨ।
ਫਿਰ ਸਮੀਪ ਆਵਤ ਪਏ ਪਨੋ ਜੰਗ ਅਹਿਵਾਲ।
ਏਦਾਂ ਉਹਨਾਂ ਦੀ ਸੰਭਾਲ ਕਰਕੇ ਸਾਧ ਸੰਗਤ ਜੀ ਸਾਹਿਬਜ਼ਾਦਾ ਜੀ ਸਿੱਧੇ ਕਲਗੀਧਰ ਪਾਤਸ਼ਾਹ ਜੀ ਦੇ ਕੋਲ ਆਏ ਹਨ।
ਚੌਪੇ ਉਦੇ ਸਿੰਘ ਆਲਮ ਸਿੰਘ ਦੋ
ਦੋ ਭਾਈ ਉਦੇ ਸਿੰਘ ਤੇ ਭਾਈ ਆਲਮ ਸਿੰਘ ਜੀ ਦੋਵੇਂ ਜਣੇ
ਕੁਛ ਕਾਏ ਕਹਿ ਕਹਿ ਤਨ ਸੋ
ਕਹਿੰਦੇ ਕੁਝ ਕਿਸਾ ਸਿੰਘ ਜੀ ਘਾਵ ਇਹਨਾਂ ਦੇ ਵੀ ਲੱਗੇ ਸਨ ਜ਼ਖਮ ਉਦੇ ਸਿੰਘ ਦੇ ਤੇ ਆਲਮ ਸਿੰਘ ਦੇ
ਅਪਰ ਸਿੰਘ ਕੇਤ ਕੁਮਾਰ ਗਏ
ਕੁਝ ਸਿੰਘ ਸ਼ਹੀਦ ਹੋ ਗਏ ਸਨ ਉਸੇ ਦਿਨ ਦੀ ਲੜਾਈ ਵਿਚ ਜੀ
ਸੁਰਪੁਰ ਬਸੇ ਭੋਗ ਸੁਖ ਲਏ
ਕਹਿੰਦੇ ਸੁਰਪੁਰ ਬਸੇ ਸੱਚਖੰਡ ਵਿਚ ਸਾਧ ਸਿੰਘ ਜੀ ਵਾਸਾ ਹੋਇਆ ਉਹਨਾਂ ਸੂਰਮਿਆਂ ਦਾ
ਪਹੁੰਚੇ ਗੁਰ ਸੋਤੋ ਸੰਘ ਹਜ਼ੂਰ
ਕਹਿੰਦੇ ਨੇ ਬਾਕੀ ਜਿਹੜੇ ਸਿੰਘ ਸਨ ਉਹ ਸਾਹਿਬਜ਼ਾਦਾ ਜੀ ਦੇ ਨਾਲ ਕਲਗੀਧਰ ਪਾਤਸ਼ਾਹ ਜੀ ਦੀ ਹਜ਼ੂਰੀ ਚ ਪਹੁੰਚੇ ਹਨ
ਰੋਣਤ ਲਿਵਤ ਪਏ ਪਾਟ ਸੂਰ
ਏਦਾਂ ਸਾਧ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਵੇਖਿਆ ਵੀ ਸਾਰੇ ਸੂਰਮਿਆਂ ਦੇ ਕੱਪੜਿਆਂ ਨੂੰ ਖੂਨ ਲੱਗਾ ਹੋਇਆ ਹੈ
ਆਲਮ ਸਿੰਘ ਬਣਿਓ ਅਹਿਵਾਲ
ਭਾਈ ਆਲਮ ਸਿੰਘ ਜੀ ਨੇ ਬੇਨਤੀ ਕੀਤੀ ਮਹਾਰਾਜ ਜੀ ਦੇ ਨੇੜੇ ਹੋ ਕੇ
ਪ੍ਰਭ ਜੀ ਸੰਗਰ ਪਯੋ ਵਿਸਾਲ
ਖੁਸ਼ ਹੋ ਕੇ ਆਖਿਆ ਮਹਾਰਾਜ ਜੀ ਪ੍ਰਭੂ ਜੀ ਬੜਾ ਭਿਆਨਕ ਜੰਗ ਮਚਾਇਆ ਜੀ ਅੱਜ ਜਾ ਕੇ ਜੀ
ਸ੍ਰੀ ਅਜੀਤ ਸਿੰਘ ਕਰਿਓ ਘਮੰਡ
ਮਹਾਰਾਜ ਬਾਬਾ ਅਜੀਤ ਸਿੰਘ ਜੀ ਤਾਂ ਏਦਾਂ ਲੜੇ ਤੁਹਾਨੂੰ ਦੱਸ ਨੀ ਸਕਦੇ ਅਸੀਂ
ਬਾਣ ਪ੍ਰਚੰਡ ਸੋ ਤੂਰਨ ਛੰਡ
ਮਹਾਰਾਜ ਇਹ ਪ੍ਰਚੰਡ ਤੀਰਾਂ ਦਾ ਸਾਹਿਬਜ਼ਾਦੇ ਨੇ ਮੀਂਹ ਵਰਾ ਦਿੱਤਾ ਅੱਜ
ਵਿਚਰਤ ਛਤਰਨ ਮੈਂ ਧਰ ਤੀਰ
ਪੈਰੀਆਂ ਦੇ ਦਲ ਦੇ ਵਿਚ ਵੜ ਕੇ ਤੀਰ ਨਾਲ ਅੱਜ ਜੰਗ ਕੀਤਾ ਹੈ ਜੀ
ਅਤੇ ਬਹੁਤ ਕਰ ਨਿਜ ਵੀਰ
ਮਹਾਰਾਜ ਆਪਣਾ ਬਲ ਕਰਕੇ ਮਾਰੇ ਅੱਜ ਪਤਾ ਨੀ ਕਿੰਨੇ ਮਾਰੇ ਆ ਬਾਬਾ ਅਜੀਤ ਸਿੰਘ ਜੀ ਨੇ
ਲਗੀ ਤਫੰਗ ਤੁਰੰਗ ਮੰਗਿਰੇ
ਜਿਹਨੂੰ ਗੋਲੀ ਸਿੰਘਾਂ ਦੀ ਲੱਗਦੀ ਸੀ ਸਮੇਤ ਘੋੜੇ ਡਿੱਗਦਾ ਸੀ ਜੀ
ਲੱਗੀ ਤਫੰਗ ਤੁਰੰਗਮ ਗਿਰਿਓ
ਬਹੁਤ ਗੋਲੀਆਂ ਲੱਗੀਆਂ ਤੇ ਘੋੜਿਆਂ ਸਮੇਤ ਡਿੱਗੇ ਹਨ
ਉਤਰਿਓ ਹੋਏ ਸੁਚੇਤ ਤਰ ਖਰਿਓ
ਕਹਿੰਦੇ ਨੇ ਮਹਾਰਾਜ ਫਿਰ ਐਸਾ ਸਮਾਂ ਆ ਗਿਆ ਵੀ ਇਹਨਾਂ ਦੇ ਘੋੜੇ ਨੂੰ ਗੋਲੀ ਲੱਗ ਗਈ ਘੋੜਾ ਸ਼ਹੀਦ ਹੋ ਗਿਆ ਤੇ ਪਰ ਘੋੜਾ ਡਿੱਗ ਪਿਆ ਬਾਬਾ ਜੀ ਨੇ ਫੁਰਤੀ ਵਿਖਾਲੀ ਇਕਦਮ ਛਾਲ ਮਾਰ ਕੇ ਵੱਖਰੇ ਹੋ ਗਏ
ਪਹੁੰਚ ਦਾਸ ਨੇ ਦੂਸਰ ਦੀਨ
ਮਹਾਰਾਜ ਉਹਨੇ ਚਿਰ ਨੂੰ ਸੇਵਕ ਨੇ ਦੂਜਾ ਘੋੜਾ ਦੇ ਦਿੱਤਾ ਸਾਹਿਬਜ਼ਾਦੇ ਨੂੰ
ਇਹ ਅਰੋਹਣ ਜੁੱਤ ਪ੍ਰਵੀਨ
ਉਸੇ ਵੇਲੇ ਫੇਰ ਉਸ ਘੋੜੇ ਉੱਤੇ ਸਵਾਰ ਹੋ ਗਏ ਜੀ
ਤੂੰ ਪ੍ਰਤਾਪ ਬਲ ਤੇ ਬਹੁਤ ਸਿੰਘ
ਪਰ ਮਹਾਰਾਜ ਇਹ ਪ੍ਰਤਾਪ ਸਾਰਾ ਆਪ ਜੀ ਦਾ ਸੀ ਜਿਹੜਾ ਸਿੰਘ ਇੰਨੀ ਸੂਰਮ ਗਤੀ ਨਾਲ ਲੜੇ ਬਾਬਾ ਅਜੀਤ ਸਿੰਘ ਜੀ ਲੜੇ ਕਹਿੰਦੇ ਤੁਮ ਪ੍ਰਤਾਪ ਬਲ ਤੇ ਬਹੁਤ ਸਿੰਘ ਸਾਰੇ ਸਿੰਘ ਬਾਬਾ ਅਜੀਤ ਸਿੰਘ ਜੀ ਤੁਹਾਡੀ ਕਿਰਪਾ ਕਰਕੇ ਲੜੇ ਹਨ ਜੀ
ਕਨੇ ਮਾਰ ਮ੍ਰਿਗ ਰਿਪ ਬਨ ਸਿੰਘ
ਮਹਾਰਾਜ ਏਦਾਂ ਮਾਰ ਕੀਤੀ ਥੋੜੇ ਸਿੰਘਾਂ ਨੇ ਜਿੱਦਾਂ ਸ਼ੇਰ ਦੀ ਗਿਣਤੀ ਇੱਕ ਹੁੰਦੀ ਤੇ ਹਿਰਨਾਂ ਦੀ ਭਾਵੇਂ ਡਰ ਹੋਵੇ ਬਹੁਤਿਆਂ ਨੂੰ ਮਾਰ ਦਿੰਦਾ ਉਹ ਜੀ
ਕਾਇਲ ਆਜ ਪਏ ਬਹੁਤ ਤੇਰੇ
ਆਖਿਆ ਮਹਾਰਾਜ ਪਰ ਅੱਜ ਆਪਣੇ ਸੂਰਮੇ ਬਹੁਤੇ ਜ਼ਖਮੀ ਹੋਏ ਹਨ
ਖੜਗ ਪ੍ਰਹਾਰ ਪ੍ਰਹਾਰ ਕਨੇਰੇ
ਮਹਾਰਾਜ ਖੜਗਾਂ ਖਾਧੀਆਂ ਤੇ ਮਾਰੀਆਂ ਨੇ ਸਾਹਮਣੇ ਹੋ ਕੇ
ਐਸੀ ਕਟਾ ਬਈ ਅੱਜ ਹੇਰਤ
ਅੱਜ ਮਹਾਰਾਜ ਏਦਾਂ ਦੀ ਕਟਾ ਵੱਡੀ ਨੇੜੇ ਹੋ ਕੇ ਹੋਈ ਹੈ
ਜਿਵੇਂ ਖਾਤੀ ਵੱਢ ਬਣ ਕੋ ਘੇਰਤ
ਜਿਵੇਂ ਪੱਕੀ ਖੇਤੀ ਨੀ ਵੱਡੀ ਤੇ ਲਾਵੇ ਜਾ ਕੇ ਏਦਾਂ ਅੱਜ ਵਾਢੀ ਪਾਈ ਅਸੀਂ ਵੈਰੀਆਂ ਦੀ
ਸ਼ਰਮਤ ਸਿੰਘ ਕਾਇਲ ਗਨ ਲਖੀਆ
ਹੱਥੋ ਹੱਥੀ ਦੀ ਲੜਾਈ ਵਿਚ ਗਿਣਤੀ ਘੱਟ ਹੋਣ ਕਰਕੇ ਮਹਾਰਾਜ ਆਪਣੇ ਸਿੰਘ ਜਿਹੜੇ ਬਹੁਤੇ ਜ਼ਖਮੀ ਹੋਏ ਹਨ ਤੇ ਥਕੇਵਾਂ ਵੀ ਅੱਜ ਹੋ ਗਿਆ ਹੈ
ਕਿਰਪਾ ਦ੍ਰਿਸ਼ਟ ਇਨਕੀ ਦਿਸ਼ ਭਖੀਆ
ਇਹ ਆ ਗੁਰੂ ਤੇ ਸ਼ਰਧਾ ਵਾਲਿਆਂ ਦਾ ਬਚਨ ਕੀ ਕਹਿੰਦੇ ਕਹਿੰਦੇ ਕਿਰਪਾ ਦ੍ਰਿਸ਼ਟ ਸੋ ਇਨਕੀ ਦਿਸ਼ ਭਖੀਏ ਆਖਿਆ ਮਹਾਰਾਜ ਥੱਕ ਗਏ ਆ ਜ਼ਖਮੀ ਹੋ ਗਏ ਆ ਤੇ ਹੁਣ ਤੁਸੀਂ ਮੇਹਰ ਦੀ ਨਜ਼ਰ ਨਾਲ ਵੇਖੋ ਇੱਕ ਵਾਰੀ ਇਹਨਾਂ ਸਾਰਿਆਂ ਵੱਲ ਭਈ ਇਹ ਨਿਹਾਲ ਹੋ ਜਾਣ ਇਹਨਾਂ ਦਾ ਥਕੇਵਾਂ ਉਤਰ ਜਾਵੇ ਇਹਨਾਂ ਦਾ ਦੁੱਖ ਕੱਟਿਆ ਜਾਏ ਕਿਉਂਕਿ ਤੁਹਾਡੀ ਨਜ਼ਰ ਵਿਚ ਹੀ ਅੰਮ੍ਰਿਤ ਆ ਕਿਰਪਾ ਕਰਕੇ ਮਹਾਰਾਜ ਦੇਖੋ ਇੱਕ ਵਾਰੀ ਇਹਨਾਂ ਆਪਣੇ ਪੁੱਤਰਾਂ ਵੱਲ ਜੀ
ਸਾਲ ਪੱਤਰ ਸਭ ਕੋ ਬਖਸ਼ੀ
ਮਹਾਰਾਜ ਜ਼ਖਮ ਮਿਟਣ ਵਾਲਾ ਸਾਲ ਪੱਤਰ ਆਪਣੇ ਹੱਥੀ ਦਿਓ ਅੱਜ ਸਾਰਿਆਂ ਨੂੰ
ਤੀਰ ਸਰੀਰ ਦੂਰ ਕਰ ਦੀਜਾ
ਇਹ ਸਰੀਰਾਂ ਦੇ ਉੱਤੇ ਲੱਗੇ ਜ਼ਖਮਾਂ ਦੀ ਜਿਹੜੀ ਪੀੜ ਆ ਮੇਹਰ ਦੀ ਨਜ਼ਰ ਕਰਕੇ ਦੂਰ ਕਰ ਦਿਓ ਜੀ
ਉਤ ਪ੍ਰਾਤ ਲੱਗ ਮੇਲੋ ਘਾਉ
ਅਸੀਂ ਚਾਹੁੰਦੇ ਮਹਾਰਾਜ ਦਿਨ ਚੜ੍ਹਦੇ ਤੱਕ ਇਹ ਘਾਉ ਇਹਨਾਂ ਦੇ ਜ਼ਖਮ ਮਿਲ ਜਾਣੇ ਚਾਹੀਦੇ ਹਨ
ਉੱਟੇ ਲੜੇ ਕਰ ਜਦ ਜਾਓ
ਕੱਲ ਦਾ ਸੂਰਜ ਚੜੇ ਤੇ ਇਹ ਫੇਰ ਚਿੱਤ ਵਿਚ ਚਾ ਲੈ ਕੇ ਲੜਨ ਐਸੀ ਮਹਾਰਾਜ ਅੱਜ ਤੁਹਾਡੇ ਤੋਂ ਅਸੀਂ ਮੰਗ ਮੰਗਦੇ ਹਾਂ ਜੀ
ਰਾਵਰ ਬਲ ਅਲੰਭ ਕੋ ਪਾਏ
ਮਹਾਰਾਜ ਆਪ ਜੀ ਦੇ ਬਲ ਦਾ ਆਸਰਾ ਪ੍ਰਾਪਤ ਕਰਕੇ
ਗਿਰ ਨਰ ਦਿਨ ਪ੍ਰਤ ਦੇ ਖਪਾਏ
ਦੇਖਿਓ ਤੁਸੀਂ ਕਿਵੇਂ ਪਹਾੜੀ ਰਾਜਿਆਂ ਸਮੇਤ ਅਸੀਂ ਰੋਜ਼ ਰੋਜ਼ ਖਪਾ ਦਿੰਦੇ ਇਹਨਾਂ ਨੂੰ ਪਰ ਤੁਹਾਡੀ ਕਿਰਪਾ ਚਾਹੀਦੀ ਹੈ ਜੀ
ਤੁਹਾਨੂੰ ਸਤਿਗੁਰੂ ਸਾਹਿਬ ਦੇਖਣ ਕਰ
ਭਾਈ ਆਲਮ ਸਿੰਘ ਦੀ ਬੇਨਤੀ ਮੰਨ ਕੇ ਕਲਗੀਧਰ ਪਾਤਸ਼ਾਹ ਜੀ ਨੇ ਫਿਰ ਦੇਖਿਆ ਸਾਧ ਸਿੰਘ ਜੀ ਕਿਰਪਾ ਦੀ ਨਜ਼ਰ ਨਾਲ ਸਾਰੇ ਆਪਣੇ ਸੂਰਮਿਆਂ ਨੂੰ ਜਿਹੜੇ ਪੁੱਤਰਾਂ ਦੀ ਨਿਆਈ ਹਨ
ਉਦੇ ਸਿੰਘ ਦਿਸ਼ ਸਨਮੁਖ ਖਰੇ
ਭਾਈ ਉਦੇ ਸਿੰਘ ਜੀ ਮਹਾਰਾਜ ਜੀ ਦੇ ਸਾਹਮਣੇ ਖੜੇ ਸਨ
ਸਾਲ ਪੱਤਰ ਲਈ ਸਭ ਤਨ ਲਾਏ
ਮਹਾਰਾਜ ਜੀ ਨੇ ਹੱਥੀ ਸਾਲ ਪੱਤਰ ਲੈ ਕੇ ਸਾਰਿਆਂ ਦੇ ਸਰੀਰਾਂ ਉੱਤੇ ਆਪ ਲਾਇਆ ਸਾਲ ਪੱਤਰ ਇੱਕ ਦਵਾਈ ਹੁੰਦੀ ਸਾਧ ਸਿੰਘ ਜੀ ਜ਼ਖਮ ਨੂੰ ਮਿਲਣ ਵਾਲੀ
ਕਾਇਲ ਤੇ ਗੁਲਕਾ ਨਿਕਸਾਇਬ
ਇਹ ਤਾਂ ਸਾਧ ਸਿੰਘ ਜੀ ਜਿਹੜੇ ਜ਼ਖਮੀ ਸਨ ਉਹਨਾਂ ਦੇ ਜ਼ਖਮਾਂ ਵਿਚੋਂ ਕਈਆਂ ਦੇ ਜ਼ਖਮਾਂ ਵਿਚ ਗੋਲੀਆਂ ਫਸੀਆਂ ਸਨ ਮਹਾਰਾਜ ਜੀ ਨੇ ਕੱਢੀਆਂ ਉਹ ਹੱਥੀ ਆਪ
ਕਿਰਪਾ ਦ੍ਰਿਸ਼ ਤੇ ਪੀੜ ਨਾ ਹੋਈ
ਕਹਿੰਦੇ ਫਿਰ ਉਹੀ ਮਹਾਰਾਜ ਜੀ ਨੇ ਬਖਸ਼ਿਸ਼ ਕਰ ਦਿੱਤੀ ਕਿਰਪਾ ਦ੍ਰਿਸ਼ ਤੇ ਪੀੜ ਨਾ ਹੋਈ ਮਹਾਰਾਜ ਨੇ ਮੇਹਰ ਦੀ ਨਜ਼ਰ ਨਾਲ ਤੱਕਿਆ ਤੇ ਸਾਰਿਆਂ ਦੀ ਪੀੜ ਮੇਟ ਦਿੱਤੀ ਹੈ ਜੀ
ਮਿਲੇ ਕਾਵ ਸੁਖ ਲੈ ਸਭ ਕੋਈ
ਉਸੇ ਰਾਤ ਹੀ ਸਤਸੰਗ ਜੀ ਜਖਮ ਸਾਰਿਆਂ ਦੇ ਮਿਲ ਗਏ ਤੇ ਸਾਰਾ ਖਾਲਸਾ ਫਿਰ ਸੁਖੀ ਹੈ।
ਵਰਤੀ ਦੇਗ ਤਿਹਾਵਲ ਕਨੋ
ਫਿਰ ਸ਼ਾਮ ਦਾ ਸਮਾਂ ਸੀ, ਲੰਗਰ ਤਿਆਰ ਹੋਇਆ, ਦੇਗ ਵਰਤੀ ਸਾਰਿਆਂ ਵਿਚ,
ਹਾਏ ਅਸਨ ਬਹੁਤ ਸਵਾਦਲੂ ਸਨ,
ਸਾਰਿਆਂ ਨੇ ਆਣ ਕੇ ਬੜੇ ਆਨੰਦ ਨਾਲ ਪ੍ਰਸ਼ਾਦਾ ਸਵਾਦਲਾ ਛਕਿਆ ਹੈ।
ਲੇਗੁਰ ਖੁਸ਼ੀ ਸਗਲ ਪਰ ਸੋ
ਬਹੁਤ ਜ਼ਿਆਦੀਆਂ ਖੁਸ਼ੀਆਂ ਸਾਰਿਆਂ ਉੱਤੇ ਮਹਾਰਾਜ ਜੀ ਨੇ ਕੀਤੀਆਂ ਹਨ।
ਜਿਤ ਮੂਰਤੀ ਮੈਂ ਫਿਰ ਹੋਏ
ਫਿਰ ਪ੍ਰਸ਼ਾਦਾ ਛਕ ਕੇ ਸਿੰਘ ਮੋਰਚਿਆਂ ਵਿਚ ਚਲੇ ਗਏ ਜੀ।
ਸਾਵਧਾਨ ਹੋਇਆ ਜਾਗਤ ਰਹੇ,
ਸਾਵਧਾਨ ਹੋ ਕੇ ਜਾ ਕੇ ਪਹਿਰਾ ਦਿੱਤਾ ਹੈ।
ਛੁੱਟ ਤੁਫਾਂਗ ਦੌਣ ਦਿਸ ਲਹੇ,
ਦੋਵਾਂ ਪਾਸਿਆਂ ਤੋਂ ਮੋਰਚਿਆਂ ਵਿਚੋਂ ਰਾਤ ਵੀ ਕਦੀ ਕਦੀ ਗੋਲੀ ਚੱਲਦੀ ਹੈ।
ਉਸ ਪ੍ਰਾਤ ਪੁਨ ਵਜੇ ਨਗਾਰੇ,
ਦਿਨ ਚੜਿਆ ਅਗਲਾ ਤੇ ਫਿਰ ਨਗਾਰਿਆਂ ਤੇ ਚੋਟਾਂ ਪਈਆਂ ਜੀ।
ਟੋਲਨ ਪਰ ਡੰਕੇ ਗਨ ਮਾਰੇ,
ਏਦਾਂ ਸਾਧ ਸੰਗਤ ਜੀ ਫਿਰ ਡੰਕੇ ਵੱਜੇ ਹਨ ਇਹਨਾਂ ਨਗਾਰਿਆਂ ਦੇ ਉੱਤੇ।
ਨੌਬਤ ਵਜਤ ਅਨੰਦਪੁਰ ਭਾਵਤ,
ਇਹ ਸਵੇਰਾ ਸਵੇਰ ਸੀ ਨਾ ਤੇ ਬੜੀ ਨੌਬਤ ਵੱਜਦੀ ਅਨੰਦਪੁਰ ਦੀ ਧਰਤੀ ਤੇ।
ਸੂਰਨ ਕਹਿ ਉਤਸ਼ਾਹ ਵਧਾਵਤ,
ਇਹ ਸੂਰਮਿਆਂ ਨੂੰ ਉਤਸ਼ਾਹ ਦੇਣ ਵਾਸਤੇ ਨਗਾਰਿਆਂ ਤੇ ਚੋਟਾਂ ਵੱਜਦੀਆਂ ਹਨ।
ਭਰ ਕਰ ਫੂਕਣ ਸੰਖ ਵਜਾਏ,
ਕਹਿੰਦੇ ਨੇ ਫਿਰ ਬਹੁਤ ਸਾਰੀਆਂ ਫੂਕਾਂ ਮਾਰ ਕੇ ਸੰਖ ਵਜਾਏ ਹਨ ਜੀ।
ਦੋਵਾਂ ਦੇਸ਼ ਆਪਣ ਵਿਖੇ ਸੁਣਾਏ,
ਦੋਵਾਂ ਪਾਸਿਆਂ ਤੇ ਇਹ ਸਾਧ ਸੰਗਤ ਜੀ ਵੱਜ ਰਹੇ ਹਨ ਨਗਾਰੇ ਢੋਲ ਆਦਿਕ।
ਡੱਬ ਸ਼ਹਿਨਾਈ ਵਜੇ ਕਰਨਾਈ,
ਜੇ ਤਾਂ ਸਾਧ ਸੰਗਤ ਜੀ ਸੋ ਸ਼ਹਿਨਾਈਆਂ ਡਫਲੀਆਂ ਕਈ ਤਰ੍ਹਾਂ ਦੇ ਵਾਜੇ ਜੰਗ ਵਿਚ ਵੱਜਦੇ ਹੁੰਦੇ ਉਹ ਵੱਜਦੇ ਹਨ।
ਡੰਕ ਕਰਾਵਲ ਪਰ ਠਣਕਾਏ,
ਜੇਦਾਂ ਸਾਧ ਸੰਗਤ ਜੀ ਫਿਰ ਜਿਹੜੇ ਛੈਣੇ ਨੇ ਜਾਂ ਆਪਾਂ ਇਉਂ ਕਹਿ ਦਈਏ ਭਈ ਤੇ ਪੰਜ ਪ੍ਰਕਾਰ ਦੇ ਵਾਜੇ ਹੁੰਦੇ, ਵਿੱਚੋਂ ਇੱਕ ਸਾਧ ਸੰਗਤ ਜੀ ਤਾਂਬੇ ਦਾ ਜਾਂ ਇਸੇ ਤਰ੍ਹਾਂ ਪਿੱਤਲ ਦਾ ਹੁੰਦਾ ਜਿਹਦੇ ਉੱਤੇ ਡੰਕਾ ਮਾਰ ਕੇ ਤੇ ਦੂਰ ਤੱਕ ਛਣਕਾਟ ਪੈਂਦੀ, ਉਹਨਾਂ ਦੇ ਉੱਤੇ ਫਿਰ ਡੰਕੇ ਵੱਜੇ ਹਨ।
ਆਸਾ ਵਾਰ ਰਬਾਬੀ ਗਾਵੇ,
ਇਹਨਾਂ ਘਮਸਾਨ ਦਾ ਜੰਗ ਮੱਚਿਆ ਪਰ ਕਹਿੰਦੇ ਆਸਾ ਵਾਰ ਰਬਾਬੀ ਗਾਵੇ, ਅਨੰਦਪੁਰ ਦੀ ਧਰਤੀ ਤੇ ਆਸਾ ਦੀ ਵਾਰ ਦਾ ਕੀਰਤਨ ਹੋ ਰਿਹਾ ਸਵੇਰੇ ਸਵੇਰੇ ਜੀ।
ਰਾਗ ਰਾਗਣੀ ਤਾਨ ਬਸਾਵੇ,
ਇਹ ਬੜੇ ਰਾਗਾਂ ਰਾਗਣੀਆਂ ਵਿੱਚ ਗੁਰੂ ਕੇ ਸ਼ਬਦ ਮਿਲਾ ਮਿਲਾ ਕੇ ਸੰਗਤਾਂ ਨੂੰ ਸੁਣਾਏ ਜਾ ਰਹੇ ਹਨ।
ਹਿੰਦ ਧਰਮ ਕੋ ਗੁਰੂ ਅਲੰਬ,
ਹਿੰਦੂ ਧਰਮ ਦਾ ਆਸਰਾ ਹਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ।
ਦੁਆਰੇ ਮੰਗਲ ਹੋਤ ਕਦੰਬ,
ਕਹਿੰਦੇ ਖੁਸ਼ੀਆਂ ਹੀ ਨੇ ਮਹਾਰਾਜ ਦੇ ਦੁਆਰੇ ਤੇ ਤਾਂ ਭਾਵੇਂ ਜੰਗ ਆ, ਸਿੰਘ ਸ਼ਹੀਦ ਹੋ ਰਹੇ ਆ, ਪਰ ਕੋਈ ਗੱਲ ਨੀ, ਕਹਿੰਦੇ ਆਉਣਾ ਜਾਣਾ ਤਾਂ ਬਣਿਆ, ਅਸੀਂ ਤੇ ਧਰਮ ਨੂੰ ਖੜਾ ਕਰਨ ਵਾਸਤੇ ਆਏ ਆ, ਇਸ ਕਰਕੇ ਕੋਈ ਗਮੀ ਵਾਲੀ ਚਿੰਤਾ ਵਾਲੀ ਗੱਲ ਨਹੀਂ।
ਪਰੇ ਭੋਗ ਗੁਰ ਫਤਿਹ ਬੁਲਾਵੇ,
ਕਹਿੰਦੇ ਆਸਾ ਦੀ ਵਾਰ ਦਾ ਭੋਗ ਪਿਆ ਤੇ ਫਤਿਹ ਬੁਲਾਈ ਸਾਰਿਆਂ ਨੇ।
ਸੌ ਇਸ਼ਨਾਨ ਧਿਆਨ ਲਗਾਵੇ,
ਕਹਿੰਦੇ ਸੌ ਚ ਇਸ਼ਨਾਨ ਕੀਤਾ ਸੀ ਸਾਰਿਆਂ ਨੇ, ਬੜੇ ਧਿਆਨ ਨਾਲ ਆਸਾ ਦੀ ਵਾਰ ਦਾ ਕੀਰਤਨ ਸੁਣਿਆ ਹੈ।
ਸਤਨਾਮ ਕੋ ਸਿਮਰਨ ਕਰੇ,
ਫਿਰ ਕੁਝ ਵਿੱਚੋਂ ਗੁਰੂ ਕੇ ਸਿੱਖ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨ ਲੱਗ ਪਏ ਜੀ।
ਬ੍ਰਿੰਦ ਖਾਲਸਾ ਗੁਰਮਤ ਧਰੇ,
ਬਹੁਤ ਸਾਰੇ ਖਾਲਸੇ ਗੁਰਬਾਣੀ ਪੜ੍ਹਦੇ ਤੇ ਗੁਰਮਤ ਨੂੰ ਗ੍ਰਹਿਣ ਕਰਦੇ ਹਨ।
ਆਦ ਸੁਖਮਣੀ ਪਾਠ ਵਰ ਬਾਣੀ,
ਬਹੁਤ ਸਾਰੇ ਸੂਰਮਿਆਂ ਨੇ ਸਾਧ ਸੰਗਤ ਜੀ ਸੁਖਣੀ ਸਾਹਿਬ ਦਾ ਪਾਠ ਕੀਤਾ ਹੈ।
ਹੁਣ ਉੱਚੀ ਤੇ ਕਰੇ ਬਖਾਨੀ,
ਕਈ ਕਰਦੇ ਆ ਤੇ ਬਾਕੀ ਬੈਠੇ ਸੁਣਦੇ ਹਨ। ਉੱਚੀ ਧੁੰਦੇ ਨਾਲ ਪਾਠ ਕਰਨ ਵਾਲਾ ਗੁਰਮੁਖ ਪਾਠ ਕਰਦਾ ਤੇ ਬਾਕੀ ਪ੍ਰੇਮ ਨਾਲ ਮਾਰ ਕੇ ਚੌਂਕੜਾ ਸੁਣ ਰਹੇ ਹਨ ਜੀ।
ਕਰ ਕੰਘਾ ਗਹਿ ਕੇਸ ਸਵਾਰ,
ਕਹਿੰਦੇ ਕੇਸਾਂ ਨੂੰ ਕੰਘੇ ਕਰ ਕਰਕੇ ਕੇਸਾਂ ਨੂੰ ਸਵਾਰਦੇ ਹਨ।
ਚੁਣ ਚੁਣ ਪਾਗ ਸੀਸ ਪਰ ਧਾਰ,
ਫਿਰ ਚੁਣ ਕੇ ਪਾਗ ਸਾਧ ਸੰਗਤ ਜੀ ਆਪਣੇ ਸੀਸ ਉੱਤੇ ਬੰਨੀ ਸਾਰਿਆਂ ਨੇ।
ਸੂਦੀ ਸੰਸ ਕਰਤ ਮੁੱਛ ਬਾਂਕੀ,
ਕਹਿੰਦੇ ਨੇ ਦਾੜੇ ਸਿੱਧੇ ਕੀਤੇ ਕੰਘਾ ਫੇਰ ਕੇ ਤੇ ਮੁੱਛਾਂ ਟੇਢੀਆਂ ਕੀਤੀਆਂ ਹਨ।
ਰਹਿਤ ਸਹਿਤ ਹੋਇਆ ਮੈਂ ਤਿੰਨ ਸ਼ਾਂਕੇ,
ਬੜੇ ਤਗੜੇ ਰਹਿਤ ਬਹਿਤ ਵਿਚ ਪ੍ਰਪਾਕ ਸੂਰਮੇ ਹਨ ਸਾਰੇ ਜੀ।
ਰਣ ਪ੍ਰੈ ਅੱਜ ਤੂੰ ਰਾਖੇ ਪਾਸ,
ਕਹਿੰਦੇ ਰਣ ਪ੍ਰੇ ਉਹਨੂੰ ਕਹਿੰਦੇ ਜਿਹੜਾ ਲੜਾਈ ਦਾ ਸਾਧ ਸੰਗਤ ਜੀ ਪ੍ਰੇਮੀ ਹੋਵੇ, ਕਹਿੰਦੇ ਲੜਾਈ ਦੇ ਪ੍ਰੇਮੀ ਆ, ਸ਼ਸਤਰਧਾਰੀ ਆ, ਸ਼ਸਤਰਾਂ ਨੂੰ ਕੋਲ ਰੱਖਦੇ ਹਨ।
ਸਿਮਰੈ ਸਤਨਾਮ ਵਿਸ਼ਵਾਸ,
ਇਹ ਗੁਰੂ ਦੇ ਚਰਨਾਂ ਤੇ ਵਿਸ਼ਵਾਸ ਕਰਕੇ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਨ ਵਾਲੇ ਹਨ ਸਾਰੇ।
ਜਿਸਾਂ ਮੋਰਚਨ ਜਿਨੋਂ ਬਿਤਾਏ,
ਜਿਨ੍ਹਾਂ ਨੇ ਰਾਤ ਸਾਧ ਸੰਗਤ ਜੀ ਮੋਰਚਿਆਂ ਵਿਚ ਬਤੀਤ ਕੀਤੀ ਸੀ।
ਪਿੰਟਕ ਜਾਏ ਸੁਦੇ ਉਠਾਏ,
ਦਿਨ ਚੜਿਆ ਤੇ ਨਵੇਂ ਜਿਹੜੇ ਸੂਰਮੇ ਸਨ ਉਹ ਮਹਾਰਾਜ ਦੇ ਕੋਲੋਂ ਮੋਰਚਿਆਂ ਚ ਚਲੇ ਗਏ ਤੇ ਮੋਰਚਿਆਂ ਵਾਲਿਆਂ ਨੂੰ ਇੱਥੇ ਅਨੰਦਪੁਰ ਭੇਜ ਦਿੱਤਾ ਹੈ।
ਫਿਰ ਆਪ ਹੋਇਆ ਕਿ ਸਾਵਧਾਨ,
ਕਹਿੰਦੇ ਸਾਵਧਾਨ ਹੋ ਕੇ ਦੂਸਰੇ ਸਿੰਘ ਉੱਥੇ ਚਲੇ ਗਏ, ਰਾਤ ਵਾਲਿਆਂ ਨੂੰ ਮਹਾਰਾਜ ਦੇ ਕੋਲ ਭੇਜ ਦਿੱਤਾ।
ਸੋਟ ਕਰ ਹੈ ਸੌ ਇਸ਼ਨਾਨ,
ਉਹਨਾਂ ਨੇ ਉੱਠ ਕੇ ਆਣ ਕੇ ਮੋਰਚਿਆਂ ਚੋਂ ਇਸ਼ਨਾਨ ਕੀਤਾ ਜੀ।
ਸਤਿਗੁਰ ਕੋ ਪੁਨ ਦਰਸੈ ਜਾਏ,
ਫਿਰ ਉਹ ਜਿਹੜੇ ਮੋਰਚਿਆਂ ਵਾਲੇ ਸਨ ਇਸ਼ਨਾਨ ਕਰਕੇ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਗਏ ਹਨ।
ਕਰੇ ਸੁਨਾਵਨ ਬਾਤ ਲੜਾਏ,
ਰਾਤ ਦੀ ਜਿਹੜੀ ਸਾਧ ਸੰਗਤ ਜੀ ਗੱਲ ਸੀ ਉਹ ਸਾਰੀ ਮਹਾਰਾਜ ਜੀ ਨੂੰ ਸੁਣਾਉਂਦੇ, ਮਹਾਰਾਜ ਇੱਦਾਂ ਸਾਵਧਾਨਤਾ ਰੱਖੀ, ਗੋਲੀਆਂ ਚਲਾਉਂਦੇ ਰਹੇ ਹਾਂ ਜੀ।
ਕਿਸੂ ਦੇਸ਼ ਤੇ ਸੁਣ ਸੁਣ ਆਵੇ,
ਤੇ ਹੁਣ ਹੁੰਦਾ ਕੀ ਆ ਵੀ ਇਸ ਜੰਗ ਦੀ ਖਬਰ ਸਾਧ ਸੰਗਤ ਜੀ ਦੂਰ ਦੂਰ ਤੱਕ ਪਹੁੰਚ ਗਈ ਆ ਤੇ ਕੁਝ ਇਲਾਕਿਆਂ ਵਿੱਚੋਂ ਸਿੰਘ ਇਕੱਠੇ ਹੋ ਕੇ ਮਹਾਰਾਜ ਜੀ ਦੇ ਸਾਧ ਸੰਗਤ ਜੀ ਕੰਮ ਆਉਣ ਵਾਸਤੇ ਅਨੰਦਪੁਰ ਸਾਹਿਬ ਨੂੰ ਆਉਂਦੇ ਹਨ।
ਮਿਲੇ ਸਿੰਘ ਇੱਕ ਥਲ ਹੋਈ ਜਾਵੇ,
ਇਹ ਤਾਂ ਕਈਆਂ ਪਿੰਡਾਂ ਦੇ ਸਿੰਘ ਇਕੱਠੇ ਹੋ ਕੇ ਸਾਧ ਸੰਗਤ ਜੀ ਅਨੰਦਪੁਰ ਸਾਹਿਬ ਨੂੰ ਤੁਰਦੇ ਹਨ ਜੀ।
ਲੈ ਸਿੱਕਾ ਬਾਰੂਦ ਵਡੇਰੀ,
ਬਹੁਤ ਸਾਰਾ ਬਰੂਦ ਗੋਲੀ ਸਿੱਕਾ ਆਪਣੇ ਨਾਲ ਲੈ ਕੇ ਅਨੰਦਪੁਰ ਨੂੰ ਆਉਂਦੇ ਹਨ।
ਖਾਨ ਏ ਤਲੇ ਰਸ ਕਣਹਿਰੇ,
ਇਹ ਵੀ ਪਤਾ ਕਿ ਬਹੁਤ ਫੌਜ ਨੇ ਘੇਰਾ ਅਨੰਦਪੁਰ ਨੂੰ ਪਾਇਆ, ਇਸ ਕਰਕੇ ਜਿੱਥੇ ਗੋਲੀ ਸਿੱਕਾ ਬਰੂਦ ਇਹਨਾਂ ਕੋਲ ਉੱਥੇ ਖਾਣ ਵਾਲੀਆਂ ਰਸਤਾ ਵੀ ਨਾਲ ਲੈ ਕੇ ਆਏ ਸਾਰੇ ਸਿੰਘ।
ਕਰੇ ਤਿਆਰ ਸੁਧ ਦੇ ਪਹੁੰਚਾਏ,
ਅਨੰਦਪੁਰ ਦੇ ਲਾਗੇ ਆਣ ਕੇ ਇੱਕ ਥਾਂ ਤੇ ਖੜ ਜਾਂਦੇ ਆ ਤੇ ਫਿਰ ਇੱਕ ਦੋ ਜਣਿਆਂ ਨੂੰ ਖਬਰ ਦੇਣ ਲਈ ਭੇਜਦੇ, ਮਹਾਰਾਜ ਜੀ ਸਿੰਘ ਆਏ ਆ, ਉਹਨਾਂ ਕੋਲ ਗੋਲੀ ਬਰੂਦ ਵੀ ਆ, ਖਾਣ ਦੀਆਂ ਰਸਤਾ ਵੀ ਆ, ਪਰ ਘੇਰੇ ਚੋਂ ਲੰਘ ਨਹੀਂ ਸਕਦੇ, ਆਪ ਜੀ ਕੋਈ ਕਿਰਪਾ ਕਰੋ ਜੀ।
ਨਿਗਤ ਖਾਲਸਾ ਪੁਰ ਸਮੁਦਾਇ,
ਕਹਿੰਦੇ ਨੇ ਮਹਾਰਾਜ ਬਿਲਕੁਲ ਖਾਲਸਾ ਨੇੜੇ ਆ ਗਿਆ ਤੇ ਪਰ ਹੁਣ ਅੰਦਰ ਆਉਣ ਦੀ ਇਜਾਜ਼ਤ ਚਾਹੀਦੀ ਆ, ਕਿਹੜੇ ਪਾਸਿਓਂ ਆਈ ਹੈ ਜੀ?
ਸਿਨਿਆਗਾ ਲੇ ਕਰ ਬਹੁ ਲੜੇ,
ਜਦੋਂ ਏਦਾਂ ਖਬਰ ਆਉਂਦੀ ਤੇ ਫਿਰ ਖਾਲਸੇ ਨੂੰ ਸਾਧ ਸੰਗਤ ਜੀ ਮਹਾਰਾਜ ਵੱਡਾ ਜਥਾ ਦੇ ਕੇ ਭੇਜਦੇ ਆ ਤੇ ਉਹ ਉਸ ਪਾਸੇ ਨੂੰ ਜਿੱਧਰੋਂ ਖਾਲਸਾ ਬੈਠਾ ਖਬਰ ਆਉਂਦੀ ਵੀ ਇੱਧਰ ਬੈਠੇ ਨੇ ਬਾਹਰੋਂ ਆਣ ਕੇ ਸੂਰਮੇ, ਉਹਨਾਂ ਕੋਲ ਗੋਲੀ ਸਿੱਕਾ ਬਰੂਦ ਉਹ ਤੇ ਖਾਣ ਵਾਲੀਆਂ ਰਸਤਾ, ਉਸ ਪਾਸੇ ਨੂੰ ਸਾਧ ਸੰਗਤ ਜੀ ਹੱਲਾ ਕਰਕੇ ਸਿੰਘ ਇਕਦਮ ਜਾਂਦੇ ਆਨੰਦਪੁਰ ਤੋਂ।
ਮਾਰਨ ਕਰੇ ਅਗਰ ਜੋ ਅਰੇ,
ਜਿਹੜਾ ਵੀ ਅੱਗੇ ਅੜਦਾ ਇੱਕ ਵਾਰੀ ਮਾਰ ਕੇ ਸੁੱਟ ਦਿੰਦੇ ਹਨ ਜੀ।
ਭੀਮ ਚੰਦ ਨਿਰਿਪ ਬ੍ਰਿੰਦ ਉਪਾਏ,
ਕਹਿੰਦੇ ਭੀਮ ਚੰਦ ਨੇ ਉਪਾਅ ਤੇ ਬਹੁਤ ਕੀਤਾ ਵੀ ਕੋਈ ਬਾਹਰੋਂ ਅੰਦਰ ਨਾ ਆ ਸਕੇ,
ਰਹੀ ਵਿਚਾਰ ਬਸ ਨਾ ਬਸਾਏ,
ਕੋਈ ਵਸ ਨੀ ਚੱਲਦਾ। ਸਿੰਘ ਇਧਰੋਂ ਚੜਦੇ ਆ ਜਥਾ ਬਣਾ ਕੇ, ਪੂਰਾ ਮਾਰੋ ਮਾਰ ਕਰਦੇ ਜਾਂਦੇ ਆ, ਰਸਤਾ ਵਿਹਲਾ ਕਰਕੇ ਤੇ ਬਾਹਰਲਿਆਂ ਨੂੰ ਨਾਲ ਲੈ ਕੇ ਫਿਰ ਆਨੰਦਪੁਰ ਚ ਆ ਜਾਂਦੇ ਹਨ।
ਕਹਿੰਦੇ
ਭੀਮ ਚੰਦ ਬੜਾ ਪਛਤਾਉਂਦਾ, ਫਿਰ ਤਕੜਾਈ ਕਰਦਾ, ਉਹ ਤੁਸੀਂ ਕੀ ਕਰਦੇ ਜੇ ਬਾਹਰੋਂ ਆ ਗਏ ਫਿਰ ਖਾਲਸੇ, ਪਰ ਇਹਦੀ ਪੇਸ਼ ਨੀ ਜਾਂਦੀ ਕੋਈ।
ਰਹੋ ਸੁਚੇਤ ਪ੍ਰਵੇਸ਼ ਨਾ ਜਾ,
ਸਾਵਧਾਨ ਕਰਦਾ ਕਹਿੰਦਾ ਰਹੋ ਸੁਚੇਤ ਪ੍ਰਵੇਸ਼ ਨਾ, ਕੋਈ ਪ੍ਰਵੇਸ਼ ਨਾ ਕਰੇ ਬਾਹਰੋਂ, ਏਡਾ ਕਰੜਾ ਪਹਿਰਾ ਰੱਖੋ ਆਨੰਦਪੁਰ ਦੇ ਬਾਹਰ ਤੁਸੀਂ।
ਦੋਏ ਸਹਿ ਕਹੂੰ ਤੀਨ ਸਹਿ ਚੜੇ,
ਕਹਿੰਦੇ ਕਦੀ 200 ਦਾ ਜਥਾ ਚੜ ਕੇ ਜਾਂਦਾ ਅੰਦਰੋਂ, ਕਦੀ 300 ਦਾ ਜਾਂਦਾ ਤੇ ਰਸਤਾ ਸਾਫ਼ ਕਰਕੇ ਬਾਹਰਲਿਆਂ ਨੂੰ ਫੇਰ ਅੰਦਰ ਲੈ ਆਉਂਦੇ ਹਨ ਜੀ।
ਇਹੋ ਤਿਲਾਵਾ ਦ੍ਰਿੜਤਾ ਵਧੇ,
ਇਹ ਕਹਿੰਦਾ ਹੁਣ ਭੀਮ ਚੰਦ ਨੇ ਵੀ ਆਖਿਆ ਵੀ ਤੁਸੀਂ ਵੱਡੀ ਗਿਣਤੀ ਕਰ ਲਓ ਪਹਿਰੇ ਵਾਲੇ। ਤਲਾਵਾ ਕਹਿੰਦੇ ਸਾਧ ਸੰਗਤ ਜੀ ਉਹਨਾਂ ਪਹਿਰੇਦਾਰਾਂ ਨੂੰ ਜਿਹੜੇ ਫੌਜ ਦੇ ਉੱਤੇ ਪਹਿਰਾ ਲਾਉਂਦੇ ਆ, ਕਿਉਂਕਿ ਫੌਜ ਉਵੇਂ ਆਪ ਪਹਿਰੇ ਤੇ ਲੜਦੀ ਹੈ, ਪਰ ਇੱਕ ਇਹੋ ਜਿਹਾ ਜਥਾ ਹੁੰਦਾ ਜਿਹੜਾ ਫੌਜ ਦੇ ਦੁਆਲੇ ਦੁਆਲੇ ਪਹਿਰਾ ਰੱਖਦਾ। ਕਹਿੰਦਾ ਦੇਹੋ ਤਿਲਾਵਾ ਦ੍ਰਿੜਤਾ ਵਧੇ, ਬੜੀ ਦ੍ਰਿੜਤਾ ਨਾਲ ਤੁਸੀਂ ਫੌਜ ਦਾ ਵੀ ਆਸਾ ਪਾਸਾ ਰੋਕ ਕੇ ਰੱਖੋ ਵੀ ਬਾਹਰੋਂ ਪਿੰਡਾਂ ਚੋਂ ਨਾ ਕੋਈ ਆਵੇ ਆਨੰਦਪੁਰ ਸਾਹਿਬ ਨੂੰ।
ਜਵੈ ਸ੍ਰਮਤ ਹੋਈ ਸਤਰ ਸਿਧਾਵ,
ਪਰ ਇਹ ਸਿੰਘ ਕੀ ਕਰਦੇ, ਕਹਿੰਦੇ ਜਦੋਂ ਸਾਧ ਸੰਗਤ ਜੀ ਦਿਨ ਦੀ ਲੜਾਈ ਕਰਕੇ ਸ਼ਾਮਾਂ ਨੂੰ ਥੱਕ ਜਾਂਦੀ ਇਹਦੀ ਫੌਜ ਪਹਾੜੀ ਰਾਜਿਆਂ ਦੀ,
ਤਵੇ ਖਾਲਸਾ ਅੰਤਰ ਆਵੇ,
ਇਹ ਖਾਲਸਾ ਉਦੋਂ ਹੱਲਾ ਕਰਕੇ ਜਾਂਦਾ ਬਾਹਰਲਿਆਂ ਨੂੰ ਅੰਦਰ ਲੈ ਆਉਂਦਾ ਫੇਰ।
ਸਕੀ ਲਾਏ ਬਲ ਬੁੱਧ ਘੋੜਾ ਜੀ,
ਕਹਿੰਦੇ ਹੁਣ ਰਾਜੇ ਸਾਧ ਸੰਗਤ ਜੀ ਲੜ ਕਰਕੇ ਸਰੀਰ ਕਰਕੇ ਥੱਕ ਗਏ ਤੇ ਸੋਚ ਸੋਚ ਕੇ ਇਹਨਾਂ ਦੀ ਬੁੱਧ ਥੱਕਦੀ ਹੈ, ਪਰ ਕੋਈ ਉਪਾਅ ਨੀ ਆਉਂਦਾ ਨਜ਼ਰੀ।
ਨਹੀਂ ਵਿਗਾੜ ਸਕੇ ਗੁਰ ਕਾਜੇ,
ਗੁਰੂ ਸਾਹਿਬ ਜੀ ਦਾ ਕੋਈ ਕਾਰਜ ਨੀ ਵਿਗਾੜ ਸਕੇ ਇੰਨਾ ਯਤਨ ਕਰਨ ਤੋਂ ਬਾਅਦ ਵੀ।
ਚਲੇ ਤੁਫੰਗ ਮੋਰਚਨ ਮਾਹੀ,
ਮੋਰਚਿਆਂ ਵਿੱਚ ਲਗਾਤਾਰ ਗੋਲੀਆਂ ਚੱਲ ਰਹੀਆਂ ਹਨ ਬੰਦੂਕਾਂ ਜੀ।
ਅੱਗੇ ਵਧਣ ਦੇ ਰਿਪ ਨਾਹੀ,
ਤੇ ਕਿਸੇ ਵੈਰੀ ਨੂੰ ਖਾਲਸਾ ਸਾਧ ਸੰਗਤ ਜੀ ਅੱਗੇ ਨੀ ਵਧਣ ਦੇ ਰਿਹਾ, ਏਦਾਂ ਆਨੰਦਪੁਰ ਸਾਹਿਬ ਨੂੰ ਘੇਰਾ ਪਿਆ ਹੋਇਆ, ਜੰਗ ਅਜੇ ਸਾਧ ਸੰਗਤ ਜੀ ਜਾਰੀ ਹੈ, ਪਰ ਸਮਾਂ ਇਧਰੋਂ ਮੁੱਕ ਗਿਆ। ਕੱਲ ਨੂੰ ਜਿਵੇਂ ਮਹਾਰਾਜ ਕਿਰਪਾ ਕਰਨਗੇ ਸਾਧ ਸੰਗਤ ਜੀ, ਉਸੇ ਤਰ੍ਹਾਂ ਗੁਰੂ ਸਾਹਿਬ ਜੀ ਦੇ ਕੌਤਕਾਂ ਨੂੰ ਆਪਾਂ ਸਰਵਣ ਕਰਾਂਗੇ ਤਾਂ ਜੋ ਆਪਣਾ ਭਲਾ ਹੋਵੇ ਸਾਰਿਆਂ ਦਾ। ਬਹੁਤ ਸਾਰੀਆਂ ਭੁੱਲਾਂ ਬੋਲਦਿਆਂ ਹੁੰਦੀਆਂ ਜੀ, ਹੋਈਆਂ ਭੁੱਲਾਂ ਚੁੱਕਾਂ ਦੀ ਗੁਰੂ ਕੀ ਸਾਜੀ ਨਵਾਜੀ ਸੰਗਤ ਕਿਰਪਾ ਕਰਕੇ ਖਿਮਾ ਬਖਸ਼ੇ। ਦੇਖਿਆ ਕਿਤੇ ਨਾ ਛੁੱਟੀ ਜਾ, ਖਨ ਖਨ ਪੂਰਨ ਹਾਰ ਬਖਸ਼ਣ ਹਾਰ ਬਖਸ਼ ਲੈ ਨਾਨਕ ਪਾ ਦਿਓ ਤਾਂ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।